ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਔਗੁਣ ਨਾ ਵਿਚਾਰਿਓ ਕੋਈ ਮਾਟੀ ਕਾ ਕਿਆ ਧੋਪੈ ਸਵਾਮੀ ਮਾਨਸ ਕੀ ਗਾਤੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹੀਂ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵੋ ਵਿਖਮ ਨਦੀ ਜਾਏ ਤਰਣੀ
ਸ੍ਰੀ ਵਾਹਿਗੁਰੂ ਸਾਹਿਬ ਜੀਓ ਵਾਹਿਗੁਰੂ ਜੀ ਤਿੰਨ ਬੇਦੀਆਂ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ ਸਭ ਸਿੱਖਾਂ ਕੋ ਸੁਖ ਦਈ ਜਹ ਤਹ ਭਈ ਸਹਾਈ ਤਿੰਨ ਬੇਦੀਆਂ ਕੀ ਕੁਲ ਵਿਖੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਜੁੜਮਲ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਧੰਤਾ ਦੇ ਯੋਗ ਹੋ ਵਡਭਾਗੇ ਹੋ ਜੋ ਸਤਿਗੁਰੂ ਸਾਹਿਬਾਂ ਦੀ ਹਾਜ਼ਰੀ ਭਰ ਕੇ ਆਪਣਾ ਜਨਮ ਸਫਲਾ ਕਰ ਰਹੇ ਹੋ ਜੀ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ ਹਫ਼ਤਾਵਾਰੀ ਸੁੰਦਰ ਦੀਵਾਨ ਸਜ ਰਹੇ ਹਨ ਸਜੇ ਹੋਏ ਦੀਵਾਨਾਂ ਦੇ ਵਿੱਚ ਪਰਸੋਂ ਰੋਜ਼ ਤੋਂ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਪੈ ਜੋ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ ਸੰਗਤਾਂ ਮਨਾ ਰਹੀਆਂ ਹਨ ਇਸ ਸੰਬੰਧ ਦੇ ਵਿੱਚ ਆਰੰਭ ਕੀਤੇ ਗਏ ਸਨ ਉਪਰੰਤ ਸੋ ਛੋਟੇ ਬੱਚਿਆਂ ਕੋਲੋਂ ਆਪ ਜੀ ਨੇ ਸਤਿਗੁਰੂ ਦੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ ਉਪਰੰਤ ਜੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਾਹ ਪ੍ਰਗਟਿਓ ਮਰਦ ਗੰਬੜਾ ਵਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਐਸੇ ਮੇਰੇ ਸਤਿਗੁਰੂ ਪਿਤਾ ਪੁੱਤਰਾਂ ਦੇ ਦਾਨੀ ਅੰਮ੍ਰਿਤ ਦੇ ਦਾਤੇ ਐਸੇ ਮਹਾਰਾਜ ਸੱਚੇ ਪਿਤਾ ਜੀ ਸੱਚੇ ਪਿਤਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਪੁਰਬ ਦੇ ਬਾਰੇ ਜੋ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਜੀ ਨੇ ਆਪ ਹੀ ਇਹ ਸਾਧ ਸੰਗਤ ਜੀ ਬਚਨ ਆਪਣੀ ਬਾਣੀ ਦੇ ਵਿੱਚ ਕਥਨ ਕੀਤੇ ਹਨ ਜੋ ਇਹ ਕਹੇ ਹਨ ਕਿ ਮੈਂ ਕਿਸ ਤਰ੍ਹਾਂ ਇਸ ਧਰਤੀ ਦੇ ਉੱਤੇ ਆਇਆ ਹਾਂ ਕਿਸ ਤਰ੍ਹਾਂ ਇਹ ਮੈਨੂੰ ਅਵਤਾਰ ਧਾਰਿਆ ਮੈਂ ਕਿਸ ਤਰ੍ਹਾਂ ਅਕਾਲ ਪੁਰਖ ਨੇ ਮੈਨੂੰ ਹੁਕਮ ਕੀਤਾ ਹੈ ਅਤੇ ਕਿਸ ਤਰ੍ਹਾਂ ਗੁਰੂ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਮੰਨ ਕੇ ਮੇਰੇ ਮਾਤਾ ਪਿਤਾ ਜੀ ਨੇ ਕਿਸ ਤਰ੍ਹਾਂ ਸਿਮਰਨ ਕੀਤਾ ਕਿਸ ਤਰ੍ਹਾਂ ਭਗਤੀ ਕੀਤੀ ਹੈ ਤਾਂ ਮੇਰਾ ਅਵਤਾਰ ਹੋਇਆ ਇਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੋ ਸਾਧ ਸੰਗਤ ਜੀ ਆਪ ਆਪਣੇ ਆਉਣ ਦਾ ਆਗਮਨ ਦਾ ਸਾਧ ਸੰਗਤ ਜੀ ਵਿਚਿੱਤਰ ਨਾਟਕ ਜਿਹੜੀ ਗੁਰਬਾਣੀ ਹੈ ਗੁਰੂ ਸਾਹਿਬ ਜੀ ਨੇ ਨਾਟਕ ਦਾ ਮਤਲਬ ਹੈ ਸਾਧ ਸੰਗਤ ਕੌਤਕ ਵਿਚਿੱਤਰ ਦਾ ਮਤਲਬ ਵਿਸ਼ੇਸ਼ ਸੋ ਸਾਧ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੇ ਕੌਤਕ ਕੀਤੇ ਹਨ ਇਸ ਵਿਚਿੱਤਰ ਨਾਟਕ ਵਿੱਚ ਗੁਰੂ ਸਾਹਿਬ ਜੀ ਦੀਆਂ ਪੰਜ ਜੰਗਾਂ ਵੀ ਹਨ ਜਿਹੜੀਆਂ ਮਹਾਰਾਜ ਨੇ ਕੀਤੀਆਂ ਜਿਸ ਤਰ੍ਹਾਂ ਭੰਗਾਣੀ ਦਾ ਯੁੱਧ ਨਦਾਉਣ ਦਾ ਯੁੱਧ ਇਹ ਸਾਰੇ ਯੁੱਧਾਂ ਦੇ ਬਾਰੇ ਵੀ ਗੁਰੂ ਸਾਹਿਬ ਜੀ ਨੇ ਵਿਚਿੱਤਰ ਨਾਟਕ ਵਿੱਚ ਕਥਨ ਕੀਤਾ ਹੈ ਪਰ ਹੁਣ ਆਪਾਂ ਸਾਧ ਸੰਗਤ ਜੀ ਸਤਿਗੁਰੂ ਗੁਰੂ ਕਲਗੀਧਰ ਪਿਤਾ ਦਸਮ ਪਾਤਸ਼ਾਹ ਦੇ ਅਵਤਾਰ ਪੁਰਬ ਦੇ ਬਾਰੇ ਆਪਾਂ ਵਿਚਾਰ ਕਰਨੀ ਹੈ ਜਿਸ ਤਰ੍ਹਾਂ ਇਹਦੇ ਤੋਂ ਪਹਿਲਾਂ ਆਪਣੀ ਅੰਸ਼ ਦੇ ਬਾਰੇ ਵੀ ਗੁਰੂ ਸਾਹਿਬ ਜੀ ਨੇ ਦੱਸਿਆ ਹੈ, ਜਿਸ ਤਰ੍ਹਾਂ ਸ੍ਰਿਸ਼ਟੀ ਪੈਦਾ ਹੋਈ, ਕਾਲ ਕੇਤ, ਕਾਲ ਰਾਏ ਜਿਹੜੇ ਮਨੁੱਖ ਤੋਂ ਪੈਦਾ ਹੋਏ, ਉਹਨਾਂ ਤੋਂ ਬਾਅਦ ਜਿਸ ਤਰ੍ਹਾਂ ਅੰਸ਼ ਚੱਲੀ ਹੈ, ਉਹ ਵੀ ਗੁਰੂ ਕਲਗੀਧਰ ਪਿਤਾ ਨੇ ਬਚਿੱਤਰ ਨਾਟਕ ਦੇ ਵਿੱਚ ਦੱਸਿਆ ਹੈ। ਰਹੋ ਵਿਚਾਰ ਤੋਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਜਿਸ ਤਰ੍ਹਾਂ ਅਕਾਲ ਪੁਰਖ ਨੇ ਬਚਨ ਕੀਤਾ ਹੈ, ਇਸ ਤਰ੍ਹਾਂ ਕਿ ਮੈਂ ਆਪਣਾ ਸੁਧ ਤੋਹੇ ਨਿਵਾਜਾ, ਪੰਥ ਪਰਚੁਰ ਕਰਬੈ ਕੋ ਸਾਜਾ, ਇਹ ਬਚਿੱਤਰ ਨਾਟਕ ਦੇ ਵਿੱਚ ਹੀ ਬਚਨ ਆਉਂਦੇ ਹਨ। ਜਿਸ ਤਰ੍ਹਾਂ ਮੈਂ ਸ੍ਰਿਸ਼ਟੀ ਪੈਦਾ ਕੀਤੀ ਹੈ, ਜਿਸ ਤਰ੍ਹਾਂ ਦੈਂਤਾਂ ਨੂੰ ਭੇਜਿਆ, ਫਿਰ ਦੇਵਤਿਆਂ ਨੂੰ ਭੇਜਿਆ, ਫਿਰ ਇਸੇ ਤਰ੍ਹਾਂ ਦੇਵੇ ਠਹਿਰਾਏ, ਫਿਰ ਇਸੇ ਤਰ੍ਹਾਂ ਨੌ ਗ੍ਰਹਿਆਂ ਨੂੰ ਭੇਜਿਆ, ਮੈਂ ਇਹ ਆਖਿਆ ਕਿ ਉਹ ਮੇਰੇ ਸਾਖੀ ਬਣਨਗੇ, ਇਹ ਦੱਸਣਗੇ ਸਾਨੂੰ ਪੈਦਾ ਕਿਹਨੇ ਕੀਤਾ ਹੈ, ਪਰ ਸਾਰਿਆਂ ਨੇ ਆਪਣਾ ਨਾਂ ਹੀ ਜਪਾਇਆ। ਹਰ ਇੱਕ ਨੇ ਆਪਣੇ ਆਪਣੇ ਸੋਭਾ ਦੀ ਪੈ ਗਈ ਸਾਰਿਆਂ ਨੂੰ, ਜੇ ਜੇ ਛੋਟਾ ਛੋਟਾ ਜਿਹੜਾ ਵੀ ਕੋਈ ਸਿਆਣਾ ਸੀ ਜੱਗ ਦੇ ਵਿੱਚ, ਉਹਨੇ ਆਪਣਾ ਆਪਣਾ ਧਰਮ ਚਲਾਉਣਾ ਕੀਤਾ ਹੈ। ਇਹਦੇ ਬਾਰੇ ਜਿਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਨੇ ਗੁਰੂ ਦਸਮ ਪਾਤਸ਼ਾਹ ਜੀ ਨੂੰ ਕਿਹਾ ਹੈ, ਇਸ ਤਰ੍ਹਾਂ ਸਾਧ ਸੰਗਤ ਇਹ ਆਪਣੇ ਜੀ ਗੁਰੂ ਸਾਹਿਬ ਜੀ ਨੇ ਆਪਣੇ ਅੰਸ਼ ਦੇ ਬਾਰੇ ਜਿਸ ਤਰ੍ਹਾਂ ਪਿੱਛੇ ਸਾਰਾ ਦੱਸਿਆ ਹੈ, ਫਿਰ ਬੇਦੀ ਤੇ ਸੋਢੀ ਕਿੱਦਾਂ ਪੈਦਾ ਹੋਏ। ਹੁਣ ਬੇਦੀਆਂ ਦੀ ਕੁਲ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਜਿਸ ਤਰ੍ਹਾਂ ਪ੍ਰਗਟ ਹੋਏ ਹਨ, ਉਹਨਾਂ ਦੇ ਬਾਰੇ ਦੱਸ ਕੇ, ਫਿਰ ਦਸਾਂ ਪਾਤਸ਼ਾਹ, ਨੌ ਪਾਤਸ਼ਾਹ, ਗੁਰੂ ਤੇਗ ਬਹਾਦਰ ਸਾਹਿਬ ਤੱਕ ਮੰਗਲ ਕਰਕੇ, ਫਿਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਅੱਗੇ ਦੱਸਦੇ ਹਨ ਕਿ ਕਿਸ ਤਰ੍ਹਾਂ ਅਕਾਲ ਪੁਰਖ ਨੇ ਮੈਨੂੰ ਹੁਕਮ ਕੀਤਾ ਹੈ। ਤੋ ਇਹ ਸਾਧ ਸੰਗਤ ਜੀ ਜਿਸ ਤਰ੍ਹਾਂ ਗੁਰੂ ਕਲਗੀਧਰ ਪਿਤਾ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਧਾਰਿਆ ਹੈ, ਉਸ ਅਵਤਾਰ ਦੇ ਬਾਰੇ ਜੋ ਗੁਰੂ ਸਾਹਿਬ ਨੇ ਆਪ ਬਚਨ ਕੀਤੇ ਹਨ, ਤੇ ਉਸ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਬਾਰੇ ਜਿਸ ਤਰ੍ਹਾਂ ਬਚਨ ਕਰ ਰਹੇ ਹਨ, ਸਰਵਣ ਕਰੋ ਜੀ, ਤੇ ਉਹਨਾਂ ਬੇਦੀਆਂ ਦੀ ਕੁਲ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਰਾਜਾ ਰੂਪ ਮੇਰੇ ਸਤਿਗੁਰੂ ਪਿਤਾ ਜੀ ਆਪ ਨਾਰਾਇਣ ਕਲਾ ਧਾਰ ਜਗ ਮੈਂ ਪ੍ਰਵਰਿਓ, ਨਿਰੰਕਾਰ ਆਕਾਰ ਜੁਗਤ ਜਗ ਮੰਡਲ ਕਰਿਓ, ਆਪ ਅਕਾਲ ਪੁਰਖ ਦੇ ਸਰਗਣ ਸਰੂਪ ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਏ, ਸਾਰਿਆਂ ਸਿੱਖਾਂ ਨੂੰ ਸੁਖ ਦੇਣਾ ਕੀਤਾ ਹੈ, ਆਤਮਕ ਸੁਖ ਸਾਰੇ ਸੁਖ ਪ੍ਰਾਪਤ ਕਰਵਾਏ, ਜਿੱਥੇ ਕਿੱਥੇ ਵੀ ਸਿੱਖ ਨੇ ਯਾਦ ਕੀਤਾ ਹੈ, ਜਿੱਥੇ ਕਿੱਥੇ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਬੇਨਤੀ ਕੀਤੀ, ਉੱਥੇ ਉੱਥੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਜਾ ਕੇ ਸਾਸ ਨੂੰ ਸਿੱਖ ਨੂੰ ਤਾਰਨਾ ਕੀਤਾ। ਤਾਂ ਗੁਰੂ ਨਾਨਕ ਸਾਹਿਬ ਜੀ ਨੇ ਸਿੱਖ ਧਰਮ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਲਯੁਗ ਦੇ ਵਿੱਚ ਧਰਮ ਚਲਾਉਣਾ ਕੀਤਾ। ਸਾਰਿਆਂ ਸਾਧਾਂ ਦੇ ਭਾਵ ਕੇ ਮਹਾਤਮਾ ਨੂੰ, ਤਤਬੇਤੀਆਂ ਰੂਹਾਂ ਨੂੰ ਸਾਰਿਆਂ ਸਾਧਨਾਂ ਦਾ ਰਾਹ ਦੱਸਣਾ ਕੀਤਾ, ਉਸ ਅਕਾਲ ਪੁਰਖ ਵਾਹਿਗੁਰੂ ਤੱਕ ਪਹੁੰਚਣ ਦਾ। ਜਿਹੜਾ ਵੀ ਗੁਰਸਿੱਖੀ ਦੇ ਮਾਰਗ ਤੇ ਆ ਜਾਂਦਾ ਆ, ਵੇਖ ਲਓ ਜਿਹੜੇ ਸਾਧ ਸੰਗ ਸਿੱਖੀ ਤੋਂ ਪਰੇ ਹਨ, ਉਹ ਆਪਣੇ ਜਿਹੜਾ ਧਿਆਨ ਨਾਲ ਸਰਵਣ ਕਰਿਆ ਜੇ, ਜੋ ਗੁਰੂ ਕਲਗੀਧਰ ਪਿਤਾ ਨੇ ਆਪ ਬਚਨ ਕਿਹਾ ਹੈ ਕਿ ਜਿਹੜਾ ਸਿੱਖੀ ਦੇ ਮਾਰਗ ਤੇ ਆ ਜਾਂਦਾ ਹੈ, ਸਿੱਖੀ ਦਾ ਮਾਰਗ ਕਿਹੜਾ ਹੈ, ਪੰਥ ਕਿਹੜਾ ਹੈ, ਰਸਤਾ ਕਿਹੜਾ ਹੈ, ਉਹ ਖਾਲਸਾ ਪੰਥ ਹੈ, ਤੇ ਖਾਲਸੇ ਪੰਥ ਦੇ ਵਿੱਚ ਪ੍ਰਗਟ ਸਾਧ ਸੰਗਤ ਜਿਹੜਾ ਸਾਧ ਸੰਪੂਰਨ ਖਾਲਸਾ ਬਣ ਜਾਂਦਾ ਹੈ, ਪੰਜਾਂ ਪਿਆਰਾਂ ਕੋ ਅੰਮ੍ਰਿਤ ਛਕ ਕੇ ਤਿਆਰ ਬਣ ਤਿਆਰ ਹੁੰਦਾ ਹੈ, ਉਹ ਸਾਧ ਸੰਗਤ ਗੁਰੂ ਸਾਹਿਬ ਜੀ ਕਹਿੰਦੇ ਹਨ, ਜਿਹੜਾ ਤਾਂ ਕਿ ਮਾਰਗ ਗੁਰੂ ਨਾਨਕ ਸਾਹਿਬ ਨੇ ਜਿਹੜਾ ਮਾਰਗ ਰਸਤਾ ਅਖਤਿਆਰ ਕੀਤਾ, ਜਿਹੜਾ ਦੱਸਿਆ ਹੈ, ਉਸ ਮਾਰਗ ਤੇ ਜਿਹੜਾ ਪੈ ਤੁਰੇ, ਕਿਉਂਕਿ ਅੰਮ੍ਰਿਤ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਗਟ ਕੀਤਾ ਹੈ। ਪਹਿਲੋਂ ਤਾਂ ਸਾਧ ਸੰਗਤ ਚਰਨ ਪਾਉ ਲਿਆ ਕਰਦੇ ਸਨ, ਜਿਹੜੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਭਾਵ ਗੁਰੂ ਦਸਮ ਪਾਤਸ਼ਾਹ ਤੱਕ ਜਦੋਂ ਤੱਕ ਅੰਮ੍ਰਿਤ ਤਿਆਰ ਨਹੀਂ ਸੀ ਕੀਤਾ, ਉਦੋਂ ਤੱਕ ਚਰਨਾਮ੍ਰਿਤ ਹੀ ਚੱਲਦਾ ਸੀ ਤੇ ਚਰਨਾਂ ਦੀ ਪੌਲ ਲੈ ਕੇ ਸਿੱਖ ਬਣਿਆ ਕਰਦਾ ਸੀ। ਇਸੇ ਤਰ੍ਹਾਂ ਕਿਉਂਕਿ ਭਾਈ ਗੁਰਦਾਸ ਜੀ ਨੇ ਕਿਹਾ, ਚਰਨ ਧੋਏ ਰਹਿ ਰਾਸ ਕਰ, ਚਰਨਾਮ੍ਰਿਤ ਸਿੱਖਾਂ ਪਿਆਇਆ, ਤੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਾਰਗ ਤੇ ਜਿਹੜਾ ਵੀ ਪ੍ਰਾਣੀ, ਜਿਹੜਾ ਦੁਨੀਆਂ ਦਾ ਮਨੁੱਖ ਕੋਈ ਵੀ ਚੱਲ ਪਵੇ, ਉਹਨੂੰ ਕਦੀ ਵੀ ਪਾਪ ਨਹੀਂ ਸਤਾਉਣਗੇ, ਭਾਵ ਕੇ ਜਿਹੜੇ ਉਹਨੇ ਪੁਰਾਣੇ ਪਾਪ ਕੀਤੇ ਉਹ ਤਾਂ ਸਭ ਕੱਟੇ ਗਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਦੇ ਨਾਲ, ਤੇ ਜੇ ਗੁਰਸਿੱਖੀ ਦੇ ਮਾਰਗ ਤੇ ਪੈ ਤੁਰਿਆ, ਜੋ ਗੁਰਸਿੱਖੀ ਦਾ ਅਸੂਲ ਹੈ, ਜੋ ਵਿਧਾਨ ਹੈ ਭਾਈ ਗੁਰਮਤ ਦਾ, ਜੋ ਗੁਰਸਿੱਖੀ ਦੇ ਅਸੂਲ ਤੇ ਪੈ ਤੁਰਦਾ ਰਹਿਤ ਮਰਜ਼ਾਦਾ ਚ ਪ੍ਰਪੱਕ ਰਹਿੰਦਾ, ਪੰਜਾ ਪੰਜ ਸਤਸੰਗ ਇਸੇ ਤਰ੍ਹਾਂ ਕਕਾਰਾਂ ਦਾ ਧਾਰਨੀ ਹੈ, ਸੱਤ ਬਾਣੀਆਂ ਦਾ ਨਿਤਨੇਮੀ ਹੈ, ਚਾਰ ਵਜਰ ਕੁਰਹਿਤਾਂ ਤੋਂ ਬਚਿਆ ਹੋਇਆ ਤੇ ਝੂਠ ਨੀ ਬੋਲਦਾ, ਝੂਠ ਨੀ ਖਾਂਦਾ ਤੇ ਇਸੇ ਤਰ੍ਹਾਂ ਸਾਧ ਸੰਗਤ ਚੋਰੀ ਜਾਰੀ ਠੱਗੀ ਨੀ ਕਰਦਾ, ਫਰੇਬ ਨੀ ਕਰਦਾ, ਕਿਸੇ ਨਾਲ ਧੋਖਾ ਨੀ ਕਰਦਾ ਤੇ ਉਹ ਗੁਰਸਿੱਖ ਜਿਹੜਾ ਹੈ ਸਾਧ ਸੰਗਤ ਅੰਮ੍ਰਿਤ ਛੱਕ ਕੇ ਤਿਆਰ ਬੁਰ ਤਿਆਰ ਹੈ। ਦਸਵੇਂ ਪਾਤਸ਼ਾਹ ਕਹਿੰਦੇ ਗੁਰਸਿੱਖਾ ਸਾਰੀ ਜ਼ਿੰਦਗੀ ਇਦਾਂ ਨਿਭ ਜਾ, ਸਿੱਧਾ ਮੇਰੇ ਕੋਲ ਆਵੇਗਾ, ਕਿਤੇ ਜਾ ਨੀ ਸਕਦਾ। ਜਦੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲਈਏ ਉਸ ਵਕਤ ਗੁਰੂ ਸਾਹਿਬ ਦੀ ਗੁਰਬਾਣੀ ਵਿੱਚ ਕਥਨ ਆਉਂਦਾ ਹੈ, ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ। ਗੁਰੂ ਨਾਨਕ ਦੇ ਘਰ ਦੇ ਵਿੱਚ ਲੇਖਾ ਸਾਡਾ ਉਦੋਂ ਆਉਣਾ ਜਦੋਂ ਅਸੀਂ ਅੰਮ੍ਰਿਤ ਛੱਕ ਕੇ ਤਿਆਰ ਬਰ ਤਿਆਰ ਹੋਵਾਂਗੇ। ਜੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਵਿਧਾਨ ਪ੍ਰਗਟ ਕੀਤਾ ਹੈ, ਜੋ ਸਾਸ ਗੁਰਮਤ ਦਾ ਵਿਧਾਨ ਹੈ, ਇਸੇ ਕਰਕੇ ਗੁਰੂ ਦਸਮ ਪਾਤਸ਼ਾਹ ਜਦੋਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਜਿਹੜਾ ਵੀ ਸਿੱਖ ਆਉਂਦਾ ਸੀ ਉਹ ਚਰਨ ਪਾਉ ਛਕਿਆ ਕਰਦਾ, ਤਾਂ ਭਈ ਉਹਨਾਂ ਨੂੰ ਕਦੇ ਵੀ ਪਾਪ ਨਹੀਂ ਸੀ ਸਤਾਉਂਦੇ। ਜਿਹੜੇ ਜਿਹੜੇ ਗੁਰੂ ਸਾਹਿਬ ਜੀ ਦੇ ਪੰਥ ਤੇ ਪੈ ਤੁਰੇ ਗੁਰਸਿੱਖ ਬਣ ਗਿਆ ਗੁਰੂ ਪਿਆਰੇ,
ਪਾਪ ਤਾਪ ਤਿਨਕੇ ਪ੍ਰਵਾਰੇ,
ਕਿਉਂਕਿ ਪਾਪ ਤੋਂ ਰਹਿ ਕਿੱਦਾਂ ਜਾਵੇਗਾ, ਇੱਥੇ ਸ਼ੰਕਾ ਪੈ ਗਿਆ। ਪਰ ਗੁਰੂ ਸਾਹਿਬ ਜੀ ਨੇ ਅੱਗੇ ਕਹਿ ਦਿੱਤਾ ਹੈ ਕਿ ਪਾਪ ਤੇ ਤਾਪਾਂ ਤੋਂ ਤਿੰਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖਰਾਸ, ਤਾਂ ਕੋ ਵਿਘਨ ਨਾ ਕੋ ਲਾਗੈ, ਜਾ ਕੀ ਪ੍ਰਭ ਅੱਗੇ ਅਰਦਾਸ। ਜਿਹੜਾ ਸਾਸੰਗ ਤਿੰਨਾਂ ਤਾਪਾਂ ਨੂੰ ਗੁਰੂ ਸਾਹਿਬ ਨਿਵਾਰਨ ਵਾਲੇ ਆ, ਤੇ ਤਿੰਨ ਤਾਪ ਕਿਹੜੇ ਸਾਸੰਗ? ਆਦੀ ਵਿਆਦੀ ਤੇ ਉਪਾਧੀ। ਕੋਈ ਤਾਂ ਸਾਸੰਗ ਇਸ ਤਰ੍ਹਾਂ ਜਿਸ ਤਰ੍ਹਾਂ ਐਕਸੀਡੈਂਟ ਹੋ ਜਾਣਾ, ਆਦੀ ਵਿਆਦੀ ਦਾ ਮਤਲਬ ਇਸੇ ਤਰ੍ਹਾਂ ਸਾਧਸੰਗ ਹੈ ਜੀ, ਜਿਸ ਤਰ੍ਹਾਂ ਭੂਤ ਪ੍ਰੇਤ ਚਿੰਬੜ ਜਾਣੇ, ਉਪਾਧੀ ਦਾ ਮਤਲਬ ਜਿੱਦਾਂ ਸਰੀਰ ਕਰਕੇ ਸਾਧਸੰਗ ਦੁੱਖ ਚਿੰਬੜ ਜਾਣੇ, ਇਹ ਸਾਰੇ ਜਿਸ ਤਰ੍ਹਾਂ ਆਦੀ ਵਿਆਦੀ ਉਪਾਧੀ ਤਿੰਨੇ ਤਾਪ ਹਨ। ਇਹ ਤਿੰਨਾਂ ਤਾਪਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ, ਇੱਕ ਤੇ ਪਾਪ ਤੇ ਇੱਕ ਤਾਪ, ਇਹ ਸਾਰੇ ਗੁਰੂ ਸਾਹਿਬ ਨੇ ਨਿਵਾਰ ਦਿੱਤੇ ਜਿਹੜਾ ਗੁਰੂ ਦੀ ਚਰਨਾਂ ਪਾਉ ਲੈ ਕੇ ਅੰਮ੍ਰਿਤ ਛੱਕ ਕੇ ਤਿਆਰ ਬਰ ਤਿਆਰ ਹੋ ਗਿਆ, ਤਾਂ ਕਿ ਉਹਦਾ ਦੁੱਖ ਤੇ ਭੁੱਖ ਕਦੀ ਕੋਈ ਸਤਾ ਨਹੀਂ ਸਕਦਾ ਜਿਹੜਾ ਗੁਰੂ ਦਾ ਸਿੱਖ ਬਣ ਗਿਆ। ਗੁਰਸਿੱਖੀ ਵਿੱਚ ਪਰਪਕਤਾ ਸ਼ਾਇਦ ਆ ਗਿਆ, ਧੰਨ ਗੁਰੂ ਕਲਗੀ ਧਰਕਦਾਰਾ ਪੁੱਤਰ ਤੇ ਪੁੱਤਰੀਆਂ ਬਣ ਗਏ, ਜਿਹੜੇ ਬਣ ਗਏ ਸਾਸ ਗੁਰਸਿੱਖੀ ਚ ਪਰਪਕਤਾ ਸ਼ਾਇਦ ਆ ਗਿਆ, ਉਹਨਾਂ ਨੂੰ ਦੁੱਖ ਤੇ ਭੁੱਖ ਕਦੀ ਸਤਾ ਨਹੀਂ ਸਕਦੇ। ਅੱਜ ਤੱਕ ਦਾਸ ਦੇ ਸਾਸ ਨੇ ਇੱਕ ਨਿੱਕਾ ਜਿਹਾ ਬਚਨ ਹੈ, ਦਾਸ ਇੰਗਲੈਂਡ ਦੇ ਵਿੱਚ ਡਰਬੀ ਕਥਾ ਕਰਦਾ ਸੀ, ਉੱਥੇ ਇੱਕ ਮੁਸਲਮਾਨ ਆ ਗਏ ਦੋ ਵੀਰ, ਉਹ ਆਣ ਕੇ ਕਹਿੰਦੇ ਜੀ ਆ ਮੈਨੂੰ ਪੁੱਛਣ ਲੱਗ ਪਏ ਗੁਰੂ ਨਾਨਕ ਸਾਹਿਬ ਜੀ ਕੀ ਕਹਿੰਦੇ ਆ, ਗੁਰੂ ਨਾਨਕ ਸਾਹਿਬ ਜੀ ਨੇ ਕਿੱਦਾਂ ਪਰ ਕੀ ਕਿਹਾ ਹੈ, ਕਿਸ ਤਰ੍ਹਾਂ ਦੱਸਿਆ ਹੈ। ਤੋ ਸਾਧ ਸੰਗਤ ਉਹਨਾਂ ਨੂੰ ਦੱਸਿਆ ਵੀ ਗੁਰੂ ਨਾਨਕ ਸਾਹਿਬ ਨੇ ਆਖਿਆ ਬਈ ਜਿਹੜਾ ਮੁਸਲਮਾਨ ਮੋਮ ਦਿਲ ਹੋਵੇ ਅੰਤਰ ਕੀਮਲ ਦਿਲ ਤੇ ਧੋਵੈ, ਇਹ ਗੁਰੂ ਸਾਹਿਬ ਨੇ ਆਖਿਆ ਜਿਹੜਾ ਮੁਸਲਮਾਨ ਅਸਲ ਦੇ ਵਿੱਚ ਉਹ ਹੈ ਜਿਹੜਾ ਮੋਮ ਦਿਲ ਹੁੰਦਾ ਹੈ, ਤੁਸੀਂ ਤਾਂ ਜ਼ਾਲਮ ਜੋ ਭਾਈ। ਇਸ ਕਰਕੇ ਗੁਰੂ ਸਾਹਿਬ ਜੀ ਨੇ ਦੱਸਿਆ ਸਾਰਾ, ਖੱਤਰੀ ਸੋ ਜੋ ਕਰਮਾਂ ਕਾ ਸੂਰ, ਪੁੰਨ ਦਾਨ ਕਾ ਕਰੇ ਸਰੀਰ, ਖੇਤ ਪਛਾਣੇ ਬੀਜਿਆ ਦਾਨ, ਸੋ ਖੱਤਰੀ ਦਰਗਹਿ ਪ੍ਰਵਾਨ। ਐਵੇਂ ਆਪਣੇ ਆਪ ਨੂੰ ਕਹੀ ਜਾਂਦੇ ਛੱਤਰੀ ਹੈ ਖੱਤਰੀ ਹੈ, ਪਰ ਗੁਰੂ ਸਾਹਿਬ ਕਹਿੰਦੇ ਅਸਲ ਖੱਤਰੀ ਕਿਹੋ ਜਿਹਾ, ਭਾਵ ਕਿ ਹਰ ਇੱਕ ਮਨੁੱਖ ਨੂੰ ਉਪਦੇਸ਼ ਦਿੱਤਾ ਹੈ, ਮਨੁੱਖ ਮਾਤਰ ਨੂੰ, ਪ੍ਰਾਣੀ ਮਾਤਰ ਨੂੰ ਉਪਦੇਸ਼ ਦਿੱਤਾ ਗੁਰੂ ਨਾਨਕ ਸਾਹਿਬ ਨੇ, ਕਿਸਾਨ ਨੇ ਕਿਸਾਨੀ ਕੈਸੀ ਕਰਨੀ ਹੈ, ਤੋ ਇਸੇ ਤਰ੍ਹਾਂ ਸਾਧ ਸੰਗਤ ਹਰ ਤਰ੍ਹਾਂ ਵਪਾਰੀ ਨੇ ਵਪਾਰ ਕੈਸਾ ਕਰਨਾ ਹੈ, ਇਹ ਸਾਰੇ ਦਾ ਸਾਰਾ ਗੁਰੂ ਨਾਨਕ ਸਾਹਿਬ ਨੇ ਇਸ ਤਰ੍ਹਾਂ ਦੱਸਿਆ। ਜਦੋਂ ਉਹਨੇ ਇਹ ਗੱਲ ਕਹੀ ਅਖੀਰ ਦੇ ਵਿੱਚ ਆਪਣੀ ਗੱਲ ਤੇ ਆਇਆ, ਮੈਂ ਜੀ ਆਪਣੇ ਬਾਹਰ ਇੰਡੀਆ ਤੋਂ ਮੈਂ ਆਇਆ ਹਾਂ, ਸਾਰੇ ਵਰਲਡ ਦੇ ਵਿੱਚ ਮੈਂ ਪ੍ਰਚਾਰ ਹਿੱਤ ਆਇਆ ਹਾਂ, ਮੁਸਲਮਾਨਾਂ ਦਾ ਪ੍ਰਚਾਰ ਕਰਨ, ਮੁਹੰਮਦ ਸਾਹਿਬ ਦਾ ਪ੍ਰਚਾਰ ਕਰਨ ਵਾਸਤੇ। ਤੇ ਮੈਂ ਆਖਿਆ ਭਾਈ ਫੇਰ, ਕਹਿੰਦੇ ਜੀ ਜਿਹੜਾ ਸਾਡੇ ਧਰਮ ਦੇ ਵਿੱਚ ਇਹ ਹੈ ਕਿ ਜਿਹੜਾ ਵੀ ਕੋਈ ਮੁਹੰਮਦ ਜੀ ਬਣ ਜਾਂਦਾ ਹੈ, ਮੁਹੰਮਦ ਸਾਹਿਬ ਦੇ ਧਰਮ ਦੇ ਵਿੱਚ ਆ ਜਾਂਦਾ, ਮੁਸਲਮਾਨ ਬਣ ਜਾਂਦਾ, ਉਹਨੂੰ ਦੁੱਖ ਭੁੱਖ ਨਹੀਂ ਲੱਗਦੀ ਕਿਤੇ। ਮੈਂ ਹੱਸ ਪਿਆ, ਮੈਂ ਕਿਹਾ ਗੁਰਮੁਖਾ ਇਹ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ। ਤੇ ਇਸੇ ਤਰ੍ਹਾਂ ਦਸਮ ਪਾਤਸ਼ਾਹ ਨੇ ਵਿਚਿਤਰ ਨਾਟਕ ਵਿੱਚ ਬਚਨ ਕੀਤਾ ਹੈ, ਦੁੱਖ ਭੁੱਖ ਕਬ ਹੋਣਾ ਸੰਤਾਏ, ਦੁੱਖ ਤੇ ਭੁੱਖ ਉਸ ਗੁਰਮੁਖ ਪਿਆਰੇ ਨੂੰ ਕਦੀ ਸਤਾ ਹੀ ਨਹੀਂ ਸਕਦੀ ਜਿਹੜਾ ਗੁਰੂ ਦਾ ਸਿੰਘ ਬਣ ਜਾਂਦਾ, ਗੁਰੂ ਦਾ ਸਿੱਖ ਬਣ ਜਾਂਦਾ, ਗੁਰੂ ਦੀ ਮਰਿਆਦਾ ਵਿੱਚ ਆ ਜਾਂਦਾ, ਗੁਰੂ ਦਾ ਹੁਕਮ ਮੰਨ ਲੈਂਦਾ। ਤੇ ਮੈਂ ਆਖਿਆ ਗੁਰਮੁਖਾ, ਅੱਜ ਤੱਕ ਕੋਈ ਅੰਮ੍ਰਿਤਧਾਰੀ ਤਿਆਰ ਬੁਰ ਤਿਆਰ ਸਿੰਘ ਹੋਵੇ ਤੇ ਕਦੀ ਮੰਗਦਾ ਵੇਖੀਏ? ਮੈਂ ਕਿਹਾ ਇੱਕ ਤੈਨੂੰ ਪ੍ਰਮਾਣ ਦਿੰਦਾ ਹੈ, ਅੱਜ ਤੱਕ ਕਦੀ ਵੀ ਕੋਈ ਅੰਮ੍ਰਿਤਧਾਰੀ ਸਿੰਘ ਕਿਤੇ ਖਲੋਤਾ, ਕਿਤੇ ਪਾਸੇ, ਕਿਤੇ ਚੁਰਾਏ ਤੇ ਕਿਸੇ ਪਾਸੇ ਖਲੋਤਾ ਕਦੀ ਮੰਗਦਾ ਵੇਖੀਏ? ਚੁੱਪ ਹੋ ਗਿਆ। ਮੈਂ ਕਿਹਾ ਦੂਜੇ ਸਾਰੇ ਮੰਗਦੇ ਵੇਖੇ ਆ ਇੱਥੇ, ਮੈਂ ਕਿਹਾ ਜਿਹੜੀ ਇੰਗਲੈਂਡ ਦੇ ਵਿੱਚ ਜਿਹੜੀ ਟਿਊਬ ਆ ਨਾ ਚੱਲਦੀ, ਭਾਵ ਲੈਣ ਅੰਡਰਗਰਾਊਂਡ ਚੱਲਦੀ, ਮੈਂ ਕਿਹਾ ਉੱਥੇ ਬੈਠੀਆਂ ਹੁੰਦੀਆਂ ਬੱਚਿਆਂ ਨੂੰ ਲੈ ਕੇ ਤੇ ਮੰਗਦੀਆਂ ਹੁੰਦੀਆਂ। ਮੈਂ ਇਹ ਨਹੀਂ ਆਖਿਆ ਕੌਣ ਮੰਗਦੀਆਂ, ਚੁੱਪ ਹੋ ਗਿਆ। ਕਹਿੰਦਾ ਜੀ ਵਿਗਿਆਨੀ ਜੀ ਫੇਰ ਕਿਤੇ ਮਿਲਾਂਗੇ ਆ ਕੇ। ਮੈਂ ਕਿਹਾ ਗੁਰਮੁਖਾ ਫੇਰ ਦੁਬਾਰਾ ਤੇ ਮੁੜ ਕੇ ਵਿਚਾਰਨੇ, ਕਿੱਥੇ ਆਉਣਾ ਸੀ? ਕਹਿਣ ਦਾ ਮੇਰਾ ਭਾਵ ਹੈ, ਜੋ ਗੁਰੂ ਦੇ ਮਾਰਗ ਤੇ ਪੈ ਤੁਰਦਾ ਹੈ, ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਣਾ ਤਨ ਮਨ ਧਨ ਗੁਰੂ ਨੂੰ ਸੌਂਪ ਦਿੰਦਾ ਹੈ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈ ਹੈ। ਜਿਹੜਾ ਹੁਕਮ ਮੰਨ ਲੈਂਦਾ ਗੁਰੂ ਦਾ, ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾ, ਗੁਰੂ ਸਾਹਿਬ ਦੀ ਰਹਿਮਤ ਹੋ ਜਾਂਦੀ, ਕਰਮ ਬਖਸ਼ਿਸ਼ ਹੋ ਜਾਂਦੀ ਹੈ, ਉਹ ਫਿਰ ਇਸ ਸੰਸਾਰ ਸਮੁੰਦਰ ਤੋਂ ਇਸ ਜੀਵ ਨੂੰ ਪਾਰ ਕਰ ਦਿੰਦਾ ਹੈ। ਗੁਰਮੁਖੋ, ਇਹ ਜਿਹੜਾ ਸਾਡਾ ਜੀਵਨ ਮਿਲਿਆ ਹੈ ਨਾ, ਮਨੁੱਖਾ ਜਨਮ ਮਿਲਿਆ ਹੈ, ਇਹ ਮਨੁੱਖਾ ਜਨਮ ਸਾਨੂੰ ਤਾਂ ਪ੍ਰਾਪਤ ਹੋਇਆ ਜੇ ਅਸੀਂ 84 ਲੱਖ ਜੂਨ ਦੇ ਵਿੱਚ ਬਹੁਤੇ ਤਰਲੇ ਮਾਰੇ। ਇਹਨਾਂ ਟੇਢੀਆਂ ਜੂਨਾਂ ਤੋਂ ਮਹਾਰਾਜ ਮੈਨੂੰ ਕੱਢ ਦੇ। ਇਸ ਤਰ੍ਹਾਂ ਪ੍ਰਮਾਤਮਾ ਦੇ ਅੱਗੇ ਅਰਦਾਸਾਂ ਕੀਤੀਆਂ, ਫਿਰ ਪ੍ਰਮਾਤਮਾ ਨੇ ਕੱਢ ਦਿੱਤਾ ਹੈ, ਫਿਰ ਮਨੁੱਖਾ ਜਨਮ ਇੱਕ ਚਾਂਸ ਦਿੱਤਾ ਹੈ। ਗੁਰਬਾਣੀ ਵਿੱਚ ਕਥਨ ਆਉਂਦਾ, 84 ਜੂਨ ਸਬਾਈ ਮਾਨਕ ਕੋ ਪ੍ਰਭਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕਾ ਹੈ ਆਏ ਜਾਏ ਦੁੱਖ ਪਾਏਗਾ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਓਂਕਾਰ ਤੋਂ ਲੈ ਕੇ 18:10-20 ਤੱਕ ਜਿੰਨੀ ਵੀ ਗੁਰਬਾਣੀ ਦੀ ਰਚਨਾ ਕੀਤੀ ਗੁਰਮੁਖੋ, ਸਾਰੇ ਦੇ ਸਾਰੀ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਆਖਿਆ, ਬੰਦਿਆ ਬੰਦਾ ਬਣ ਜਾ, ਬੰਦਿਆ ਬੰਦਾ ਬਣ ਜਾ। ਕਦੀ ਪਸ਼ੂ ਨੂੰ ਨੀ ਕਿਹਾ ਪਸ਼ੂਆ ਪਸ਼ੂ ਬਣ ਜਾ, ਤੇ ਕਦੀ ਪੰਛੀ ਨੂੰ ਨੀ ਕਿਹਾ ਤੂੰ ਬਣ ਜਾ ਪਸ਼ੂ ਨੂੰ ਨੀ ਕਿਹਾ, ਬੰਦੇ ਨੂੰ ਕਿਹਾ। ਕਿਉਂ ਕਿਹਾ ਹੈ ਬੰਦੇ ਨੂੰ? ਕਿਉਂਕਿ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ। ਗੁਰੂ ਸਾਹਿਬ ਜੀ ਨੇ ਜਿਹੜਾ ਸਤਿਗੁਰ ਨੇ ਕਿਰਪਾ ਕੀਤੀ ਹੈ, ਗੁਰਮਤਿ ਸਾਗ ਜਿਹੜਾ ਮਾਰਗ ਚਲਾਇਆ ਗੁਰੂ ਨਾਨਕ ਸਾਹਿਬ ਜੀ ਨੇ, ਦਸਮ ਪਾਤਸ਼ਾਹ ਕਹਿੰਦੇ ਦੁੱਖ ਤੇ ਭੁੱਖ ਨੂੰ ਕਦੀ ਵੀ ਸਤਾ ਨਹੀਂ ਸਕਦੇ। ਤੇ ਕਾਲ ਦੇ ਜਾਲ ਦੇ ਵਿੱਚ ਭਾਈ ਵਿੱਚ ਨਹੀਂ ਆਉਂਦਾ, ਕਾਲ ਦੀ ਫਾਈ ਵਿੱਚ ਨਹੀਂ ਆਉਂਦਾ। ਜਮ ਜਿਹੜਾ ਹੈ ਉਹ ਭੇਟਾ ਲੈ ਕੇ ਅੱਗੋਂ ਮਿਲਦਾ ਹੈ, ਜਮ ਅਗਲੇ ਪਾਸਿਓਂ ਪ੍ਰਾਪਤ ਮਿਲਦਾ ਹੈ ਸਾਧ ਸੰਗਤ ਦੇ। ਤੇ ਜੇ ਕਿਹੜੇ ਧਰਮ ਰਾਜੇ ਦੀ ਪੁਰੀ ਦੇ ਵਿੱਚ ਚਲੇ ਵੀ ਜਾਵੇ ਗੁਰਮੁਖ ਪਿਆਰਾ, ਤੇ ਗੁਰਮੁਖ ਅੱਗੋਂ ਧਰਮ ਰਾਜਾ ਉੱਠ ਕੇ ਆਪਣਾ ਸਿੰਘਾਸਣ ਛੱਡ ਕੇ ਅੱਗੋਂ ਮਿਲਦਾ, ਅੱਗੋਂ ਭੇਟਾ ਦੇ ਕੇ ਮਿਲਦਾ ਹੈ। ਤੇ ਗੁਰਮੁਖੋ ਇਹ ਤਾਂ ਫੁਰਨਾ ਹੈ ਗੁਰਸਿੱਖ ਦਾ, ਗੁਰਮੁਖ ਆਵੇ ਜਾਏ ਨਿਸੰਗ, ਗੁਰਮੁਖ ਦੀ ਅਵਸਥਾ ਐਸੀ ਹੈ। ਗੁਰਮੁਖੋ ਇਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੇ ਹੈ। ਗੁਰੂ ਕਲਗੀ ਧਰਪਤਾ ਕਹਿੰਦੇ ਜਾਲ ਕਾਲ ਕੇ ਬੀਚ ਨਾ ਆਏ, ਤੇ ਕਾਲ ਦੇ ਜਾਲ ਦੀ ਫਾਈ ਦੇ ਵਿੱਚ ਉਹ ਕਦੀ ਨਹੀਂ ਆਵੇਗਾ ਜਿਹੜਾ ਗੁਰੂ ਦਾ ਸਿੰਘ ਬਣ ਜਾਵੇਗਾ, ਅੰਮ੍ਰਿਤ ਛਕ ਕੇ ਤਿਆਰ ਬਰਤਿਆਰ ਹੋ ਜਾਵੇਗਾ। ਗੁਰੂ ਕਲਗੀ ਧਰਪਤਾ ਨੇ ਆਖਿਆ, ਗੁਰਸਿੱਖਾ ਖੰਡੇ ਬਾਟੇ ਦੇ ਕੋਲ ਆ ਜਾ, ਆਣ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲੈ, ਉਸ ਦਿਨ ਤੋਂ ਬਾਅਦ ਤੇਰੇ ਪਿਛਲੇ ਸਾਰੇ ਔਗੁਣ ਖਤਮ, ਸਾਰੇ ਗੁਣ ਜਿਹੜੇ ਆ ਸਾ ਔਗੁਣ ਖਤਮ ਹੋ ਗਏ, ਸਾਰੇ ਪਾਪ ਖਤਮ ਹੋ ਗਏ, ਜਨਮਾਂ ਜਨਮਾਤਰਾਂ ਦੇ ਪਾਪ ਤੇਰੇ ਖਤਮ ਹੋ ਜਾਂਦੇ ਹਨ। ਜੇ ਭਾਈ ਸ਼ਮੀਰ ਨੇ ਗੁਰੂ ਕਲਗੀ ਧਰਪਤਾ ਨੂੰ ਬੇਨਤੀ ਕੀਤੀ ਹੈ, ਮਹਾਰਾਜ ਸੱਚੇ ਪਾਤਸ਼ਾਹ ਦਮਦਮੇ ਸਾਹਿਬ ਕਹਿੰਦੇ, ਭਾਈ ਸ਼ਮੀਰ ਮਹਾਰਾਜ ਮੈਨੂੰ ਸਿੱਖ ਬਣਾ ਲਓ, ਮਹਾਰਾਜ ਸਿੱਖੀ ਚਾਹੁੰਦਾ ਹਾਂ। ਗੁਰੂ ਸਾਹਿਬ ਕਹਿੰਦੇ, ਭਾਈ ਸ਼ਮੀਰ ਅੰਮ੍ਰਿਤ ਛਕ ਲੈ। ਮਹਾਰਾਜ ਅੰਮ੍ਰਿਤ ਛਕਣ ਦਾ ਕੀ ਮਤਲਬ, ਅੰਮ੍ਰਿਤ ਛਕਣ ਦਾ ਕੀ ਮਹਾਤਮ ਹੈ? ਕਹਿੰਦੇ, ਸ਼ਮੀਰ ਤੂੰ ਮੈਨੂੰ ਪੁੱਛ ਰਿਹਾ ਅੰਮ੍ਰਿਤ ਛਕਣ ਦਾ ਕੀ ਮਹਾਤਮ, ਮੈਂ ਤੈਨੂੰ ਕਿੱਦਾਂ ਦੱਸਾਂ? ਜੇ ਅੰਮ੍ਰਿਤ ਛਕੇਗਾ ਤੇ ਪਤਾ ਲੱਗੇਗਾ ਉਹਦਾ ਮਹਾਤਮ ਕੀ ਹੈ। ਜਦੋਂ ਅੰਮ੍ਰਿਤ ਛਕਿਆ ਸ਼ਮੀਰ ਨੇ, ਸ਼ਮੀਰ ਸਿੰਘ ਬਣਿਆ, ਭਾਗਾਂ ਵਾਲਾ ਬਣ ਗਿਆ, ਗੁਰੂ ਦਾ ਹੁਕਮ ਮੰਨ ਲਿਆ, ਆਗਿਆ ਮੰਨ ਲਈ। ਜਦੋਂ ਅੰਮ੍ਰਿਤ ਛਕ ਕੇ ਤਿਆਰ ਬਰਤਿਆਰ ਹੋ ਗਿਆ, ਤੇ ਉਸ ਵਕਤ ਸਾਧ ਸੰਗਤ ਜੀ ਰਾਤ ਨੂੰ ਸੁੱਤਾ ਕੀ ਵੇਖਦਾ ਹੈ? 125 ਵਾਰ ਜਨਮ ਲਿਆ ਤੇ 125 ਵਾਰ ਚੜ੍ਹਾਈ ਕੀਤੀ। ਜਦੋਂ ਸਵੇਰੇ ਗੁਰੂ ਕਲਗੀ ਧਰਪਿਤਾ ਦੇ ਚਰਨਾਂ ਚ ਆਇਆ, ਬੜਾ ਬਹੁਤਾ ਉਦਾਸ ਜਿਹਾ ਹੈ, ਗੁਰੂ ਸਾਹਿਬ ਕਹਿੰਦੇ, ਭਾਈ ਸ਼ਮੀਰ ਕੀ ਗੱਲ ਹੈ? ਭਾਈ ਸ਼ਮੀਰ ਸਿੰਘ ਕੀ ਗੱਲ ਹੈ, ਤੂੰ ਉਦਾਸ ਬੜਾ ਹੈ? ਮਹਾਰਾਜ ਜਿਹੜਾ ਰਾਤ ਨੂੰ 125 ਵਾਰ ਜਨਮਿਆ ਹੋਵੇ ਤੇ ਮਰਿਆ ਹੋਵੇ, ਉਹਦੀ ਹਾਲਤ ਕੈਸੀ ਹੋਵੇਗੀ? ਤਾਂ ਗੁਰੂ ਸਾਹਿਬ ਨੇ ਕਿਹਾ, ਗੁਰਸਿੱਖਾ ਤੂੰ ਪੁੱਛਿਆ ਸੀ ਅੰਮ੍ਰਿਤ ਦੀ ਸ਼ਕਤੀ ਕੀ ਹੈ, ਅੰਮ੍ਰਿਤ ਛਕਣ ਦਾ ਮਹਾਤਮ ਕੀ ਹੈ? ਤਾਂ ਗੁਰੂ ਦਸਮ ਪਾਤਸ਼ਾਹ ਨੇ ਕਿਹਾ, ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਜਦੋਂ ਗੁਰਸਿੱਖਾ ਅੰਮ੍ਰਿਤ ਛਕ ਲੈਂਦਾ ਹੈ, ਉਸ ਦਿਨ ਤੋਂ ਬਾਅਦ ਗੁਰੂ ਘਰ ਦੇ ਵਿੱਚ ਉਹਦਾ ਜਨਮ ਹੋ ਜਾਂਦਾ। ਉਹਦਾ ਜਦੋਂ ਜਨਮ ਗੁਰੂ ਘਰ ਦੇ ਵਿੱਚ ਹੋ ਗਿਆ, ਤੇ ਉਸ ਵਕਤ ਸਾਧ ਸੰਗਤ ਜੇ ਫਿਰ ਉਹ ਪਿਛਲੇ ਸਾਰੇ ਔਗਣ, ਪਿਛਲੇ ਔਗਣ ਬਖਸ਼ ਲੈ ਪ੍ਰਭ, ਆਗੈ ਮਾਰਗ ਪਾਵੈ। ਭਾਈ ਨੰਦ ਲਾਲ ਜੀ ਕਹਿੰਦੇ, ਪਿਛਲਾ ਜਨਮ ਅਕਾਲ ਚ ਖੋਇਆ, ਹਰ ਕੀ ਭਗਤ ਨਾ ਕੀਤੀ, ਆਗੇ ਸਮਝ ਚਲੋ ਨੰਦ ਲਾਲਾ, ਪਾਛੇ ਜੋ ਬੀਤੀ ਸੋ ਬੀਤੀ। ਪਿਛਲੀ ਬਤੀਤ ਹੋ ਗਈ ਹੈ, ਉਮਰ ਉਹ ਖਤਮ ਹੋ ਗਈ ਹੈ। ਜਿਸ ਦਿਨ ਤੋਂ ਗੁਰੂ ਘਰ ਦੇ ਵਿੱਚ ਸਾਧ ਸੰਗਤ ਜੀ ਅੰਮ੍ਰਿਤ ਛਕ ਲੈਣਾ, ਉਸ ਦਿਨ ਤੋਂ ਉਹਦਾ ਗੁਰੂ ਘਰ ਦੇ ਵਿੱਚ ਜਨਮ ਹੁੰਦਾ ਹੈ, ਤੇ ਸਾਧ ਸੰਗ ਲਗੂਰੇ ਪੁਣੇ ਦੀ ਜੂਠ ਲਾ ਕੇ ਗੁਰੂ ਵਾਲਾ ਬਣ ਜਾਂਦਾ ਹੈ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਬਚਨ ਕਰਦੇ ਹਨ ਕਿ ਉਹ ਫਿਰ ਕਾਲ ਦੀ ਫਾਈ ਦੇ ਵਿੱਚ ਕਦੀ ਗੁਰਸਿੱਖ ਪਿਆਰਾ ਨਹੀਂ ਜੇ ਆਉਂਦਾ। ਜੇ ਕਿਤੇ ਔਗਣ ਹੋ ਜਾਵੇ ਉਹਦੇ ਕੋਲੋਂ, ਜੇ ਕਿਤੇ ਸਾਧ ਸੰਗ ਗੁਨਾਹ ਹੋ ਜਾਏ ਅੰਮ੍ਰਿਤ ਛਕੇ ਹੋਏ ਕੋਲੋਂ ਵੀ, ਤੇ ਫਿਰ ਵੀ ਮਨੁੱਖਾ ਜਨਮ ਪ੍ਰਾਪਤ ਹੁੰਦਾ ਹੈ। ਇਸ ਕਰਕੇ ਗੁਰਸਿੱਖੋ,
ਚੜ੍ਹਦੀ ਕਲਾ ਦੇ ਵਿੱਚ ਗੁਰਸਿੱਖੀ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਬਖਸ਼ੀ ਹੈ, ਇਹ ਸਾਸੇ ਹੀਰਿਆਂ ਦੀ ਖਾਣ ਹੈ। ਇਹ ਗੁਣ ਮਹਾਰਾਜ ਨੇ ਐਸੇ ਬਖਸ਼ੇ ਹਨ, ਇਸ ਪਿਆਰੀ ਪਿਆਰੀ ਸਿੱਖੀ ਨੂੰ ਨਿਭਾ ਕੇ ਸਾਰਾ ਜ਼ਿੰਦਗੀ ਸਾਧ ਸੰਗ ਇਸ ਤਰ੍ਹਾਂ ਮਨੁੱਖ ਨਿਭ ਜਾਵੇ। ਤੇ ਕਬੀਰ ਜੀ ਕਹਿੰਦੇ ਹਨ, ਕਬੀਰ ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭੈ ਓੜ, ਹੀਰਾ ਕਿਸਕਾ ਵਾਪਰਾ ਪੁਜੇ ਨਾ ਰਤਨ ਕਰੋੜ। ਕਹਿੰਦਾ ਹੀਰਾ ਕਿਸਕਾ, ਮਨੁੱਖ ਦੇਈਆਂ ਕੀ ਹਨ, ਜਿਹੋ ਜਿਹਾ ਮਾਤਾ ਦੇ ਉਧਰ ਚੋਂ ਪੈਦਾ ਹੋਇਆ ਸਾਬਤ ਸੂਰ ਸਾਰੀ ਜ਼ਿੰਦਗੀ ਨਿਭ ਜਾਵੇ। ਤੇ ਕਹਿੰਦੇ ਦੇਵਤਿਆਂ ਦੀਆਂ ਦੇਹੀਆਂ ਵੀ ਉਸ ਮਨੁੱਖ ਤੱਕ ਨਹੀਂ ਪਹੁੰਚ ਸਕਦੀਆਂ, ਉਸ ਗੁਰਸਿੱਖ ਤੱਕ ਨਹੀਂ ਪਹੁੰਚ ਸਕਦੀਆਂ। ਐਸੀ ਗੁਰਸਿੱਖੀ ਮਹਾਨ ਹੈ ਗੁਰਸਿੱਖੋ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਕਲਗੀ ਧਰਪ ਦਾ ਵਚਨ ਕਰਦੇ ਹਨ, ਜਾਲ ਕਾਲ ਕੇ ਬੀਚ ਨਾ ਆਵੇ। ਫਿਰ ਇੱਥੋਂ ਤੱਕ ਦੱਸ ਦਿੱਤਾ ਧਰਮ ਦਾ ਸ਼ਾਸਨ ਵਿੱਚ ਸ਼ਾਸਨ ਧਰਮ ਕਰਮ ਦੇ ਵਿੱਚ ਜਿਹੜਾ ਮਨੁੱਖ ਆਉਂਦਾ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਕੀ ਬਰਕਤਾਂ ਪ੍ਰਾਪਤ ਹੁੰਦੀਆਂ ਹਨ, ਜਾਲ ਕਾਲ ਕੇ ਉਹ ਵਿੱਚ ਨਹੀਂ ਆਉਂਦਾ। ਤੇ ਇਸ ਤਰ੍ਹਾਂ ਫਿਰ ਗੁਰੂ ਦਸਮ ਪਾਤਸ਼ਾਹ ਜੀ ਅਗਲੇ ਅਗਾਂਹ ਦੇ ਗਾਂਹ ਜਿਸ ਤਰ੍ਹਾਂ ਸਾਸਨ ਪੀੜ੍ਹੀ ਦਰ ਪੀੜ੍ਹੀ ਗੁਰੂ ਸਾਹਿਬ ਜੀ ਗੁਰਤਾ ਗੱਦੀ ਚੱਲੀ ਹੈ, ਉਹਦੇ ਬਾਰੇ ਗੁਰੂ ਦਸਮ ਪਾਤਸ਼ਾਹ ਜੀ ਦੱਸ ਰਹੇ ਹਨ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰੂ ਅੰਗਦ ਸਾਹਿਬ ਦੇ ਵਿੱਚ ਆਪਣਾ ਸਰੂਪ ਧਾਰਨ ਕੀਤਾ ਹੈ। ਧਰਮ ਪਰਚੁਰ, ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਧਰਮ ਪਰਚੁਰ ਇਹ ਜਗ ਮੈਂ ਕਰਾਂ, ਤੇ ਧਰਮ ਦਾ ਪ੍ਰਚਾਰ ਕੀਤਾ ਹੈ ਸਾਧ ਸੰਗਤ ਜੀ, ਧਰਮ ਦਾ ਪ੍ਰਚਾਰ ਕੀਤਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਇਸ ਜਗ ਦੇ ਵਿੱਚ ਬਹੁਤਾ ਪ੍ਰਗਟ ਕੀਤਾ ਹੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੋਂ ਬਾਅਦ ਆ ਗੁਰੂ ਅੰਗਦ ਸਾਹਿਬ ਜੀ ਨੇ। ਜਿਸ ਤਰ੍ਹਾਂ ਸਾਹਸਾ ਆਪਾਂ ਗੁਰਮੁਖੀ ਪੜ੍ਹਦੇ ਹਾਂ, ਗੁਰਮੁਖੀ ਦੇ ਜਿਹੜੇ ਆਕਾਰ ਹਨ ਉਹ ਆਕਾਰ ਜਿਹੜੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਬਣਾਏ, ਪ੍ਰਚਾਰ ਗੁਰੂ ਅੰਗਦ ਸਾਹਿਬ ਨੇ ਕੀਤਾ ਹੈ, ਮਾਲ ਅਖਾੜਾ ਰਚ ਕੇ ਬੱਚਿਆਂ ਨੂੰ ਪੜ੍ਹਾਇਆ ਹੈ ਉੱਥੇ ਸਾਧ ਸੰਗਤ ਜੀ। ਇਸ ਤਰ੍ਹਾਂ ਸਤਿਗੁਰੂ ਨੇ ਰਹਿਮਤਾਂ ਕੀਤੀਆਂ ਹਨ, ਬਖਸ਼ਿਸ਼ਾਂ ਕੀਤੀਆਂ ਹਨ ਸਾਧ ਸੰਗਤ ਜੀ। ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਬਹੁਤਾ ਧਰਮ ਦਾ ਪ੍ਰਚਾਰ ਕੀਤਾ।
ਅਮਰਦਾਸ ਗੁਣ ਨਾਮ ਕਹਾਇਓ,
ਫਿਰ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਤੋਂ ਬਾਅਦਾਂ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਨੇ ਫਿਰ ਗੁਰੂ ਅਮਰਦਾਸ ਜੀ ਦੇ ਵਿੱਚ ਆਪਣੀ ਜੋਤ ਧਰ ਦਿੱਤੀ ਹੈ। ਗੁਰੂ ਅੰਗਦ ਸਾਹਿਬ ਦੇ ਵਿੱਚ ਜੋਤ ਧਰ ਕੇ ਗੁਰੂ ਅਮਰਦਾਸ ਜੀ ਦੇ ਵਿੱਚ ਜੋਤ ਆ ਗਏ।
ਜਪ ਵਰਦਾਨ ਸਮੈ ਬਹੁ ਆਵਾ,
ਜਨ ਦੀਪਕ
ਜਨ ਦੀਪਕ ਤੇ ਦੀਪ ਜਗਾਇਓ।
ਮਾਨੋ ਜਿਸ ਤਰ੍ਹਾਂ ਦੀਪ ਤੋਂ ਦੀਵੇ ਤੋਂ ਦੀਵਾ ਅੱਗੇ ਜਗਦਾ ਹੈ, ਇਸੇ ਤਰ੍ਹਾਂ ਸਾਧ ਸੰਗਤ ਜੀ ਦੀਪਕ ਤੋਂ ਅੱਗੇ ਦੀਪਕ ਜਗਿਆ, ਇਸ ਤਰ੍ਹਾਂ ਜੋਤ ਤੋਂ ਅੱਗੇ ਜੋਤ ਜਗੀ ਹੈ।
ਜਬ ਵਰਦਾਨ ਸਮੈ ਬਹੁ ਆਵਾ,
ਜਦੋਂ ਵਰਦਾਨ ਦਾ ਸਮਾਂ ਆਇਆ, ਜਿਸ ਤਰ੍ਹਾਂ ਸਾਧ ਸੰਗਤ ਸੋਢੀਆਂ ਨੇ ਸਾਧ ਸੰਗਤ ਜੀ ਰਾਜ ਕੀਤਾ, ਬੇਦੀਆਂ ਨੂੰ ਕੱਢ ਦਿੱਤਾ ਰਾਜ ਕਰਕੇ, ਬਾਅਦ ਵਿੱਚ ਬੇਦੀਆਂ ਨੇ ਵੇਦ ਪੜ੍ਹੇ ਉਹਨਾਂ ਨੂੰ ਬੇਦੀ ਕਹਾਏ, ਫਿਰ ਸਾਧ ਸੰਗਤ ਸੋਢੀਆਂ ਨੇ ਆਣ ਕੇ ਉਹਨਾਂ ਨੂੰ ਬੁਲਾਇਆ, ਤੇ ਫਿਰ ਇਸੇ ਤਰ੍ਹਾਂ ਚਾਰ ਵੇਦ ਪੜ੍ਹੇ ਸੁਣੇ, ਫਿਰ ਇਸੇ ਤਰ੍ਹਾਂ ਸਾਸੂ ਉਹਨਾਂ ਨੂੰ ਰਾਜ ਦਿੱਤਾ ਹੈ। ਇਸ ਤਰ੍ਹਾਂ ਪ੍ਰਾਤਨ ਵਰ ਦੀ ਗੱਲ ਕਰਦੇ ਹਨ ਕਿ ਉਹ ਜਦੋਂ ਵਰ ਦਾ ਦਾਨ ਸਮਾਂ ਆਇਆ,
ਰਾਮਦਾਸ ਤਬ ਗੁਰੂ ਕਹਾਵਾ,
ਤਦ ਸੋਢੀ ਸੁਲਤਾਨ ਸਤਿਗੁਰੂ ਪਿਤਾ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਗੁਰੂ ਨਾਨਕ ਸਾਹਿਬ ਜੀ ਸੁਬੇਦੀ, ਗੁਰੂ ਅੰਗਦ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਤ੍ਰੇਣ, ਤੇ ਗੁਰੂ ਅਮਰਦਾਸ ਜੀ ਭੱਲੇ, ਤੇ ਆ ਹੁਣ ਸੋਢੀਆਂ ਦੀ ਵੰਸ਼ ਚੱਲ ਪਈ ਹੈ। ਹੁਣ ਸੋਢੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਤੇ ਉਸ ਵਕਤ ਫਿਰ ਗੁਰੂ ਨਾਨਕ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਗੁਰੂ ਕਹਾਉਣਾ ਕੀਤਾ।
ਵਰਦਾਨ ਪੁਰਾਤਨ ਦੀ
ਉਹ ਪੁਰਾਣਾ ਜਿਹੜਾ ਵਰਦਾਨ ਸੀ ਉਹ ਦੇਣਾ ਕੀਤਾ।
ਅਮਰਦਾਸ ਸੁਰਪੁਰ ਮਗ ਲਿਆ,
ਤੇ ਅਮਰਦਾਸ ਧੰਨ ਗੁਰੂ ਅਮਰਦਾਸ ਜੀ ਨੇ ਅਕਾਲ ਪੁਰਖ ਦੇ ਚਰਨਾਂ ਚ ਜਾਣਾ ਕੀਤਾ। ਜੋਤੀ ਜੋਤ ਸਮਾਗ ਹੈ ਜਦੋਂ ਤੇ ਮੈਂ ਤਾਂ ਗੁਰੂ ਨਾਨਕ ਸਾਹਿਬ ਜੀ ਨੂੰ ਗੁਰੂ ਅੰਗਦ ਸਾਹਿਬ ਰੂਪ ਕਰਕੇ ਮੰਨਿਆ, ਗੁਰੂ ਨਾਨਕ ਸਾਹਿਬ ਜੀ ਤੇ ਗੁਰੂ ਅੰਗਦ ਸਾਹਿਬ ਇੱਕੋ ਹੀ ਰੂਪ ਹਨ।
ਅਮਰਦਾਸ ਅੰਗਦ ਪਹਿਚਾਨਾ,
ਗੁਰੂ ਅਮਰਦਾਸ ਜੀ ਨੂੰ ਮੈਂ ਗੁਰੂ ਅੰਗਦ ਸਾਹਿਬ ਜੀ ਮੰਨਿਆ ਹੈ, ਭਾਵ ਕੇ ਗੁਰੂ ਅਮਰਦਾਸ ਜੀ ਦੇ ਵਿੱਚ ਗੁਰੂ ਅੰਗਦ ਸਾਹਿਬ ਜੀ ਆ ਗਏ।
ਅਮਰਦਾਸ ਰਾਮਦਾਸ ਕਹਾਇਓ,
ਫਿਰ ਗੁਰੂ ਅਮਰਦਾਸ ਜੀ ਦੀ ਜੋਤ, ਜੋਤ ਉਹ ਜੁਗਤ ਸਾਏ ਚਾਹ ਪਾ ਕਾਇਆ ਫਿਰ ਪਲਟੀ ਹੈ, ਜੋਤ ਉਹੀ ਹੈ ਜੁਗਤੀ ਦੇ ਨਾਲ ਕਾਇਆ ਪਲਟੀ ਗਈ ਹੈ, ਸਰੀਰ ਬਦਲਦੇ ਗਏ ਜੋਤ ਉਹੀ ਰਹੀ।
ਸਾਧਨ ਲਖਾ ਮੂੜ ਨਾ ਪਾਇਓ,
ਸਾਧਨ ਲਖਾ, ਸਾਧਨ ਦਾ ਮਤਲਬ ਹੈ ਜਿਨ੍ਹਾਂ ਗੁਰਮੁਖਾਂ ਪਿਆਰੇ, ਜਿਹੜੇ ਗੁਰਮੁਖ ਪਿਆਰੇ ਸਨ ਉਹਨਾਂ ਨੇ ਜਾਣ ਲਿਆ, ਪਰ ਮੂੜਖ ਮੂੜ ਜਿਹੜੇ ਹਨ ਉਹ ਕੋਈ ਕਹਿੰਦਾ ਗੁਰੂ ਨਾਨਕ ਸਾਹਿਬ ਦੇ ਸਿੱਖ ਹੈ ਜੀ, ਕੋਈ ਕਹਿੰਦਾ ਗੁਰੂ ਅੰਗਦ ਸਾਹਿਬ ਦੇ ਸਿੱਖ ਹੈ, ਕੋਈ ਕਹਿੰਦਾ ਗੁਰੂ ਗੋਬਿੰਦ ਸਿੰਘ ਦੇ ਸਿੱਖ ਹੀ ਨਹੀਂ। ਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਚਿੱਤਰ ਨਾਟਕ ਦੇ ਬਚਨ ਕਹਿ ਰਹੇ ਆ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹਨ ਸਾਧਨ ਲਖਾ ਮੂੜ ਨਾ ਪਾਇਓ, ਤੇ ਮੂਰਖ ਲੋਕ ਜਿਹੜੇ ਹਨ ਉਹ ਨਹੀਂ ਪਾ ਸਕੇ। ਸਾਧੂ ਮਹਾਤਮਾ ਤਤ ਬੇਤੀਆਂ ਰੂਹਾਂ ਗੁਰਮੁਖਾਂ ਨੇ ਜਾਣ ਲਿਆ ਕਿ ਇੱਕੋ ਹੀ ਸਰੂਪ ਹਨ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਵਿੱਚ। ਲੋਕਾਂ ਨੇ ਭਿੰਨ ਭਿੰਨ ਕਰਕੇ ਰੂਪ ਕਰਕੇ ਜਾਣਨਾ ਕੀਤਾ, ਇੱਕ ਰੂਪ ਕਿਸੇ ਨੇ ਪਹਿਚਾਣਿਆ, ਕਿਸੇ ਵਿਰਲੇ ਨੇ ਇੱਕ ਰੂਪ ਪਹਿਚਾਣਿਆ। ਤੇ ਇਸੇ ਤਰ੍ਹਾਂ ਇੱਕ ਰੂਪ ਉਹੀ ਜਾਣਦਾ ਜਿਹੜਾ ਸਾਧ ਗੁਰਮੁਖ ਹੈ, ਜਿਹਨੂੰ ਪਤਾ ਹੈ ਇੱਕੋ ਹੀ ਜੋਤ ਹੈ। ਜਿਹਨੇ ਜਾਣਿਆ ਉਹਨੇ ਸਿੱਧ ਪ੍ਰਾਪਤ ਕਰ ਲਈ ਹੈ, ਉਹਨੂੰ ਪ੍ਰਾਪਤ ਹੋ ਗਿਆ ਸਭ ਕੁਝ। ਇਸ ਤਰ੍ਹਾਂ ਇਹ ਸਾਧ ਸੰਗਤ ਜੀ ਸਮਝਣ ਤੋਂ ਬਿਨਾਂ ਸਿੱਧ ਕਿਸੇ ਦੇ ਹੱਥ ਨਹੀਂ ਆਉਂਦੀ, ਭਾਵ ਮੁਕਤੀ ਕਿਸੇ ਦੇ ਹੱਥ ਨਹੀਂ ਆਉਂਦੀ, ਜਿਹੜਾ ਗੁਰੂ ਸਾਹਿਬ ਨੂੰ ਇੱਕੋ ਹੀ ਸਰੂਪ ਜਾਣਦਾ ਹੈ। ਗੁਰੂ ਗ੍ਰੰਥ ਸਾਹਿਬ ਦਸਾਂ ਪਾਤਸ਼ਾਹਾਂ ਦੇ ਇੱਕੋ ਹੀ ਸਰੂਪ ਹਨ, ਇੱਕੋ ਹੀ ਸਰੂਪ ਦਸਾਂ ਪਾਤਸ਼ਾਹਾਂ ਦੇ ਹੋਣ ਕਰਕੇ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਦੇ ਨਾਲ, ਸਤਿਗੁਰੂ ਦੀ ਰਹਿਮਤ ਦੇ ਨਾਲ ਜਦੋਂ ਆਪਾਂ ਮੱਥਾ ਟੇਕਦੇ ਨਮਸਕਾਰ ਕਰਦੇ ਹਾਂ, ਸਾਰੇ ਗੁਰੂ ਸਾਹਿਬਾਨਾਂ ਦੀ ਜੋਤ ਨੂੰ ਨਮਸਕਾਰ ਹੁੰਦੀ ਹੈ। ਆਪਾਂ ਮਨ ਕਰਕੇ ਇਹ ਵੇਖਣਾ ਦਸਾਂ ਗੁਰੂਆਂ ਦਾ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਹੈ। ਮਨ ਕਰਕੇ ਭਾਵਨੀ ਕਰਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ। ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖਾ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ, ਬਹੁਤੇ ਖਜ਼ਾਨੇ ਪ੍ਰਾਪਤ ਹੋ ਜਾਂਦੇ। ਜੇ ਭਾਵਨੀ ਕਰਕੇ ਤੇ ਭਗਤੀ ਕਰਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਗੁਰਮੁਖ ਪਿਆਰਾ ਅਰਦਾਸ ਕਰਦਾ ਹੈ, ਦਸਾਂ ਸਰੂਪਾਂ ਦਾ ਦਸਾਂ ਗੁਰੂਆਂ ਦਾ ਸਰੂਪ ਜਾਣ ਕੇ ਗੁਰੂ ਗ੍ਰੰਥ ਸਾਹਿਬ ਦਾ ਵੱਧ ਤੋਂ ਵੱਧ ਸਤਿਕਾਰ ਕਰਨਾ, ਗੁਰਮਰਿਆਦਾ ਅਨੁਸਾਰ ਚੱਲਣਾ ਹੈ ਭਾਈ। ਧੰਨ ਗੁਰੂ ਰਾਮਦਾਸ ਹਰੀ ਅਕਾਲ ਪੁਰਖ ਦੇ ਵਿੱਚ ਭੇਦ ਹੋ ਗਏ, ਭਾਵ ਜੋਤੀ ਜੋਤ ਸਮਾ
ਗਏ।
ਗੁਰੂ ਅਰਜਨ ਦੇਵ ਜੀ ਨੂੰ ਗੁਰਤਾ ਗੱਦੀ ਦੇ ਗਏ, ਧੰਨ ਗੁਰੂ ਰਾਮਦਾਸ ਸੱਚੇ ਪਿਤਾ ਜੀ।
ਜਬ ਅਰਜਨ ਪ੍ਰਭ ਲੋਕ ਸਿਧਾਏ,
ਤੇ ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਪ੍ਰਭੂ ਲੋਕ ਸਿਧਾਏ, ਪ੍ਰਭੂ ਲੋਕ ਦੇ ਭਾਵ ਕੇ ਅਕਾਲ ਪੁਰਖ ਦੇ ਕੋਲ ਪਹੁੰਚੇ, ਸ਼ਹੀਦ ਹੋ ਗਏ।
ਹਰ ਗੋਬਿੰਦ ਤੇ ਠਹਿਰਾਏ,
ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਤੇ ਇਹ ਹਰ ਗੋਬਿੰਦ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਜੀ ਦੇ ਥਾਂ, ਤੇ ਫਿਰ ਉਹਨਾਂ ਦੇ ਭਾਵ ਕੇ ਉਹਨਾਂ ਨੇ ਗੁਰਤਾ ਗੱਦੀ ਦੇ ਉੱਤੇ ਤਿਲਕ ਲਗਾ, ਛੇਵੇਂ ਗੁਰੂ ਬਣੇ।
ਹਰ ਗੋਬਿੰਦ ਪ੍ਰਭ ਲੋਕ ਸਿਧਾਰੇ,
ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਕੀਰਤਪੁਰ ਸਾਹਿਬ ਸਰੀਰ ਛੱਡਿਆ, ਜੋਤੀ ਜੋਤ ਸਮਾ ਗਿਆ ਜਦੋਂ।
ਹਰੀ ਰਾਏ
ਹਰੀ ਰਾਏ, ਸਤਿਗੁਰੂ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਉਸ ਜਗ੍ਹਾ ਤੇ ਬਿਠਾਉਣਾ ਕੀਤਾ ਹਰੀ ਰਾਏ। ਧੰਨ ਗੁਰੂ ਹਰ ਰਾਏ ਸਾਹਿਬ ਜੀ ਆਪਣੇ ਪੋਤਰੇ ਨੂੰ ਬਾਬਾ ਗੁਰਦਿੱਤਾ ਜੀ ਦੇ ਵੱਡੇ ਸਾਹਿਬਜ਼ਾਦਾ ਜੀ ਨੂੰ ਬਿਠਾਉਣਾ ਕੀਤਾ।
ਹਰੀ ਕ੍ਰਿਸ਼ਨ ਤਿਨਕੇ ਸੁਤ ਵਏ,
ਸਾਹਿਬ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਗਾਂ ਸਾਹਿਬਜ਼ਾਦਾ ਸਨ। ਹਰੀ ਰਾਏ ਸਾਹਿਬ ਸਤਿਗੁਰੂ ਗੁਰੂ ਹਰ ਰਾਏ ਸਾਹਿਬ ਜੀ ਗੁਰਮੁਖੋ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਸਨ, ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਸਨ, ਤੇ ਪਹਿਲਾ ਜਿਹੜਾ ਸਾਧ ਸਿੰਘ ਵੱਡਾ ਪੁੱਤਰ ਸੀ ਬਾਬਾ ਗੁਰਦਿੱਤਾ ਧੀਰਮਲ ਸੀ, ਤੇ ਦੂਜੇ ਸਾਹਿਬਜ਼ਾਦਾ ਜੀ ਧੰਨ ਗੁਰੂ ਹਰ ਰਾਏ ਸਾਹਿਬ ਜੀ ਸਨ, ਤੇ ਗੁਰੂ ਹਰ ਰਾਏ ਸਾਹਿਬ ਜੀ ਨੂੰ ਧੀਰਮਲ ਨੂੰ ਛੱਡ ਕੇ ਫਿਰ ਗੁਰੂ ਹਰ ਰਾਏ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ ਹੈ। ਤੇ ਉਹਦੇ ਤੋਂ ਬਾਅਦ ਗੁਰੂ ਹਰ ਰਾਏ ਸਾਹਿਬ ਜੀ ਦੇ ਦੋ ਪੁੱਤਰ ਸਨ, ਇੱਕ ਸਾਧ ਸਿੰਘ ਜੀ ਰਾਮ ਰਾਏ ਤੇ ਇੱਕ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਤੇ ਰਾਮ ਰਾਏ ਜੀ ਨੇ ਜਿਹੜੇ ਸਾਧ ਸਿੰਘ ਜਿਸ ਤਰ੍ਹਾਂ ਕਰਾਮਾਤਾਂ ਦੇ ਕੇ ਘੱਲਿਆ ਉਹਨੇ ਕਰਾਮਾਤਾਂ ਵਿਖਾਈਆਂ। ਬਾਅਦ ਵਿੱਚ ਜਦੋਂ ਮਿੱਟੀ ਮੁਸਲਮਾਨ ਦੀ ਔਰੰਗਜ਼ੇਬ ਨੇ ਪੁੱਛਿਆ ਕਿ ਮਿੱਟੀ ਮੁਸਲਮਾਨ ਦੀ ਪੇੜਾ ਪਈ ਘੁਮਿਆਰ, ਘੜ ਭਾਂਡੇ ਇੱਟਾਂ ਦੀਆਂ ਜਲਦੀ ਕਰੇ ਪਕਾਰ, ਆਸਾ ਦੀ ਵਾਰ ਚ ਗੁਰੂ ਨਾਨਕ ਸਾਹਿਬ ਨੇ ਜਿਹੜਾ ਇਹ ਕਿਹਾ ਹੈ, ਇਹ ਰਾਮ ਰਾਏ ਜੀ ਇਹ ਕੀ ਗੱਲ ਹੈ, ਮੁਸਲਮਾਨ ਦੀ ਮਿੱਟੀ ਸੜਦੀ ਹੈ, ਮੁਸਲਮਾਨ ਅਸੀਂ ਤਾਂ ਦਬਾਉਂਦੇ ਹਾਂ ਤੇ ਇਸੇ ਤਰ੍ਹਾਂ ਸਾਡੀ ਮਿੱਟੀ ਵੀ ਸੜਦੀ ਹੈ। ਤਾਂ ਉਹਨੇ ਆਖਿਆ ਉਹ ਉਸ ਵਕਤ ਸਾਧ ਸੰਗਤ ਜੀ ਬੰਦਾ ਚਾਪਲੂਸ ਹੋ ਜਾਵੇ ਨਾ ਜਦੋਂ ਉਦੋਂ ਧਰਮ ਤੋਂ ਰਹਿ ਜਾਂਦਾ ਹੈ, ਧਰਮ ਤੋਂ ਧਰਮੀ ਹੋ ਜਾਂਦਾ ਹੈ, ਉਹ ਚਾਪਲੂਸ ਹੋ ਗਿਆ। ਉਹਨੇ ਜ਼ਬਾਨੀ ਇਹ ਗੱਲ ਕਹੀ ਨਹੀਂ ਜੀ ਮਿੱਟੀ ਮੁਸਲਮਾਨ ਦੀ ਨੀ, ਉਹ ਭੁਲੇਖਾ ਜਿਹਾ ਪੈ ਗਿਆ ਹੋਣਾ ਤੇ ਬੇਈਮਾਨ ਦੀ, ਦੋ ਲਫ਼ਜ਼ ਬਦਲੇ ਆ ਪਹਿਲੋਂ, ਮਾਨ ਅਗਲਾ ਅੱਗੇ ਰਹਿ ਗਿਆ, ਦੋ ਲਫ਼ਜ਼ ਗੁਰੂ ਹਰਿ ਸਾਹਿਬ ਨੂੰ ਜਦੋਂ ਪਤਾ ਲੱਗਾ ਕਹਿੰਦਾ ਜਿੱਧਰ ਨੂੰ ਮੂੰਹ ਉੱਧਰ ਨੂੰ ਤੁਰ ਪਾ, ਭਾਵ ਕਿ ਗੁਰੂ ਘਰ ਦੇ ਵਿੱਚੋਂ ਛੇਕ ਦਿੱਤਾ ਗਿਆ। ਫਿਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਗਈ ਤਾਂ ਗੁਰੂ ਕਲਗੀਧਰ ਪਿਤਾ ਕਹਿੰਦੇ ਫਿਰ ਗੁਰੂ ਹਰਗੋਬਿੰਦ ਸਾਹਿਬ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੇ। ਫਿਰ ਸਾਧ ਸੰਗਤ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਜਦੋਂ ਦਿੱਲੀ ਦੇ ਵਿੱਚ ਆਪਣਾ ਸਰੀਰ ਛੱਡਿਆ, ਪਾ ਜੋਤੀ ਜੋਤ ਸਮਾਏ ਹਨ, ਉਦੋਂ ਸਾਧ ਸੰਗਤ ਜੀ ਉਹ ਮਸੰਦ ਜਿਹੜਾ ਗੁਰਬਖਸ਼ ਸੀ ਉਹਨੂੰ ਨਾਲ ਲੈ ਕੇ, ਨਾ ਬਾਬਾ ਗੁਰਦਿੱਤਾ ਜਿਹੜਾ ਬਾਬਾ ਬੁੱਢਾ ਜੀ ਦੀ ਛੇਵੇਂ ਥਾਂ ਸੀ, ਉਹਨਾਂ ਨੂੰ ਗੁਰਤਾ ਗੱਦੀ ਦੇ ਕੇ ਕਿਹਾ ਬਾਬਾ ਵੱਸੇ ਵਿੱਚ ਬਕਾਲੇ, ਬਨ ਗੁਰ ਸੰਗਤ ਆਪ ਸੰਭਾਲੇ, ਬਾਬਾ ਜਿਹੜਾ ਬਕਾਲੇ ਚ ਵੱਸਦਾ ਹੈ। ਕਿਉਂਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਬਾਬਾ ਹੀ ਲੱਗਦੇ ਸਨ, ਦਾਦਾ ਜੀ ਲੱਗਦੇ ਸਨ, ਕਿਉਂਕਿ ਜੇ ਗੁਰੂ ਬਾਬਾ ਗੁਰਦਿੱਤਾ ਜੀ ਦੇ ਸਾਹਿਬਜ਼ਾਦੇ ਗੁਰੂ ਹਰਿਰਾਜ ਸਾਹਿਬ ਜੀ, ਗੁਰੂ ਹਰਿਰਾਜ ਸਾਹਿਬ ਜੀ ਦੇ ਸਾਹਿਬਜ਼ਾਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਾਦਾ ਬਾਬਾ ਗੁਰਦਿੱਤਾ ਜੀ ਲੱਗੇ ਤੇ ਬਾਬਾ ਗੁਰਦਿੱਤਾ ਜੀ ਦੇ ਸਾਧ ਸੰਗਤ ਜੇ ਜਿਹੜੇ ਛੋਟੇ ਭਰਾ ਸਨ ਗੁਰੂ ਤੇਗ ਬਹਾਦਰ ਸਾਹਿਬ ਉਹ ਵੀ ਬਾਬਾ ਲੱਗੇ। ਇਸ ਤਰ੍ਹਾਂ ਬਚਨ ਕਹਿਤਾ ਬਾਬਾ ਬੱਸੇ ਵਿੱਚ ਬਕਾਲੇ, ਬਨ ਗੁਰ ਸੰਗਤ ਆਪ ਸੰਭਾਲੇ, ਗੁਰੂ ਬਣ ਕੇ ਆਪ ਸੰਗਤ ਨੂੰ ਸੰਭਾਲਣਾ ਕਰਨਗੇ ਤੇ ਗੁਰਤਾ ਗੱਦੀ ਦਿੱਤੀ ਤੇ ਸਾਧ ਸੰਗਤ ਭੋਰੇ ਦੇ ਵਿੱਚ ਹੀ ਗੁਰਤਾ ਗੱਦੀ ਦਾ ਤਿਲਕ ਲਾਏ ਸਨ ਸਾਰੇ। ਬਾਅਦ ਵਿੱਚ ਮੱਖਣ ਸ਼ਾਹ ਲਬਾਣੀ ਨੇ ਪ੍ਰਗਟ ਕੀਤਾ ਹੈ। ਤੋ ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਹੋਏ। ਤੇ ਤਿਲਕ ਜੰਨੂ ਰਾਖਾ ਪ੍ਰਭਤਾ ਕਾ, ਤਿਲਕ ਤੇ ਜੰਨੂ ਜਿਹੜਾ ਜੰਨੂ ਸੀ ਸਾਧ ਸੰਗਤ ਜੀ ਜਬਰੀ ਲਾਇਆ ਜਾ ਰਿਹਾ ਸੀ ਉਸ ਜੰਨੂ ਦਾ, ਤੇ ਜਿਹੜਾ ਮੱਥੇ ਤੇ 12 ਪ੍ਰਕਾਰ ਦੇ ਤਿਲਕ ਲਾਉਂਦੇ ਆ ਮੱਥੇ ਤੇ, ਠੋਡੀ ਤੇ, ਗੱਲਾਂ ਤੇ, ਇਸੇ ਤਰ੍ਹਾਂ ਐ ਧੌਣ ਦੇ ਵਿੱਚ ਆ, ਇਸੇ ਤਰ੍ਹਾਂ ਮੋਹਰਾਂ ਤੇ, ਇਹ ਜਿਹੜੇ 12 ਪ੍ਰਕਾਰ ਦੇ ਤਿਲਕ ਆ ਉਹ ਤਿਲਕਾਂ ਦਾ ਤੇ ਜੰਨੂ ਦਾ ਗੁਰੂ ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਰਾਖੇ ਹੋਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਰੱਖਿਆ ਕੀਤੀ ਹੈ। ਪਹਿਲੇ ਸਰੂਪ ਦੇ ਵਿੱਚ ਇਹ ਕਹਿ ਦਿੱਤਾ ਹੈ ਕਿ ਜੰਨੂ ਪਾਉਣਾ ਨਹੀਂ ਗੁਰਮਤ ਨਹੀਂ ਹੈ, ਪਰ ਰੱਖਿਆ ਜ਼ਰੂਰ ਕੀਤੀ ਹੈ ਦੂਜੇ ਧਰਮ ਦੇ ਕਿ ਜਬਰੀ ਅਸੀਂ ਲਾਉਣ ਵੀ ਨਹੀਂ ਦੇਣਾ, ਸਾਡੇ ਹੁੰਦੇ ਕੌੜਾ ਜ਼ਬਰਦਸਤੀ ਕਰ ਸਕਦਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹਿੰਦ ਦੀ ਚਾਦਰ ਬਣੇ, ਤਿਲਕ ਜੰਨੂ ਰਾਖਾ ਪ੍ਰਭ ਤਾਕਾ, ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਤਿਲਕ ਦੇ ਜੰਨੂ ਦੇ ਰਾਖੇ ਬਣੇ। ਗੁਰੂ ਗੋਬਿੰਦ ਸਿੰਘ ਜੀ ਆਪ ਬਚਿੱਤਰ ਨਾਟਕ ਕੇ ਬਚਨ ਕਹਿ ਰਹੇ ਹਨ। ਕਲਯੁਗ ਦੇ ਵਿੱਚ ਬਹੁਤ ਵੱਡਾ ਸਾਕਾ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤਾ ਹੈ। ਦੁਨੀਆਂ ਤੇ ਜਿੰਨੇ ਪੀਰ ਪੈਗੰਬਰ ਔਲੀਏ ਹੋਏ ਆ, ਗੁਰਮੁਖੋ ਕਿਸੇ ਨੇ ਆਪਣੀ ਉਮਤ ਆਪਣੇ ਧਰਮ ਦੀ ਪ੍ਰਚਾਰ ਜ਼ਰੂਰ ਕੀਤਾ ਹੋਵੇਗਾ, ਆਪਣੇ ਧਰਮ ਨੂੰ ਵਧਾਇਆ ਜ਼ਰੂਰ ਹੋਵੇਗਾ, ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੂਸਰੇ ਦੇ ਧਰਮ ਦੀ ਰੱਖਿਆ ਵਾਸਤੇ, ਦੂਜੇ ਧਰਮ ਦੀ ਰੱਖਿਆ ਵਾਸਤੇ ਗੁਰੂ ਸਾਹਿਬ ਨੇ ਆਪਣਾ ਬਲੀਦਾਨ ਦਿੱਤਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ 9 ਸਾਲ ਦੀ ਅਵਸਥਾ ਦੇ ਵਿੱਚ ਉਹਨਾਂ ਨੂੰ ਘੱਲਿਆ ਕਿ ਪਿਤਾ ਸਤਿਗੁਰੂ ਜੀ ਆਪ ਕਿਰਪਾ ਕਰਕੇ ਜਾਣਾ ਕਰੋ, ਆਪ ਜਾ ਕੇ ਉਹਨਾਂ ਦਾ ਇਹ ਆਪਣਾ ਠੀਕਰਾ ਸਰੀਰ ਦਾ ਔਰੰਗਜ਼ੇਬ ਦੇ ਸਿਰ ਤੇ ਭੰਨ ਕੇ ਦੋਸ਼ੀ ਬਣਾ ਕੇ ਉਹਦੇ ਪਾਪਾਂ ਦੀ ਬੇੜੀ ਨੂੰ ਭਰ ਕੇ ਡੋਬੋ, ਤੇ ਤਾਂ ਜਾ ਕੇ ਧਰਮ ਦਾ ਪ੍ਰਚਾਰ ਹੋਵੇਗਾ, ਤੇ ਇਹ ਤਾਂ ਬਹੁਤ ਜ਼ਿਆਦਾ ਜ਼ੁਲਮ ਕਰ ਰਿਹਾ ਹੈ। ਤੋ ਸਾਧ ਸੰਗਤ ਦੇ ਜਦੋਂ ਪਹਿਲੇ ਦਿਨ ਸਾਧ ਸਿੰਘ ਜੰਜੂ ਲਾਏ ਸਨ ਨਾ ਔਰੰਗਜ਼ੇਬ ਨੇ, ਤੇ ਇਹ ਕਸ਼ਮੀਰ ਦੇ ਨਵਾਬ ਨੂੰ ਕਿਹਾ ਸੀ 1.25 ਮਣ ਜੰਜੂ ਪਹਿਲੇ ਦਿਨ ਲੱਥੇ ਸਨ, ਜੇ ਤੇ ਮੁਸਲਮਾਨ ਬਣਦਾ ਹੈ ਤੇ ਉਹਨੂੰ ਧੀਆਂ ਦੇ ਡੋਲੇ ਵੀ ਦੇ ਦੋ, ਤੇ ਜੇ ਨਹੀਂ ਬਣਦਾ ਉਹਨੂੰ ਕਤਲ ਕਰਦਾ, ਤੇ ਇਸ ਤਰ੍ਹਾਂ 1.25 ਮਣ ਪਹਿਲੇ ਦਿਨ ਲੱਥੇ ਸਨ ਜੰਨੂ। ਐਸੇ ਸਤਿਗੁਰੂ ਇਹ ਸਾਧ ਸੰਗਤ ਜ਼ੁਲਮ ਕਰ ਰਿਹਾ ਸੀ ਔਰੰਗਜ਼ੇਬ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੂਸਰੇ ਦੇ ਧਰਮ ਦੀ ਰੱਖਿਆ ਵਾਸਤੇ ਆਪਣਾ ਸਾਧ ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਾ ਕੁਰਬਾਨ ਕਰ ਦਿੱਤਾ ਹੈ, ਤੇ ਸਤਿਗੁਰੂ ਜੀ ਨੇ ਐਸੀ ਕਲਯੁਗ ਦੇ ਵਿੱਚ ਬਹੁਤ ਵੱਡਾ ਸਾਕਾ ਕੀਤਾ। ਤੇ ਜਿਨ੍ਹਾਂ ਮਜ਼ਲੂਮਾਂ ਦੀ ਰੱਖਿਆ ਵਾਸਤੇ ਕੀਤੀ ਇਸ ਤਰ੍ਹਾਂ ਦੀ ਸਾਧ ਸੰਗਤ ਜਿਹੜੀ ਕਿਰਿਆ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਸਤਿਗੁਰੂ ਜੀ ਨੇ ਆਪਣਾ ਸੀਸ ਦੇ ਦਿੱਤਾ ਪਰ ਸੀਸ ਤੱਕ ਨਹੀਂ ਉਚਾਰੀ ਗੁਰਮੁਖੋ, ਐਸੇ ਮੇਰੇ ਸਤਿਗੁਰੂ ਪਿਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ। ਇੱਕ ਆਪਾਂ ਵਿਚਾਰ ਕਰੀਏ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ 33 ਤਵੀ ਤੇ ਬੈਠੇ ਆ, 5 ਸਿੱਖ ਪਿੰਜਰੇ ਦੇ ਵਿੱਚ ਬੈਠੇ ਭਾਵ ਕੇ ਕੈਦ ਹਨ, ਤੇ ਉਹ ਸਲਾਖਾਂ ਥਾਣੀ ਵੇਖ ਰਿਹਾ ਗੁਰੂ ਅਰਜਨ ਦੇਵ ਜੀ ਨੂੰ, ਸਾਧ ਸੰਗਤ 33 ਤਵੀ ਤੇ ਬੈਠਦੇ ਆ, ਸੀਸ ਤੇ ਰੇਤਾ ਪੈ ਰਿਹਾ ਹੈ, ਐਸੀ ਸਾਧ ਸੰਗਤ ਜੀ ਦੇਗ ਦੇ ਵਿੱਚ ਉਬਾਲੇ ਜਾ ਰਹੇ ਹਨ, ਇਹ ਸਭ ਕੁਝ ਆਪਣੀ ਅੱਖੀ ਵੇਖਿਆ ਹੈ। ਜਿਸ ਤਰ੍ਹਾਂ ਕੋਈ ਪ੍ਰਿੰਸੀਪਲ, ਜਿਸ ਤਰ੍ਹਾਂ ਕੋਈ ਪ੍ਰੋਫੈਸਰ ਸਾਧ ਸੰਗਤ ਜੀ ਐਕਸਪੈਰੀਮੈਂਟ ਕਰਕੇ ਦਿਖਾਉਂਦਾ ਹੈ, ਇੱਦਾਂ ਸ਼ਹਾਦਤ ਦਾ ਜਿਹੜਾ ਸਾਧ ਸੰਗਤ ਕਿੱਦਾਂ ਸ਼ਹਾਦਤ ਦੇਣੀ ਹੈ, ਇਹ ਗੁਰੂ ਅਰਜਨ ਦੇਵ ਜੀ ਨੇ ਸਿਖਾਈ ਹੈ ਸਾਧ ਸੰਗਤ ਜੀ। ਗੁਰਮਤ ਦੇ ਵਿੱਚ, ਸਿੱਖ ਧਰਮ ਦੇ ਵਿੱਚ ਸਭ ਤੋਂ ਪਹਿਲੇ ਸ਼ਹੀਦ ਗੁਰੂ ਅਰਜਨ ਦੇਵ ਜੀ ਆਪ ਹੋਏ ਆ। ਆਪ ਗੁਰੂ ਨੇ ਸ਼ਹਾਦਤ ਦੇ ਕੇ ਉਹਨਾਂ ਪੰਜਾਂ ਨੂੰ ਜਿਸ ਤਰ੍ਹਾਂ ਸਬਕ ਦਿੱਤਾ ਹੈ, ਸਿੱਖੀ ਨੂੰ ਸਬਕ ਪੜਾਇਆ ਹੈ, ਉਹ ਸਬਕ ਸਾਧ ਸੰਗ ਨੌਵੇਂ ਸਰੂਪ ਜਾ ਕੇ ਇਮਤਿਹਾਨ ਲਿਆ, ਨੌਵੇਂ ਸਰੂਪ ਜਾ ਕੇ ਇਮਤਿਹਾਨ ਲਿਆ। ਪੰਜਵੇਂ ਸਰੂਪ ਦੇ ਵਿੱਚ ਸਾਧ ਸੰਗ ਗੁਰੂ ਸਾਹਿਬ ਜੀ ਆਪ ਤੱਤੀ ਤਵੀ ਤੇ ਬੈਠੇ ਸਨ। ਸਿੱਖ ਜਿਹੜੇ ਬਾਬਾ ਬਿਧੀ ਚੰਦ, ਭਾਈ ਜੇਠਾ ਜੀ ਸਾਧ ਸੰਗ, ਭਾਈ ਲੰਗਾਹ ਵਰਗੇ ਉਹ ਸਾਹਮਣੇ ਸਲਾਖਾਂ ਚ ਦੇਖ ਰਹੇ ਸਨ, ਤੇ ਇਧਰੋਂ ਸਾਧ ਸੰਗਤ ਜੀ ਗੁਰੂ ਤੇਗ ਬਹਾਦਰ ਸਾਹਿਬ ਪਿੰਜਰੇ ਚ ਆ ਤੇ ਸਾਹਮਣੇ ਭਾਈ ਮਤੀ ਦਾਸ ਦੇ ਸੀਸ ਤੇ ਆਰਾ ਚੀਰ ਰਿਹਾ। ਭਾਈ ਇਸੇ ਤਰ੍ਹਾਂ ਸਤੀ ਰਾਮ ਨੂੰ ਸਾਧ ਸੰਗਤ ਦੇ ਅੱਗ ਦੇ ਵਿੱਚ ਸਾਧ ਰੂਹ ਬਲੇਟ ਕੇ ਤੇ ਅੱਗ ਲਾ ਦਿੱਤੀ ਗਈ ਹੈ। ਲੱਟ ਲੱਟ ਕਰਕੇ ਗੁਰੂ ਦਾ ਸੂਰਮਾ ਬਲ ਗਿਆ, ਪਰ ਵਾਹਿਗੁਰੂ ਮੰਤਰ ਦਾ ਜਾਪ ਇੱਕ ਰਸ ਆਉਂਦਾ ਰਿਹਾ ਤੇ ਭਾਈ ਦਿਆਲਾ ਜੀ ਦੇਗ ਦੇ ਵਿੱਚ ਉਬਲ ਗਏ। ਇਹ ਇਸ ਤਰ੍ਹਾਂ ਹੋਇਆ ਹੈ ਕਿ ਪਹਿਲੀ ਪੰਜਵੇਂ ਸਰੂਪ ਜਿਹੜਾ ਅਸੀਂ ਸਵਾਲ ਪਾਇਆ ਸੀ, ਜਿਹੜਾ ਗੁਰਸਿੱਖਾਂ ਨੂੰ ਐਕਸਪੈਰੀਮੈਂਟ ਕਰਕੇ ਦਿੱਤਾ ਸੀ ਕਿ ਸਿੱਖ ਕੌਮ ਪੂਰੇ ਨੰਬਰ ਲੈ ਕੇ ਪਾਸ ਹੁੰਦੇ ਆ, ਗੁਰਸਿੱਖ ਪੂਰੇ ਨੰਬਰ ਲੈ ਕੇ ਪਾਸ ਹੁੰਦੇ ਆ। ਜਦੋਂ ਮਤੀ ਦਾਸ ਨੂੰ ਇਹ ਗੱਲ ਕਹੀ ਹੈ, ਮਤੀ ਦਾਸ ਇਹ ਝੂਠੀ ਸਰਕਾਰ ਨੇ ਕੀ ਹੁਕਮ ਕੀਤਾ ਹੈ? ਉਸ ਵਕਤ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਿਹਾ, ਮਹਾਰਾਜ ਆਰੇ ਨਾਲ ਤਨ ਚੀਰਨ ਦਾ ਹੁਕਮ ਹੈ। ਤਾਂ ਗੁਰੂ ਸਾਹਿਬ ਕਹਿੰਦੇ, ਗੁਰਸਿੱਖਾ ਜਪਜੀ ਸਾਹਿਬ ਦਾ ਤੂੰ ਅਭਿਆਸੀ ਹੈ, ਜਪਜੀ ਸਾਹਿਬ ਦਾ ਪਾਠ ਕਰੀ, ਗੁਰੂ ਸਾਹਿਬ ਤੇਰੇ ਤੇ ਰਹਿਮਤ ਕਰਨਗੇ। ਫਿਰ ਉਹ ਚ ਇਹ ਵੀ ਕਿਹਾ, ਤੈਨੂੰ ਬਚਾ ਦਈਏ ਜੇ ਆਖੇ ਤੈਨੂੰ ਜੇਲ੍ਹ ਚੋਂ ਕੱਢ ਦਿੰਦੇ ਆ। ਨਹੀਂ ਮਹਾਰਾਜ, ਹੁਣ ਇਮਤਿਹਾਨ ਜਿਹੜਾ ਪਾਇਆ ਪੂਰੇ ਨੰਬਰ ਲੈ ਕੇ ਪਾਸ ਹੋਵਾਂ, ਤੇ ਆਪਣਾ ਕਈ ਵਿਚਾਰੀ ਆਪਾਂ ਤੇ ਜੀਰੋ ਵੀ ਨਹੀਂ ਹੈ ਸਾਧ ਸੰਗਤ ਜੀ, ਜੀਰੋ ਵੀ ਨਹੀਂ ਨੰਬਰ ਆਉਂਦੇ, ਕਿਉਂਕਿ ਅਸੀਂ ਗੁਰਸਿੱਖੀ ਦੇ ਵਿੱਚ ਹੀ ਨਹੀਂ ਆ, ਗੁਰਮਤ ਦੇ ਵਿੱਚ ਹੀ ਨਹੀਂ ਆ, ਗੁਰਕੇਸਾ ਧਾਰੀ ਨਹੀਂ। ਗੁਰਮੁਖੋ, ਗੁਰਮਤ ਦੇ ਵਿੱਚ ਆਉਣ ਦਾ ਮਤਲਬ ਹੈ ਸਿੱਖੀ ਨਾ ਹੀ ਦਾੜੇ ਤੇ ਕੇਸਾਂ ਦਾ। ਸੰਤ ਬਾਬਾ ਕਰਤਾਰ ਸਿੰਘ ਖਾਲਸਾ ਮਹਾਂਪੁਰਖਾਂ ਨੂੰ ਜਰਨੈਲ ਸਿੰਘ ਖਾਲਸਾ ਵਚਨ ਕਰਿਆ ਕਰਦੇ, ਇਹ ਗੁਰਮਤ ਦਾ ਵਿਧਾਨ ਹੈ, ਗੁਰਮਤ ਦਾ ਵਚਨ ਹੈ ਭਾਈ, ਸਿੱਖ ਹੁੰਦਾ ਹੀ ਦਾੜੇ ਤੇ ਕੇਸਾਂ ਵਾਲਾ। ਇਸ ਤਰ੍ਹਾਂ ਫਿਰ ਭਾਈ ਉਹ ਮਤੀ ਦਾਸ ਨੂੰ ਤਨ ਸਰੀਰ ਚੀਰਿਆ ਗਿਆ, ਦਿਆਲਾ ਜੀ ਦੇਗ ਚ ਉਬਲ ਗਿਆ, ਸੁਖਮਨੀ ਸਾਹਿਬ ਦਾ ਪਾਠ ਕਰ ਰਿਹਾ, ਉਹਨਾਂ ਚਿਰ ਆਵਾਜ਼ ਆਉਣੋ ਨੀ ਹੱਡੀ, ਜਿੰਨਾ ਚਿਰ ਸਾਧ ਹੱਡੀਆਂ ਗਲ ਗਈਆਂ। ਸਾਧ ਸੰਗਤ ਇਸੇ ਤਰ੍ਹਾਂ ਮਾਸ ਢਲ ਗਿਆ, ਹੱਡੀਆਂ ਖੜਕਣ ਲੱਗ ਪਈਆਂ, ਜਿੰਨਾ ਚਿਰ ਸੁਖਮਨੀ ਸਾਹਿਬ ਸਮਾਪਤ ਨਹੀਂ ਹੋਇਆ ਦੇਗ ਚੋਂ ਆਵਾਜ਼ ਆਉਣੋ ਨੀ ਹੱਡੀ। ਤੇ ਇਸੇ ਤਰ੍ਹਾਂ ਗੁਰਮੁਖ ਪਿਆਰਾ ਭਾਈ ਮਤੀ ਦਾਸ ਦੇ ਤਨ ਤੇ ਸਰੀਰ ਤੇ ਆਰਾ ਚੀਰਿਆ ਗਿਆ। ਪੰਜ ਪ੍ਰਵਾਨ ਪੰਜ ਪ੍ਰਧਾਨ ਤੱਕ ਜਦੋਂ ਪੌੜੀ ਗਈ ਹੈ, ਦੋ ਫਾੜ ਹੋ ਗਿਆ, ਦੋਵਾਂ ਫਾੜਿਆਂ ਦੇ ਵਿੱਚੋਂ ਉਹਨਾਂ ਚਿਰ ਆਵਾਜ਼ ਆਉਣੋਂ ਨਹੀਂ ਹਟੀ, ਜਿੰਨਾ ਚਿਰ ਗੁਰਮੁਖੋ ਜਪਜੀ ਸਾਹਿਬ ਸਮਾਪਤ ਨਹੀਂ ਹੋਇਆ। ਇਸ ਤਰ੍ਹਾਂ ਗੁਰਸਿੱਖੀ ਹੈ ਗੁਰਮੁਖੋ, ਇਹ ਹੈ ਗੁਰਸਿੱਖੀ, ਇਹ ਗੁਰਮਤ ਹੈ। ਇਹ ਐਸੇ ਐਸੇ ਸਾਧ ਸੰਗਤ ਸਾਡੇ ਬਜ਼ੁਰਗਾਂ ਨੇ ਐਡੀਆਂ ਐਡੀਆਂ ਕੁਰਬਾਨੀਆਂ ਕੀਤੀਆਂ, ਇੰਨੇ ਅਮੀਰ ਵਿਰਸੇ ਦੇ ਅਸੀਂ ਮਾਲਕ ਹੋਈਏ, ਫਿਰ ਵੀ ਅਸੀਂ ਸਿੱਖੀ ਤੋਂ ਦੂਰ ਜਾਂਦੇ ਹਾਂ ਗੁਰਮੁਖੋ। ਐਸੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਸ ਵਕਤ ਧਰਮ ਹੇਤ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੀਸ ਦਿਆ, ਪਰ ਸੀ ਨਾ ਉਚਰੇ, ਸੀ ਤੱਕ ਨਹੀਂ ਉਚਾਰੀ ਜਦੋਂ ਸੀਸ ਦਿੱਤਾ।
ਧਰਮ ਹੇਤ ਸਾਕਾ ਜਨ ਕੀਆ,
ਧਰਮ ਹੇਤ ਜਿਹੜਾ ਸਾਕਾ ਕੀਤਾ ਹੈ ਗੁਰਮੁਖੋ, ਧਰਮ ਦੇ ਹੇਤ ਵਾਸਤੇ ਗੁਰੂ ਸਾਹਿਬ ਜੀ ਨੇ ਧਰਮ ਦੀ ਰੱਖਿਆ, ਹਿੰਦੂ ਧਰਮ ਦੀ ਰੱਖਿਆ ਕਰਨ ਵਾਸਤੇ ਜਿਹੜਾ ਸਾਕਾ ਕੀਤਾ।
ਸੀਸ ਦਿਆ,
ਸੀਸ ਦੇ ਦਿੱਤਾ ਪਰ ਸ਼ਰਨ ਨਹੀਂ ਦਿੱਤਾ, ਧਰਮ ਨਹੀਂ ਦਿੱਤਾ, ਸੀਸ ਜ਼ਰੂਰ ਦੇ ਦਿੱਤਾ ਹੈ। ਪਰ ਅਸੀਂ ਜਿੱਦਾਂ ਸੰਤ ਜਰਨੈਲ ਸਿੰਘ ਕਹਿੰਦੇ, ਕਹਿੰਦੇ ਧਰਮ ਜਿੱਧਰ ਮਰਜ਼ੀ ਜਾਵੇ, ਕਹਿੰਦੇ ਦਾੜੀ ਸਾਡੇ ਮੂੰਹ ਤੇ ਨਾ ਆਵੇ, ਕਹਿੰਦੇ ਨੌਜਵਾਨ ਅੱਜ ਕੱਲ੍ਹ ਦੇ ਇੱਦਾਂ ਕਹਿੰਦੇ, ਇਹ ਸੰਤ ਜਰਨੈਲ ਸਿੰਘ ਖਾਲਸਾ ਦੇ ਬਚਨ ਕਹਿੰਦੇ। ਪਿਛਲੇ ਸਿੰਘ ਤਾਂ ਇਹ ਕਹਿੰਦੇ ਹਨ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ, ਤੇ ਕਹਿੰਦੇ ਹਨ ਭਾਈ ਇਸੇ ਤਰ੍ਹਾਂ ਧਰਮ ਜਾਵੇ ਤਾਂ ਜਾਵੇ, ਦਾੜੀ ਸਾਡੇ ਮੂੰਹ ਤੇ ਨਾ ਆਵੇ। ਇਹ ਸੰਤ ਜਰਨੈਲ ਸਿੰਘ ਖਾਲਸਾ ਕਹਿੰਦੇ ਨੌਜਵਾਨਾਂ ਦਾ ਇਹ ਧਾਰਨਾ ਇਸ ਵਕਤ ਹੈ, ਪੁਰਾਣੇ ਸਿੰਘਾਂ ਦੀ ਇਹ ਧਾਰਨਾ ਸੀ, ਸਾਡਾ ਸਿਰ ਭਾਵੇਂ ਚਲੇ ਜਾਵੇ ਤਾਂ ਧਰਮ ਨਾ ਕਿਤੇ ਜਾਵੇ। ਇਸ ਕਰਕੇ ਗੁਰਮੁਖੋ ਧਰਮ ਦੇ ਧਾਰਨੀ ਹੋਈਏ, ਗੁਰੂ ਕਲਗੀ ਧਰਮ ਤਾਂ ਆਪ ਇਸ ਤਰ੍ਹਾਂ ਬਚਨ ਕਹਿ ਰਹੇ ਹਨ। ਤਾਂ ਗੁਰੂ ਸਾਹਿਬ ਜੀ ਨੇ ਕਰਾਮਾਤ ਨਹੀਂ ਵਿਖਾਈ ਗੁਰਮੁਖੋ, ਨਾਟਕ ਚੇਟਕ ਕੀ ਇਹ ਕੁਕਾਜਾ, ਕਹਿੰਦੇ ਜਿਹੜੇ ਨਾਟਕ ਚੇਟਕ ਕਰਦੇ ਨੇ ਕੋਈ ਰਿੱਧੀਆਂ ਸਿੱਧੀਆਂ ਵਿਖਾ ਦਿੰਦੇ ਆ, ਇਹ ਕੁਕਾਜਾ ਖੋਟੀ ਮਤ ਕਰ ਰਹੇ ਹਨ। ਤੇ ਜਿਹੜੇ ਪ੍ਰਭੂ ਦੇ ਲੋਕ ਆ ਉਹਨਾਂ ਨੂੰ ਲਾਜ ਆਉਂਦੀ ਹੈ ਕਰਾਮਾਤ ਵਿਖਾਉਂਦੇ ਆ। ਇਸ ਕਰਕੇ ਗੁਰੂ ਸਾਹਿਬ ਜੀ ਨੇ ਆਪਣੇ ਸਰੀਰ ਨੂੰ ਬਚਾਉਣ ਵਾਸਤੇ ਕਰਾਮਾਤ ਨਹੀਂ ਵਿਖਾਈ, ਪਰ ਖੜੇ ਖੜੋਤੇ ਸਭ ਕੁਝ ਕਰਾਮਾਤ ਇਸ ਤਰ੍ਹਾਂ ਵਿਖਾ ਦਿੱਤੀ ਹੈ। ਜੇ ਕਹਿ ਦਿੱਤਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਔਰੰਗਜ਼ੇਬ ਨੇ, ਮਹਾਰਾਜ ਜੀ ਤੁਹਾਡਾ ਨਾਂ ਤੇਗ ਬਹਾਦਰ ਕਿਉਂ ਹੈ? ਤਾਂ ਉਸ ਵਕਤ ਇਤਿਹਾਸ ਦੇ ਵਿੱਚ ਬਚਨ ਆਉਂਦੇ ਹਨ ਗੁਰਮੁਖੋ, ਕਿ ਉਹਨਾਂ ਨੇ ਮਹਾਰਾਜ ਨੇ ਕਿਹਾ ਪੇਪਰ ਉੱਤੇ ਵਲੇਟ ਕੇ ਕਾਗਜ਼, ਤੇ ਫਿਰ ਇਸੇ ਤਰ੍ਹਾਂ ਉੱਪਰ ਸੂਤ ਵਲੇਟ ਕੇ ਤੇ ਇਸੇ ਤਰ੍ਹਾਂ ਤਲਵਾਰ ਚਲਾਵੀ, ਤੈਨੂੰ ਆਪੇ ਪਤਾ ਲੱਗ ਜਾਊਗਾ ਜੇ ਮੈਂ ਤੇਗ ਬਹਾਦਰ ਹਾਂ ਕਿ ਨਹੀਂ। ਜਦੋਂ ਤਲਵਾਰ ਚਲਾਈ ਹਵਾ ਜੀ ਚੱਲ ਗਈ ਸੀਸ ਆਪਣਿਆਂ ਪਹੀਓ ਲੈ ਕੇ ਭਾਈ ਜੈਤਾ ਜੀ ਦੀ ਗੋਦ ਵਿੱਚ ਆ ਪਿਆ। ਕਹਿਣ ਦਾ ਭਾਵ ਇਹ ਹੈ ਕਿ ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਵਕਤ ਔਰੰਗਜ਼ੇਬ ਉਸ ਵਕਤ ਕਹਿੰਦਾ ਹੈ ਯਾ ਖੁਦਾ ਸਿੱਧੀ ਕਰਾਮਾਤ ਵਿਖਾਈ, ਅਸੀਂ ਤਾਂ ਕਹਿੰਦੇ ਕਰਾਮਾਤ ਨਹੀਂ ਹੈ, ਤੇ ਇਸ ਤਰ੍ਹਾਂ ਉਹ ਕਰਾਮਾਤ ਆਪਣੇ ਸਰੀਰ ਨੂੰ ਰੱਖਣ ਵਾਸਤੇ ਨਹੀਂ ਵਿਖਾਈ, ਦੂਸਰੇ ਦੇ ਧਰਮ ਨੂੰ ਰੱਖਣ ਵਾਸਤੇ ਵਿਖਾਈ ਹੈ। ਤੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਉੱਥੇ ਕਹਿੰਦੇ ਵੀ ਇਸ ਤਰ੍ਹਾਂ ਜਿੱਦਾਂ ਔਰੰਗਜ਼ੇਬ ਨੇ ਕਿਹਾ ਜੀ ਕਰਾਮਾਤ ਜ਼ਰੂਰ ਵਿਖਾਓ, ਜਿੱਦਾਂ ਰਾਮ ਰਾਏ ਨੇ ਕਰਾਮਾਤ ਵਿਖਾਈ ਹੈ, ਜਿੱਦਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਵੀ ਕਹਿੰਦਾ ਰਿਹਾ ਤੁਸੀਂ ਕਰਾਮਾਤ ਵਿਖਾਓ, ਨਹੀਂ ਵਿਖਾਈ ਗੁਰੂ ਸਾਹਿਬ ਜੀ ਨੇ, ਇੱਥੋਂ ਤੱਕ ਮੱਥੇ ਤੱਕ ਨਹੀਂ ਲੱਗੇ ਔਰੰਗਜ਼ੇਬ ਦੇ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਕੋਈ ਕਰਾਮਾਤ ਨਹੀਂ ਵਿਖਾਈ। ਇਹ ਦੋਹਰਾ ਉਚਾਰ ਹੈ ਠੀਕਰ ਫੋਰ ਦਿੱਲੀ ਸਿਰ, ਦਿਲ ਦੇ ਦਿੱਲੀ ਦਾ ਈਸ ਮਾਲਕ ਜਿਹੜਾ ਔਰੰਗਜ਼ੇਬ ਦੇ ਸਿਰ ਦੇ ਉੱਤੇ ਠੀਕਰ ਆਪਣੇ ਸਰੀਰ ਦਾ ਭੰਨ ਕੇ ਪ੍ਰਭਪੁਰ ਕੀਆ ਪਿਆਨ ਪ੍ਰਭੂ ਅਕਾਲ ਪੁਰਖ ਸਾਧ ਸਿੰਘ ਨਗਰੀ ਨੂੰ ਸੱਚਖੰਡ ਨੂੰ ਜਾਣਾ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਵਰਗੀ ਕਿਰਿਆ ਸਾਧ ਸਿੰਘ ਇਹੋ ਜੀ ਕੁਰਬਾਨੀ ਨਾ ਕਿਸੇ ਨੇ ਆਣ ਕੇ ਕੀਤੀ ਹੈ ਤੇ ਨਾ ਗਾਂ ਕੋਈ ਕਰੇਗਾ, ਪਿੱਛੇ ਕਿਸੇ ਨੇ ਆਣ ਕੇ ਨੀ ਕੀਤੀ, ਜਿੰਨੇ ਧਰਮ ਹੋਏ ਆ ਜਿੰਨੇ ਧਰਮ ਸਾਧ ਸਿੰਘ ਪੀਰ ਫਕੀਰ ਹੋਏ ਹਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਇਸ ਸੰਸਾਰ ਤੋਂ ਚਲੇ ਗਏ ਜਾਂਦਿਆਂ ਜਗ ਸਾਰੇ ਦੇ ਵਿੱਚ ਬਹੁਤਾ ਸੋਕ ਹੋ ਗਿਆ, ਬਹੁਤਾ ਸਾਰੇ ਸਾਧ ਸੰਗਤ ਜੀ ਸੰਸਾਰ ਦੇ ਵਿੱਚ ਸੋਕ ਆ ਗਿਆ, ਦੁਖੀ ਹੋਏ ਸਾਰੇ ਸੰਸਾਰ, ਜਗ ਦੇ ਵਿੱਚ ਹਾਹਾਕਾਰ ਮੱਚ ਗਈ ਸਤਿਗੁਰੂ ਦੇ ਸਾਧ ਸੰਗਤ ਸੀਸ ਦੇਣ ਕਰਕੇ। ਜੈ 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 ਸੁਰ ਲੋਕ, ਸਾਧ ਸੰਗਤ ਸੁਰ ਲੋਕ ਦਾ ਮਤਲਬ ਸੁਰ ਦੇਵਤਿਆਂ ਦੇ ਲੋਕ ਦੇ ਵਿੱਚ ਜੈ ਜੈਕਾਰ ਦੇ ਸ਼ਬਦ ਅਨਾਦ ਸ਼ਬਦ ਵੱਜੇ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਸੱਚਖੰਡ ਨੂੰ ਚਲੇ ਗਏ। ਹੁਣ ਗੁਰੂ ਕਲਗੀਧਰ ਪਿਤਾ ਜੀ ਨੇ ਪਿੱਛੇ ਸਾਧ ਸਿੰਘ ਸਾਰਾ ਕੁਝ ਦੱਸ ਦਿੱਤਾ ਨੌ ਸਤਿਗੁਰੂ ਸਾਹਿਬਾਂ ਦੇ ਬਾਰੇ, ਤੇ ਹੁਣ ਮਾਰੇ ਕਹਿੰਦੇ ਅਬ ਮੈਂ ਆਪਣੀ ਕਥਾ ਬਖਾਨੂ, ਮੈਂ ਹੁਣ ਆਪਣੀ ਤੁਹਾਨੂੰ ਕਥਾ ਦੱਸਣਾ ਚਾਹੁੰਦਾ ਹਾਂ, ਮੈਂ ਆਪਣੀ ਕਥਾ ਸਾਧ ਸੰਗਤ ਜੀ ਇਸੇ ਤਰ੍ਹਾਂ ਕਹਿ ਰਿਹਾ ਹਾਂ ਤੇ ਦੱਸ ਰਿਹਾ ਹਾਂ, ਸੁਣਨਾ ਕਰੋ ਜੀ। ਤਪ ਸਾਧ ਦੇ ਜਦੋਂ ਮੈਂ ਤਪ ਕਰ ਰਿਹਾ ਸੀ ਨਾ, ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦੁਸ਼ਟ ਦਮਨ ਦਾ ਰੂਪ ਤੇ ਤਪ ਨੂੰ ਸਾਧਦੇ ਹਾਂ ਸਾਧ ਸੰਗਤ ਜੀ, ਗੁਰੂ ਕਲਗੀਧਰ ਪਿਤਾ ਜੀ ਨੇ ਸਤਯੁਗ ਦੇ ਵਿੱਚ ਦੁਸ਼ਟ ਦਮਨ ਦਾ ਰੂਪ ਧਾਰਨ ਕਰਕੇ ਤੇ ਦੁਸ਼ਟਾਂ ਦਾ ਨਾਸ਼ ਕੀਤਾ ਹੈ, ਜੇ ਜਾਲਵਾਂ ਦਾ ਨਾਸ਼ ਕੀਤਾ ਹੈ ਸਾਧ ਸੰਗਤ, ਜਿਹੜੇ ਉਸ ਵਕਤ ਜਿਹੜੇ ਸਾਰੇ ਰਾਕਸ਼ਸ ਸਨ ਉਹਨਾਂ ਦਾ ਰਕਤ ਬੀਜ ਵਰਗੇ, ਤੇ ਸਾਰਿਆਂ ਦਾ ਨਾਸ਼ ਕੀਤਾ ਹੈ, ਤੇ ਉਹ ਨਾਸ਼ ਕਰਕੇ ਬਾਅਦ ਵਿੱਚ ਗੁਰੂ ਸਾਹਿਬ ਜੀ ਹਜ਼ੂਰ ਸਾਹਿਬ ਚਲੇ ਗਏ। ਜਦੋਂ ਹਜ਼ੂਰ ਸਾਹਿਬ ਗਏ ਉਸ ਸਤਯੁਗ ਦੀ ਗੱਲ ਹੈ, ਸਤਯੁਗ ਦੇ ਵਿੱਚ ਵੀ ਉੱਥੇ ਗਾਈਆਂ ਦਾ ਸਾਧ ਸੰਗਤ ਜੀ ਕਿਸੇ ਨੇ ਵੱਧ ਕੀਤਾ, ਕਸਾਈਆਂ ਨੇ ਮਾਰੀਆਂ ਸਨ ਉਹਨਾਂ ਕਸਾਈਆਂ ਦਾ ਨਾਸ਼ ਕੀਤਾ ਉੱਥੇ, ਫਿਰ ਉਸ ਜਗ੍ਹਾ ਨੂੰ ਪਵਿੱਤਰ ਕਰਨ ਵਾਸਤੇ ਗੁਰੂ ਸਾਹਿਬ ਨੇ ਉੱਥੇ ਤਪੱਸਿਆ ਕੀਤੀ ਹੈ ਹਜ਼ੂਰ ਸਾਹਿਬ ਜਿਹੜੀ ਸਾਧ ਸੰਗਤ, ਬਾਅਦ ਵਿੱਚ ਗੁਰੂ ਕਲਗੀਧਰ ਪਿਤਾ ਨੇ ਜਾ ਕੇ ਉਹ ਸਥਾਨ ਪ੍ਰਗਟ ਕੀਤਾ ਹੈ, ਤੇ ਉਹ ਸੱਤ ਯੁੱਗਾਂ ਦੀ ਤਪੱਸਿਆ ਕਰਦਿਆਂ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਉੱਥੇ ਧੂਣੀ ਪ੍ਰਗਟ ਕਰਵਾਈ ਹੈ, ਉੱਥੇ ਤਪੱਸਿਆ ਕਰਦੇ ਹਾਂ, ਫਿਰ ਅਕਾਲ ਪੁਰਖ ਦਾ ਹੁਕਮ ਹੋਇਆ ਹੇਮਕੁੰਟ ਸਾਹਿਬ ਆ ਜਾਓ, ਫਿਰ ਹੇਮਕੁੰਟ ਸਾਹਿਬ ਜਾ ਕੇ ਤਪੱਸਿਆ ਕੀਤੀ ਹੈ, ਤੇ ਜਿੰਨੇ ਸਾਰੇ ਨਾਲ ਦੇ ਤਪੱਸਵੀ ਸਨ ਗੁਰੂ ਸਾਹਿਬ ਨੂੰ ਬਖਸ਼ੇ ਤਪੱਸਵੀ ਕਿਆ ਕਰਦੇ, ਪਹਿਲਾਂ ਬਖਸ਼ਿਸ਼ ਹੋਈ ਬਾਅਦ ਵਿੱਚ ਤਪੱਸਿਆ ਕਰਨ ਦਾ ਹੁਕਮ ਹੋਇਆ, ਕਿਉਂਕਿ ਪਹਿਲਾਂ ਆਪਣੀ ਅੰਸ਼ ਚੋਂ ਅਕਾਲ ਪੁਰਖ ਨੇ ਪ੍ਰਗਟ ਕੀਤੇ ਹੈ, ਆਪਣੀ ਅੰਸ਼ ਚੋਂ ਪ੍ਰਗਟ ਕਰਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ, ਤੇ ਅੰਸ਼ ਚੋਂ ਪ੍ਰਗਟ ਕਰਕੇ ਤੇ ਬਾਅਦ ਵਿੱਚ ਸਾਧ ਸੰਗਤ ਦੈਂਤਾਂ ਦਾ ਨਾਸ਼ ਕਰਵਾਇਆ, ਦੈਂਤਾਂ ਦਾ ਨਾਸ਼ ਕਰਵਾ ਕੇ ਫਿਰ ਗੁਰੂ ਸਾਹਿਬ ਜੀ ਨੂੰ ਹੇਮਕੁੰਡ ਸਾਹਿਬ ਜਿਸ ਤਰ੍ਹਾਂ ਭਗਤੀ ਕਰ ਰਹੇ ਸਨ, ਮਹਾਰਾਜ ਕਹਿੰਦੇ ਹੁਣ ਮੈਂ ਆਪਣੀ ਤਪ ਸਾਧ ਜੇ ਬੁੱਧ ਮੋਹਿਆਨੋ, ਤਪ ਸਾਧਦਿਆਂ ਨੂੰ ਮੈਨੂੰ ਚਾਰ ਯੁੱਗ ਤਪੱਸਿਆ ਉਸ ਵਕਤ ਕੀਤੀ ਹੈ, ਸਤਯੁਗ ਤ੍ਰੇਤਾ ਦੇ ਦੁਆਪਰ ਕਾਲਯੁਗ ਦੇ ਵਿੱਚ ਆਣ ਕੇ ਅਕਾਲ ਪੁਰਖ ਨੇ ਕਿਸ ਤਰ੍ਹਾਂ ਹੁਕਮ ਕੀਤਾ, ਸਰਵਣ ਕਰੋ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਹੇਮਕੁੰਟ ਜਿਹੜਾ ਪਰਬਤ ਹੈ, ਜਿੱਥੇ ਹੇਮਕੁੰਟ ਪਰਬਤ ਹੈ ਉਹ ਕਿੱਥੇ ਜੀ? ਕਹਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੱਤ ਚੋਟੀਆਂ ਸਪਤ ਸਰਿੰਗ, ਉੱਚੀਆਂ ਚੋਟੀਆਂ ਜਿਹੜੀਆਂ ਉੱਥੇ ਸ਼ੋਭਨੀਕ ਹਨ। ਹੇਮਕੁੰਡ ਸਾਹਿਬ ਦੇ ਜਾ ਕੇ ਦਰਸ਼ਨ ਕਰੀਏ ਨਾ, ਉਹਦੇ ਚਾਰ ਚਫੇਰੇ ਸੱਤ ਚੋਟੀਆਂ, ਸੱਤਾਂ ਚੋਟੀਆਂ ਦੇ ਉੱਤੇ ਸਾਧ ਸਿੰਘ ਨਿਸ਼ਾਨ ਸਾਹਿਬ ਕੇਸਰੀ ਚੜ੍ਹਾਉਂਦੇ ਗੁਰਮੁਖ ਪਿਆਰੇ ਉੱਥੇ ਜਾ ਕੇ, ਤੇ ਉਹ ਸੱਤ ਚੋਟੀਆਂ ਜਿਹੜੀਆਂ ਹਨ ਗੁਰੂ ਸਾਹਿਬ ਨੇ ਦੱਸਿਆ ਕਿ ਸੱਤ ਚੋਟੀਆਂ ਚਾਰ ਚਫੇਰੇ ਨਿਸ਼ਾਨੀ ਦੱਸੀ ਹੈ।
ਸਪਤ ਸਰਿੰਗ ਤੇ ਨਾਮ ਕਹਾਵਾ,
ਪਹਿਲਾਂ ਉਹਦਾ ਸਪਤ ਸਰਿੰਗ ਨਾਮ ਸੀ, ਸੱਤ ਚੋਟੀਆਂ ਦੀ ਜਗ੍ਹਾ ਸਾਧ ਸੰਗਤ ਜੀ, ਤੇ ਇਸ ਤਰ੍ਹਾਂ ਉਹ ਨਾਮ ਕਹਾਇਆ ਉਸ ਵਕਤ
ਰਾਜ ਜੈ ਜੋਗ ਕਮਾਵਾ।
ਨਾਲ ਫਿਰ ਇਹ ਸਾਧ ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਨੇ ਦੱਸ ਦਿੱਤਾ ਹੈ ਕਿ ਪੰਡੂ ਰਾਜੇ ਨੇ ਵੀ ਉੱਥੇ ਜੋਗ ਪਹਿਲਾਂ ਕਮਾਇਆ ਸੀ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉੱਥੇ ਅਸੀਂ ਅਧਿਕ ਬਹੁਤ ਜ਼ਿਆਦਾ ਤਪੱਸਿਆ ਕੀਤੀ ਹੈ, ਬਹੁਤ ਜ਼ਿਆਦਾ ਬੜੀ ਬਹੁਤ ਜ਼ਿਆਦਾ ਤਪੱਸਿਆ ਕੀਤੀ ਅਕਾਲ ਪੁਰਖ ਵਾਹਿਗੁਰੂ ਦੇ ਚਾਰ ਯੁੱਗ।
ਮਹਾਕਾਲ ਕਾਲ ਕਾ ਆਰਾਧੀ,
ਮਹਾਕਾਲ ਮਹਾਕਾਲ ਕਾਲ ਕਾ ਆਰਾਧੀ, ਇੱਥੇ ਆਣ ਕੇ ਤਬਲਾ ਖਾ ਜਾਂਦੇ ਕਈ, ਕਹਿੰਦੇ ਕਾਲ ਕਾ ਆਰਾਧਨਾ ਕੀਤੀ ਹੈ ਗੁਰਮੁਖੋ, ਨਹੀਂ, ਮਹਾਕਾਲ ਕਾਲ ਕਾ ਆਰਾਧੀ, ਜਿਹੜਾ ਸਾਧ ਸੰਗਤ ਤਪੱਸਿਆ ਕਰਦਾ ਉਹਨੂੰ ਤਪੱਸਵੀ ਕਿਹਾ ਜਾਂਦਾ ਹੈ, ਜਿਹੜਾ ਸਾਧ ਸੰਗਤ ਭਗਤੀ ਕਰਦਾ ਉਹਨੂੰ ਭਗਤ ਕਿਹਾ ਜਾਂਦਾ ਹੈ, ਜਿਹੜਾ ਸਾਧ ਸੰਗਤ ਇਸੇ ਤਰ੍ਹਾਂ ਆਰਾਧਨਾ ਕਰਦਾ ਉਹਨੂੰ ਆਰਾਧੀ ਕਿਹਾ ਜਾਂਦਾ। ਇਸ ਕਰਕੇ ਇਹ ਮਹਾਰਾਜ ਕਹਿੰਦੇ ਮਹਾਕਾਲ ਕਾਲ ਕਾ, ਕਾਲਾਂ ਦਾ ਵੀ ਕਾਲ ਜਿਹੜਾ ਹੈ ਮਹਾਕਾਲ, ਅਕਾਲ ਪੁਰਖ ਵਾਹਿਗੁਰੂ ਉਹਦੇ ਅਸੀਂ ਆਰਾਧੀ ਹੋਏ। ਤੇ ਜੇ ਦੂਸਰੇ ਪੱਖ ਚ ਵੇਖੀਏ ਤੇ ਬਿਹਾਰ ਦੀ ਬੋਲੀ ਹੈ, ਬਿਹਾਰ ਦੇ ਵਿੱਚ ਜੇ ਵੇਖੀਏ ਆਪਾਂ ਕਹਿੰਦੇ ਹਾਂ ਨਾ ਭਈਏ ਜਦੋਂ ਆਉਂਦੇ ਆਪਣੇ ਪੰਜਾਬ ਦੇ ਵਿੱਚ, ਤੇ ਇਸ ਤਰ੍ਹਾਂ ਸਾਧ ਸੰਗਤ ਭਈਏ ਕਹਿੰਦੇ ਮੈਂ ਪਾਣੀ ਪੀਤੀ ਤੇ ਰੋਟੀ ਖਾਧਾ। ਜਿਹੜੇ ਇਸਤਰੀ ਲਿੰਗ ਨੂੰ ਪਲਿੰਗ ਕਰ ਦਿੰਦੇ, ਪਲਿੰਗ ਨੂੰ ਇਸਤਰੀ ਲਿੰਗ ਕਰ ਦਿੰਦੇ ਆ, ਉਸ ਤਰ੍ਹਾਂ ਵੀ ਗੁਰੂ ਸਾਹਿਬ ਦੇ ਜੇ ਆਪਾਂ ਇਸ ਇਹ ਭਾਸ਼ਾ ਵੇਖੀਏ ਕਿ ਗੁਰੂ ਸਾਹਿਬ ਜੀ ਪਟਨੇ ਸਾਹਿਬ ਵੀ ਰਹੇ, ਉਸ ਭਾਸ਼ਾ ਚ ਵੀ ਕੁਝ ਬਚਨ ਕੀਤੇ ਆ, ਤੇ ਉਹ ਮਹਾਕਾਲ ਕਾਲ ਕਾ ਆਰਾਧੀ, ਕਾਲ ਕਾ ਕਾਲਾਂ ਦੇ ਕਾਲ, ਮਹਾਕਾਲਨ ਕਾਲਨ ਕੇ ਕਾਲ, ਮਹਾਕਾਲਨ ਕੇ ਕਾਲ ਹੋ, ਉਸ ਕਾਲਨ ਦੇ ਕਾਲ ਅਕਾਲ ਪੁਰਖ ਵਾਹਿਗੁਰੂ ਦੇ ਅਸੀਂ ਆਰਾਧੀ ਹੋਏ।
ਤਪੱਸਿਆ ਭਇਓ,
ਇਸ ਤਰ੍ਹਾਂ ਦੀ ਤਪੱਸਿਆ ਕਰਦਿਆਂ ਕਰਦਿਆਂ ਹੋਇਆ ਇਸ ਤਰ੍ਹਾਂ, ਹੁਣ ਅਕਾਲ ਪੁਰਖ ਦੀ ਤਪੱਸਿਆ ਕਰਦਿਆਂ ਕਰਦਿਆਂ, ਸਿਮਰਨ ਕਰਦਿਆਂ ਕਰਦਿਆਂ, ਦੋਵਾਂ ਤੋਂ ਇੱਕੋ ਹੀ ਰੂਪ ਹੋ ਗਿਆ। ਅਕਾਲ ਪੁਰਖ ਸਤਿਗੁਰੂ ਨਿਰਗੁਣ ਸਰੂਪ, ਦਸਮ ਪਾਤਸ਼ਾਹ ਦੁਸ਼ਟ ਦਮਨ ਰੂਪ ਦੇ ਵਿੱਚ ਸਰਗੁਣ ਸਰੂਪ ਸਨ, ਤੇ ਇਸ ਕਰਕੇ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ, ਤੇ ਨਿਰਗੁਣ ਸਰੂਪ ਦੇ ਸਰਗੁਣ ਸਰੂਪ ਦਾ ਮਿਲਾਪ ਹੋ ਗਿਆ। ਮਹਾਰਾਜ ਕਹਿੰਦੇ ਅਸੀਂ ਦੋ ਤੋਂ ਇੱਕੋ ਹੀ ਰੂਪ ਹੋ
ਗਏ।
ਤਾਤ ਮਾਤ, ਤਾਤ ਪਿਤਾ ਤੇ ਮਾਤ ਮਾਤਾ, ਤਾਤ ਪਿਤਾ ਤੇ ਮਾਤਾ ਜੀ ਨੇ ਅਲੱਖ ਲਖਣ ਤੋਂ ਰਹਿਤ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਉਹਨਾਂ ਨੂੰ ਅਰਾਧਾ, ਲਖਣ ਤੋਂ ਰਹਿਤ ਵਾਹਿਗੁਰੂ ਅਕਾਲ ਪੁਰਖ ਦਾ ਅਰਾਧਾ ਦਾ ਮਤਲਬ ਹੈ ਅਰਾਧੀ ਹੋਏ, ਉਹਨਾਂ ਨੇ ਅਰਾਧਨਾ ਕਰਨਾ ਕੀਤੀ ਹੈ। ਹੁਣ ਗੁਰਸਿੱਖੋ ਇੱਥੇ ਗੁਰੂ ਕਲਗੀਧਰ ਪਿਤਾ ਸੱਚੇ ਪਾਤਸ਼ਾਹ ਜੀ ਦੀ ਵਿਚਿੱਤਰ ਨਾਟਕ ਦੀ ਜਿਹੜੀ ਬਾਣੀ ਹੈ ਇਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਇੱਥੇ ਗੁਰੂ ਸਾਹਿਬ ਨੇ ਕਿਹਾ ਬਹੁਤ ਵਧੀਆ ਯੋਗ ਸਾਧਨਾ ਸਾਧਾ, ਯੋਗ ਸਾਧਨਾ ਵੀ ਸਾਧੀਆਂ ਗਈਆਂ, ਇਹ ਯੋਗ ਇਹ ਨਹੀਂ ਹੈ ਕਿ ਯੋਗੀਆਂ ਦਾ ਹੀ ਹੈ, ਕੋਈ ਵੀ ਗੁਰਮੁਖ ਪਿਆਰਾ ਉਹਨਾਂ ਸਮਿਆਂ 'ਚ ਆਪਣੇ ਸਵਾਸਾਂ ਨੂੰ ਟਿਕਾਉਣ ਵਾਸਤੇ ਯੋਗ ਸਾਧਨਾ ਯਤਨ ਜ਼ਰੂਰ ਕਰ ਸਕਦਾ, ਇਹ ਨਹੀਂ ਵੀ ਉਸ ਧਰਮ ਦੇ ਵਿੱਚ ਚਲੇ ਗਿਆ, ਗੁਰਸਿੱਖ ਵੀ ਕਰਦੇ ਹਨ, ਪਰ ਗੁਰਮੁਖੋ ਗੁਰੂ ਸਾਹਿਬ ਜੀ ਨੇ ਤੇ ਮਾਤਾ ਜੀ ਨੇ, ਮਾਤਾ ਗੁਜਰੀ ਜੀ ਨੇ ਤੇ ਯੋਗ ਸਾਧਨਾਵਾਂ ਕੀਤੀਆਂ ਵੀ। ਜਦੋਂ ਅਲੱਖ ਲਖਣ ਤੋਂ ਰਹਿਤ ਪ੍ਰਮਾਤਮਾ ਵਾਹਿਗੁਰੂ ਦੀ ਜਦੋਂ ਇਸ ਤਰ੍ਹਾਂ ਸੇਵਾ ਕੀਤੀ ਹੈ, ਸਾਧਨਾ ਦੇ ਵਿੱਚ ਸਾਧੀ ਹੋ ਗਏ ਤੇ ਯੋਗ ਸਾਧਨਾਵਾਂ ਕੀਤੀਆਂ ਤੇ ਸੇਵਾ ਕੀਤੀ ਬਹੁਤ ਜ਼ਿਆਦਾ ਸਿਮਰਨ ਭਜਨ ਕਰਕੇ, ਫਿਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਫਿਰ ਗੁਰਦੇਵ ਮੇਰਾ ਅਕਾਲ ਪੁਰਖ ਵਾਹਿਗੁਰੂ ਪ੍ਰਸੰਨ ਹੋਏ, ਅਕਾਲ ਪੁਰਖ ਵਾਹਿਗੁਰੂ ਨੇ ਪ੍ਰਸੰਨ ਹੋ ਕੇ, ਫਿਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਮੈਨੂੰ ਆਇਸ ਦਾ ਮਤਲਬ ਆਗਿਆ ਦਿੱਤੀ ਹੈ। ਹੁਣ ਵੇਖਿਆ ਜਦੋਂ ਆਇਸ ਦਾ ਮਤਲਬ ਹੁੰਦਾ ਆਗਿਆ, ਇੱਥੇ ਵਾਰਨ ਕਹਿੰਦਾ ਆਇਸ ਮੋਇ ਦੀਆ, ਆਗਿਆ ਦਿੱਤਾ ਮਤਲਬ ਬੋਲੀ ਉਹ ਹੀ ਆ ਗਈ ਨਾ ਪਟਨੇ ਦੀ ਬਿਹਾਰ ਦੀ, ਇੱਥੇ ਗੁਰੂ ਸਾਹਿਬ ਜੀ ਨੇ ਕਿਹਾ ਮੈਨੂੰ ਆਗਿਆ ਦਿੱਤੀ, ਤਾਂ ਫਿਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਅਸੀਂ ਕਲਯੁਗ ਦੇ ਵਿੱਚ ਜਨਮ ਲੈਣਾ ਕੀਤਾ ਹੈ, ਕਲਯੁਗ ਦੇ ਵਿੱਚ ਜਨਮ ਆਉਣਾ ਕੀਤਾ, ਆਵਾ ਅਵਤਾਰ ਧਾਰਨਾ ਕੀਤਾ,
ਚੇਤਨਾ ਭਰੋ
ਕਲਗੀ ਧਰ ਪਿਤਾ ਜੀ ਕਹਿੰਦੇ ਚੇਤਨ ਹੀ ਮੇਰਾ ਜਿਕਰ ਲੱਗਦਾ ਸੀ, ਚੇਤ ਜੀ ਕਰਦਾ ਹੀ ਨਹੀਂ ਸੀ ਆਉਣ ਨੂੰ, ਅਕਾਲ ਪੁਰਖ ਕੋਲੋਂ ਕਿਹੜਾ ਜੀ ਕਰਦਾ ਉਹਨਾਂ ਨੂੰ ਸਾਧ ਸੰਗਤ, ਦੁਨੀਆਦਾਰੀ ਦੇ ਧੰਦਿਆਂ ਚ ਕਿੱਦਾਂ ਪਾਇਆ ਜਾਣਾ ਸੀ? ਸਤਿਗੁਰੂ ਨੂੰ ਪਤਾ ਤਾਂ ਸੀ ਬੜਾ ਕੁਛ ਕਰਨਾ ਪੈਣਾ, ਪਰ ਉਹ ਗੁਰੂ ਸਾਹਿਬ ਜੀ ਅਕਾਲ ਪੁਰਖ ਦੇ ਵਿੱਚ ਐਸੇ ਜੁੜੇ ਸਨ, ਮਹਾਰਾਜ ਕਹਿੰਦੇ ਦੋ ਤੋਂ ਇੱਕ ਰੂਪ ਹੋ ਗਿਆ ਤੇ ਜੀ ਨਹੀਂ ਸੀ ਕਰਦਾ ਮੇਰਾ ਆਉਣ ਨੂੰ। ਚੁਬੀ ਰਹੀ ਸੁਰਤ, ਸੁਰਤ ਜਿਹੜੀ ਹੈ ਮਹਾਰਾਜ ਦੇ ਚਰਨਾਂ ਦੇ ਵਿੱਚ ਐਸੀ ਚੁਬੀ, ਇੱਕ ਰੂਪ ਹੀ ਹੋ ਗਿਆ ਤੇ ਇੱਕੋ ਰੂਪ ਹੋ ਕੇ ਤੇ ਜੀ ਨਹੀਂ ਕੀਤਾ ਸੀ, ਐਸਾ ਆਨੰਦ ਸੀ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਜਿਉਂ ਦਿਓ ਜਿੱਦਾਂ ਕਿੱਦਾਂ ਵੀ ਕਰਕੇ ਅਕਾਲ ਪੁਰਖ ਨੇ ਮੈਨੂੰ ਸਮਝਾਉਣਾ ਕੀਤਾ ਹੈ, ਜਿੱਦਾਂ ਆਪਣੇ ਪੁੱਤਰ ਨੂੰ ਪਿਤਾ ਸਮਝਾਉਂਦਾ ਹੈ। ਇਸ ਤਰ੍ਹਾਂ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਨੇ ਮਹਾਰਾਜ ਗੁਰੂ ਗੋਬਿੰਦ ਸਿੰਘ ਕਹਿੰਦੇ ਮੈਨੂੰ ਸਮਝਾਉਣਾ ਕੀਤਾ, ਇਸ ਤਰ੍ਹਾਂ ਕਹਿ ਕੇ ਇਸ ਦੁਨੀਆ ਦੇ ਉੱਤੇ ਮੈਨੂੰ ਭੇਜਣਾ ਕੀਤਾ, ਇਸ ਤਰ੍ਹਾਂ ਆਗਿਆ ਦਿੱਤੀ ਅਕਾਲ ਪੁਰਖ ਵਾਹਿਗੁਰੂ ਨੇ ਕਿ ਮੈਨੂੰ ਫਿਰ ਤਾਂ ਭੇਜਿਆ।
ਜਬ ਪਹਿਲੇ ਹਮ ਸ੍ਰਿਸ਼ਟ ਬਣਾਈ,
ਅਕਾਲ ਪੁਰਖ ਬਾਚ ਇਸ ਕੀਟ ਪ੍ਰਤ, ਅਕਾਲ ਪੁਰਖ ਜੇ ਸਾਹਿਬ ਵਾਹਿਗੁਰੂ ਨੇ ਕੀੜੇ ਦਾਸ ਤਾਂ ਹੀ ਬਚਨ ਕਹਿਣਾ ਕੀਤੇ, ਜਿਸ ਤਰ੍ਹਾਂ ਅਕਾਲ ਪੁਰਖ ਨੇ ਕਹਿੰਦੇ ਮੈਨੂੰ ਸਮਝਾਇਆ ਨਾ, ਉਹ ਸਾਧ ਸਿੰਘ ਜੀ ਸਾਰੇ ਮਨ ਬਿਰਤੀਆਂ ਇਕਾਗਰ ਕਰਕੇ, ਮਨ ਬਿਰਤੀਆਂ ਇਕਾਗਰ ਕਰਕੇ ਸੁਣਨਾ ਕਰੋ, ਇਹ ਸਮਾਂ ਥੋੜਾ ਜਿਹਾ ਜਿੰਨਾ ਕੁ ਸਮਾਂ ਆਪਣੇ ਕੋਲ ਆਇਆ ਗੁਰਮੁਖੋ, ਇਹ ਸਮਾਂ ਬੀਬੀਓ ਇਹ ਸਮਾਂ ਸਫਲਾ ਕਰ ਲਈਏ ਤੇ ਬੱਚਿਆਂ ਨੂੰ ਜਰਾ ਸਮਝਾ ਲਓ ਤੇ ਰੌਲਾ ਨਾ ਪਾਓ, ਇੱਕ ਰਸ ਬਿਰਤੀ ਇਕਾਗਰ ਹੋ ਕੇ ਹੁਣ ਸਮਾਂ ਥੋੜਾ ਜਿਹਾ ਮਿਲਿਆ ਤੇ ਗੁਰੂ ਸਾਹਿਬ ਦੀ ਸਤਸੰਗਤ ਕਰਕੇ ਆਪਾਂ ਭਾਵ ਆਪਣਾ ਜੀਵਨ ਸਫਲਾ ਕਰ ਲਈਏ, ਤੇ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਅਕਾਲ ਪੁਰਖ ਜੀ ਨੇ ਕਿਹਾ ਉਸ ਤਰ੍ਹਾਂ ਗੁਰੂ ਸਾਹਿਬ ਅੱਗੇ ਦੱਸਣ ਲੱਗੇ ਹਨ, ਸਰਵਣ ਕਰੋ ਜੇ
ਜਬ ਪਹਿਲੇ ਹਮ ਸ੍ਰਿਸ਼ਟ ਬਣਾਈ।
ਹੁਣ ਵੇਖ ਲੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਅਕਾਲ ਪੁਰਖ ਨੇ ਜਿੱਦਾਂ ਕਹਿਣਾ ਕੀਤਾ, ਜਬ ਪਹਿਲੇ ਹਮ ਸ੍ਰਿਸ਼ਟ ਬਣਾਏ, ਜਦੋਂ ਕਹਿੰਦੇ ਪਹਿਲਾਂ ਅਸੀਂ ਸ੍ਰਿਸ਼ਟੀ ਪੈਦਾ ਕੀਤੀ ਸੀ, ਅਕਾਲ ਪੁਰਖ ਵਾਹਿਗੁਰੂ ਦੇ ਬਚਨ ਹਨ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ,
ਦੈਂਤ ਰਚੇ ਦੁਸ਼ਟ ਦੁਖਦਾਈ।
ਮਹਾਰਾਜ ਅਕਾਲ ਪੁਰਖ ਜੀ ਨੇ ਕਿਹਾ ਕਿ ਮੈਂ ਅਸੀਂ ਦੈਂਤ ਰਚੇ, ਸਭ ਤੋਂ ਵੱਡੇ ਦੈਂਤ, ਬਹੁਤ ਤਗੜੇ ਤਗੜੇ ਦੇਹ ਵਾਲੇ ਦੈਂਤਾਂ ਨੂੰ ਅਸੀਂ ਰਚਨਾ ਕੀਤਾ। ਉਹ ਭੁਜ ਬਲ ਦੇ ਮਤਲਬ ਬਾਹੂ ਬਲ ਤੇ ਬੌਰੇ ਹੀ ਹੋ ਗਏ, ਉਹ ਤਗੜੇ ਸੀ ਸਰੀਰ ਦੇ। ਹੁਣ ਜੇ ਆਪਣਾ ਸਾਧ ਸੰਗਤ ਜੇ ਆਪਣਾ ਤਗੜਾ ਹੋਵੇ ਬੰਦਾ, ਕੋਈ ਬਾਡੀ ਬਿਲਡਰ ਹੋਵੇ ਜਾਂ ਹੋਰ ਕੰਮ ਜ਼ਿਆਦਾ ਜ਼ੋਰ-ਜ਼ਾਰ ਕਰਦਾ ਪਹਿਲਵਾਨ ਹੋਵੇ, ਤੇ ਉਹ ਜੇ ਕਿਤੇ ਨਿਮਰਤਾ ਆ ਜਾਵੇ ਤਾਂ ਬੜੀ ਚੰਗੀ ਭਗਤੀ ਵਾਲੀ ਗੱਲ ਹੈ, ਗੁਰਮੁਖਤਾਈ ਵਾਲੀ ਗੱਲ ਹੈ, ਤੇ ਨਹੀਂ ਤੇ ਕਿਸੇ ਨੂੰ ਸਾਧ ਸੰਗਤ ਲਾਗੇ ਨਹੀਂ ਟਿਕਣ ਦਿੰਦਾ। ਤੇ ਇਹ ਤੇ ਫਿਰ ਏਦਾਂ ਹੀ ਦੈਂਤ ਪੈਦਾ ਕੀਤੇ ਸੀ ਪ੍ਰਮਾਤਮਾ ਨੇ, ਬਾਹੂ ਬਲ ਦੇ ਉੱਤੇ ਐਸੇ ਉਲਝਾ ਗਏ, ਐਸੇ ਉਲਝ ਗਏ ਜੇ ਉਹ ਭੁਜ ਬਲ ਬਵਰੇ ਹੋਵੇ ਗਏ, ਬੌਰੇ ਹੀ ਹੋ ਗਏ, ਉਹ ਕਹਿੰਦੇ ਮੇਰੇ ਤੋਂ ਤਕੜਾ ਹੋਰ ਕੋਈ ਹੈ ਹੀ ਨਹੀਂ, ਇਸ ਕਰਕੇ ਬੌਰੇ ਹੋ ਗਏ ਉਹ ਬਲ ਦੇ ਨਾਲ। ਤਾਂ ਗੁਰੂ ਕਲਗੀਧਰ ਪਿਤਾ ਕਹਿੰਦੇ ਫਿਰ ਪਰਮ ਪੁਰਖ ਅਕਾਲ ਪੁਰਖ ਵਾਹਿਗੁਰੂ ਪੂਜਣ ਤੋਂ ਹੀ ਰਹਿ ਗਏ। ਕਈ ਜਿਹੜੇ ਤਗੜੇ ਹੁੰਦੇ ਉਹਨਾਂ ਨੂੰ ਜੇ ਕਹੀਏ ਗੁਰਦੁਆਰੇ ਹੀ ਆ ਜਾਓ, ਲਓ ਜੀ ਸਾਨੂੰ ਤਾਂ ਟਾਈਮ ਨਹੀਂ ਮਿਲਦਾ, ਤੇ ਇਸ ਕਰਕੇ ਗੁਰਮੁਖ ਆਪਣੇ ਕੰਮਾਂ ਵਿਹਾਰਾਂ ਚ ਫਸਿਆ ਰਹਿੰਦਾ, ਮਨੁੱਖ ਗੁਰੂ ਘਰ ਦੇ ਵਿੱਚ ਨਹੀਂ ਆਉਂਦਾ, ਤੇ ਗੁਰੂ ਸਾਹਿਬ ਜੀ ਨੇ ਕਿਹਾ ਕਿ ਉਹ ਪਰਮ ਪੁਰਖ ਨੂੰ ਪੂਜਣ ਤੋਂ ਹੀ ਰਹਿ ਗਏ। ਤੇ ਹਮ ਤਮਕ ਤਨਕ ਮੋਹ ਖਾਪੇ, ਤਮਕ ਦਾ ਮਤਲਬ ਹੈ ਥੋੜਾ ਜਿਹਾ ਗੁੱਸਾ ਲਿਆ, ਥੋੜਾ ਜਿਹਾ ਬੀਰਾ ਸਾਇਆ ਅਕਾਲ ਪੁਰਖ ਨੂੰ, ਥੋੜਾ ਜਿਹਾ ਗੁੱਸਾ, ਥੋੜਾ ਜਿਹਾ ਕੀਤਾ ਜਦੋਂ ਗੁੱਸਾ, ਤੇ ਮਹਾਰਾਜ ਕਹਿੰਦੇ ਉਹ ਮੈਂ ਸਾਰੇ ਦੇ ਸਾਰੇ ਤਨਕ ਮੋਹ ਖਾਪੇ, ਥੋੜੇ ਸਮੇਂ ਦੇ ਵਿੱਚ ਹੀ ਖਾਪੇ ਨਾਸ਼ ਕਰ ਦਿੱਤੇ ਦੈਂਤ। ਫਿਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਹਾ ਮੈਂ ਉਹਨਾਂ ਤੋਂ ਬਾਅਦਾ ਫਿਰ ਦੇਵਤਿਆਂ ਨੂੰ ਪੈਦਾ ਕੀਤਾ, ਕਿ ਸ਼ਾਇਦ ਇੱਕ ਤਾਂ ਬਿਲਕੁਲ ਹੀ ਦੈਂਤ, ਇੱਕ ਬਿਲਕੁਲ ਹੀ ਦੇਵਤੇ ਬਣਾ ਦਿੱਤੇ, ਜਿਹੜੇ ਦੈਂਤ ਸਾਨੂੰ ਬਹੁਤੇ ਹੰਕਾਰੀ ਹੋ ਗਏ, ਤੇ ਆ ਦੇਵਤਿਆਂ ਨੇ ਕੀ ਕੀਤਾ ਇਹਦੇ ਬਾਰੇ ਵੀ ਦੱਸਦੇ ਹਨ। ਇਸ ਤਰ੍ਹਾਂ ਸਾਧ ਸੰਗਤ ਜੀ ਤੇ ਦੇਵਤੇ ਜਿਹੜੇ ਜਦੋਂ ਥਾਪ ਦਿੱਤੇ, ਤੇ ਮਹਾਰਾਜ ਕਹਿੰਦੇ ਗੁਰੂ ਕਲਗੀਧਰ ਪਿਤਾ ਕਹਿੰਦੇ ਤੇ ਵੀ ਬਲ ਪੂਜਾ ਉਰਜਾਏ, ਅਕਾਲ ਪੁਰਖ ਜੀ ਨੇ ਕਿਹਾ ਗੁਰੂ ਦਸਮ ਪਾਤਸ਼ਾਹ ਨੇ ਜੋ ਦੱਸਿਆ ਮਹਾਰਾਜ ਬਾਣੀ ਦੇ ਵਿੱਚ ਇਸ ਤਰ੍ਹਾਂ ਦੱਸ ਰਿਹਾ ਕਿ ਉਹ ਬਲ ਦਾ ਮਤਲਬ ਬਲੀ ਦੀ ਪੂਜਾ, ਮਹਾਰਾਜ ਬਲੀ ਦੇਣ ਵਾਸਤੇ ਤੇ ਆਪਣੀ ਪੂਜਾ ਕਰਾਉਣ ਵਾਸਤੇ, ਆ ਜੀ ਲਾਟਾਂ ਵਾਲੀ, ਆ ਜੀ ਦੂਜੀ, ਇਸੇ ਤਰ੍ਹਾਂ ਦੁਰਗਾ ਦੇ ਦੇਵੀ ਆ, ਆਹ ਬਲੀ ਦੇ ਦੋ ਤੇ ਆ ਤਾਂ ਕਰ ਤੇਰੇ ਪੁੱਤ ਹੋਵੇਗਾ, ਆਹ ਬਲੀ ਦੇਵਾਂਗੇ, ਆਹ ਗੋਮੇਦ ਜੱਗ ਗਾਈ ਨੂੰ ਮੇਦੇ ਦਾ ਜੱਗ ਭਾਵ ਕੇ ਉਹਦੀ ਚਰਬੀ ਨੂੰ ਢਾਲ ਢਾਲ ਕੇ ਅੱਗ ਚ ਪਾ ਦੋ, ਤਾਂ ਇਸ ਤਰ੍ਹਾਂ ਘੋੜੇ ਦਾ ਜੱਗ, ਹਾਥੀ ਦਾ ਜੱਗ, ਇਹ ਗਜਮੇਦ ਜੱਗ, ਇਹ ਸਾਰੇ ਜੱਗਾਂ ਜੁਗਾਂ ਦੇ ਵਿੱਚ ਹੀ ਠਹਿਰਾ ਗਿਆ, ਇਸ ਤਰ੍ਹਾਂ ਗੁਰੂ ਸਾਹਿਬ ਗੁਰਬਾਣੀ ਵਿੱਚ ਵੀ ਕਹਿੰਦੇ ਹਨ ਗੈਂਡਾ ਮਾਰ ਹੋਮ ਜਗ ਕੀ ਏ ਦੇਵਤਿਆਂ ਕੀ ਬਾਣ ਹੈ ਤੇ ਦੇਵਤਿਆਂ ਦੀ ਬਾਣ ਆਦਤ ਪੈ ਗਈ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਇੱਥੇ ਵੀ ਸਾਧ ਸੰਗਤ ਇਹੀ ਬਚਨ ਕਰ ਰਿਹਾ ਹੈ ਮਹਾਰਾਜ ਕਹਿੰਦੇ ਫਿਰ ਉਹ ਬਲ ਤੇ ਪੂਜਾ ਦੇ ਸਾਧ ਸੰਗਤ ਜੀ ਉਲਝ ਗਏ ਤੇ ਬਲੀ ਦੇਣ ਲੱਗ ਪਏ ਤੇ ਪੂਜਾ ਕਰਨ ਲੱਗ ਪਏ ਕਰਾਉਣ ਲੱਗ ਪਏ ਆਪਣੀ
ਪਰਮੇਸ਼ਰ
ਆਪਣੇ ਆਪ ਨੂੰ ਪਰਮੇਸ਼ਰ ਧੋਣ ਲੱਗ ਪਏ ਮੈਂ ਪਰਮੇਸ਼ਰ ਹਾਂ ਮੈਂ ਪਾਰ ਬ੍ਰਹਮਾ ਬ੍ਰਹਮਾ ਪਾਰ ਬ੍ਰਹਮ ਵਿਖਾਨਾ ਬ੍ਰਹਮਾ ਨੇ ਆਪਣੇ ਆਪ ਨੂੰ ਕਹਿਤਾ ਮੈਂ ਹੀ ਪਾਰ ਬ੍ਰਹਮ ਮੈਂ ਸਭ ਤੋਂ ਅੱਗੇ ਆਵੇਗਾ ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਚਨ ਕਰਦੇ ਹਨ ਕਿ ਉਹ ਅਕਾਲ ਪੁਰਖ ਵਾਹਿਗੁਰੂ ਦਾ ਪਰਮੇਸ਼ਰ ਦੀ ਪੂਜਾ ਤੋਂ ਰਹਿ ਗਏ ਤੇ ਆਪਣੇ ਆਪ ਨੂੰ ਪਰਮੇਸ਼ਰ ਕਹਾਉਣ ਲੱਗ ਪਏ ਥੋੜਾ ਜਿਹੜਾ ਦਾਸ ਨੇ ਰਾਤ ਨੂੰ ਬਚਨ ਕੀਤਾ ਸੀ ਨਾ ਸ਼ਿਵ ਜੀ ਦੇ ਬਾਰੇ ਗੁਰੂ ਸਾਹਿਬ ਜੀ ਨੇ ਕਿਹਾ ਮਹਾਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚਿੰਤਨ ਹੈ ਭੇਵ ਐਸੇ ਵੀ ਗੁਰੂ ਸਾਹਿਬ ਜੀ ਮਹਾਦੇਵ ਕਹਿੰਦੇ ਜਿਹਨੂੰ ਸ਼ਿਵ ਜੀ ਲੋਕ ਕਹਿ ਰਹੇ ਹੈ ਨਾ ਸ਼ਿਵ ਤਾਂ ਅਕਾਲ ਪੁਰਖ ਹੈ ਤੇ ਸਾਧ ਸੰਗ ਇਸ ਤਰ੍ਹਾਂ ਕਹਿੰਦੇ ਮਹਾਦੇਵ ਅਚੁੱਤ ਕਹਿਵਾਇਓ ਮਹਾਦੇਵ ਨੇ ਆਪਣੇ ਆਪ ਨੂੰ ਵੱਡਾ ਘੁਆ ਦਿੱਤਾ ਕਿਉਂਕਿ ਉਹ ਮਾਰਦਾ ਸੀ ਸਾਰਿਆਂ ਨੂੰ
ਆਪ ਹੀ ਕੋ ਠਹਿਰਾਓ
ਆਪਣੇ ਆਪ ਨੂੰ ਵਿਸ਼ਨੂੰ ਠਹਿਰਾ ਦਿੱਤਾ ਆਪਣੇ ਆਪ ਨੂੰ ਕਹਿਤਾ ਮਈਓ ਸਭ ਕੁਝ ਹਾਂ ਬ੍ਰਹਮਾ ਕਹਿੰਦਾ ਮੈਂ ਉਹ ਪਾਰ ਬ੍ਰਹਮ ਅਕਾਲ ਪੁਰਖ ਹਾਂ ਮੈਂ ਉਹ ਉਹਦਾ ਰੂਪ ਚਾਰ ਉਹਦੇ ਮੂੰਹ ਆ ਨਾ ਬ੍ਰਹਮਾ ਦੇ ਉਹ ਚਾਰ ਬ੍ਰਹਮਾ ਦੇ ਮੂੰਹ ਕਿੱਦਾਂ ਲੱਗੇ ਆ ਉਹ ਵੀ ਸਾਧ ਸੰਗਤ ਦੱਸਣ ਲੱਗਿਆ ਸੰਗਤ ਦੇ ਵਿੱਚ ਵੀ ਸੰਕੋਚ ਆਉਂਦਾ ਹੈ ਆਪਣੀ ਪੁੱਤਰੀ ਦੇ ਮੌਤ ਹੋ ਗਏ ਸਾਧ ਸੰਗਤ ਦੀ ਵੇਦਾ ਤੇ ਸ਼ਿਵ ਜੀ ਨੇ ਉਹਦੇ ਸਾਧ ਸੰਗਤ ਇੱਕ ਸਿਰ ਕੱਟਿਆ ਪੰਜ ਸਿਰ ਲਾ ਲੈ ਇੱਧਰ ਗਈ ਇੱਧਰ ਲਾ ਲਿਆ ਇੱਧਰ ਚਾਰ ਕੋ ਕਰਤਾ ਜੂ ਸੀ ਤੇ ਫੇਰ ਜਦੋਂ ਵਿਚਕਾਰਲਾ ਸਿਰ ਜਦੋਂ ਕੱਟਿਆ ਗਿਆ ਤਰਸੂਲ ਮਾਰ ਕੇ ਸ਼ਿਵ ਜੀ ਨੇ ਕੱਟਿਆ ਫੇਰ ਸੁਰਤ ਆਈ ਪਰ ਫੇਰ ਵੀ ਸਾਧ ਰੋਣੇ ਨਾਮੀ ਪੁੱਤਰ ਪੈਦਾ ਕਰਦਾ ਆਪਣੀ ਧੀ ਦੇ ਵਿੱਚੋਂ ਐਸਾ ਕਾਮੀ ਵਕਾਰੀ ਸੀ ਮਨੁੱਖ ਤੇ ਸਾਧ ਸੰਗਤ ਇਹ ਹੰਕਾਰੀ ਬਹੁਤ ਸੀ ਵੀ ਮੇਰੇ ਚਾਰ ਮੁੱਖ ਆ ਤੇ ਚਾਰ ਮੁੱਖ ਕਰਕੇ ਸਾਰਾ ਹੰਕਾਰ ਕਰਕੇ ਫਿਰ ਧਰਤੀ ਤੇ ਵੀ ਆਉਣਾ ਪਿਆ ਫੇਰ ਜਦੋਂ ਹਜ਼ਾਰ ਮੂੰਹ ਵਾਲਾ ਬਰਮਾ ਵੇਖਿਆ ਨਾ ਫੇਰ ਉਹਦਾ ਹੰਕਾਰ ਦੂਰ ਹੋਇਆ ਤੋ ਸਾਧ ਸੰਗਤ ਜੀ ਇਸ ਤਰ੍ਹਾਂ ਬਰਮਾ ਨੇ ਵੀ ਆਪਣੇ ਆਪ ਨੂੰ ਪਾਰ ਬ੍ਰਹਮ ਕਹਾਉਣਾ ਸ਼ੁਰੂ ਕਰ ਦਿੱਤਾ ਇਹ ਤਿੰਨੇ ਦੇਵਤੇ ਆਪਣੇ ਆਪ ਨੂੰ ਸਭ ਕੁਝ ਕਹਿੰਦੇ ਆ ਸ਼ਿਵ ਜੀ ਬਰਮਾ ਦਾ ਧਿਆਨ ਕਰਕੇ ਬਰਮਾ ਸ਼ਿਵ ਜੀ ਦਾ ਛੇ ਵਿਸ਼ਨੂੰ ਸ਼ਿਵ ਜੀ ਦਾ ਸ਼ਿਵ ਜੀ ਵਿਸ਼ਨੂੰ ਦਾ ਇਸ ਤਰ੍ਹਾਂ ਆਪਸ ਵਿੱਚ ਹੀ ਧਿਆਨ ਪੈਨੂੰ ਧਾਰਦੇ ਸਨ ਇਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਕਹਿੰਦੇ ਆਪਣੇ ਆਪ ਨੂੰ ਸਭ ਕੁਝ ਕਹਾਉਣ ਲੱਗ ਪਏ ਅਕਾਲ ਪੁਰਖ ਨੂੰ ਤਾਂ ਕਿਸੇ ਨੇ ਵੀ ਨੀ ਜਾਣਿਆ ਕਿ ਬਰਮਾ ਦੇ ਬਾਰੇ ਤਾਂ ਇਹ ਵੀ ਆਉਂਦਾ ਨਾ ਜਦੋਂ ਕਮਲ ਤੇ ਬਰਮਾ ਉਪਜੇ ਹੋ ਤੇ ਵੇਦ ਪੜੇ ਮੁਖ ਕੰਠ ਸਵਾਰ ਨਾਮ ਕਮਲ ਤੋਂ ਜਦੋਂ ਪੈਦਾ ਹੋਇਆ ਤੇ ਅਕਾਲ ਪੁਰਖ ਵੱਲੋਂ ਆਕਾਸ਼ਵਾਣੀ ਹੋਈ ਬਰਮਾ ਤੋਂ ਇਸ ਕਮਲ ਚੋਂ ਪੈਦਾ ਹੋਇਆ ਤੇ ਲੱਤ ਮਾਰੀ ਇੱਕ ਵਾਰ ਕਹਿੰਦੇ ਇਹਦੇ ਚੋਂ ਪੈਦਾ ਹੋਇਆ ਮੈਂ ਆਹ ਨਿੱਕੀ ਜੀ ਨਾਲੀ ਮੈਨੂੰ ਕਿੱਦਾਂ ਪੈਦਾ ਮੈਂ ਸੰਭੂ ਹਾਂ ਸਹਿਬੂ ਮਤਲਬ ਮੈਂ ਆਪਣੇ ਆਪ ਤੋਂ ਪ੍ਰਕਾਸ਼ਮਾਨ ਸਹਿਭੰਗਾ ਮੈਂ ਸੁਤੇ ਪ੍ਰਕਾਸ਼ ਹੈ ਮੈਂ ਆਪ ਪ੍ਰਕਾਸ਼ਮਾਨ ਹੋਇਆ ਫੇਰ ਜਦੋਂ ਸਾਧ ਸੰਗਤ ਜੀ ਇੱਕ ਵਾਰ ਲੱਤ ਮਾਰੀ ਹੈ ਨਾਲੀ ਨੀਵੀਂ ਨੀ ਗਈ ਜਿੱਦਾਂ ਬਜ਼ੁਰਗ ਜਿਹੜਾ ਹੈ ਨਾ ਗੁਰਮੁਖੋ ਇੱਕ ਵਾਰ ਜਿਸ ਤਰ੍ਹਾਂ ਕਹਿ ਕੇ ਬਜ਼ੁਰਗ ਜਿਹੜਾ ਹੈ ਉਹ ਜੇ ਕੋਈ ਬੱਚਾ ਉਹਦਾ ਉਹਨੂੰ ਕੋਈ ਗਲਤ ਗੱਲ ਕਵੇ ਤੇ ਉਹ ਝੁਕ ਜਾਂਦਾ ਹੈ ਕਹਿੰਦਾ ਕੋਈ ਗੱਲ ਨੀ ਨਿਆਣਾ ਦੂਜੀ ਵਾਰ ਕਿਹਾ ਫੇਰ ਵੀ ਝੁਕ ਗਈ ਜਦੋਂ ਤੀਜੀ ਵਾਰ ਲੱਤ ਮਾਰੀ ਉਦੋਂ ਘੁਕਦਾ ਗਿਆ 18 ਯੁੱਗ ਥੱਲੇ 36 ਯੁੱਗ ਗੁਬਾਰ ਹੋਇਆ ਸੀ ਮਹਾਰਾਜ ਗੁਰਬਾਣੀ ਚ ਬਚਨ ਆਉਂਦਾ 36 ਯੁੱਗ ਤੇ ਭਾਇਓ ਗੁਬਾਰ ਦਾ ਮਤਲਬ ਹੈ ਸਾਧ ਸੰਗਤ ਜੀ ਥੱਲੇ ਤੁਰਿਆ ਗਿਆ 18 ਯੁੱਗ ਤਰਲੇ ਮਾਰਦਾ ਗਿਆ ਫੇਰ 18 ਯੁੱਗ ਉੱਤੇ ਆਇਆ 36 ਯੁੱਗ ਵਰਤੇ ਗੁਬਾਰ ਹੈ ਤਾੜੀ ਲਾਈ ਸਿਰਜਣਹਾਰ ਹੈ ਫਿਰ ਗੁਬਾਰ ਹੋਇਆ ਜਦੋਂ ਤੇ ਉੱਤੇ ਆਇਆ ਫਿਰ ਅਕਾਲ ਪੁਰਖ ਦੇ ਚਰਨਾਂ ਚ ਬੇਨਤੀ ਕੀਤੀ ਹੈ ਆਕਾਸ਼ਵਾਣੀ ਹੋਈ ਬਰਮਾ ਤਪ ਕਰ 72,000 ਵਰਾ ਤਪ ਕੀਤਾ ਕੋਈ ਕਈ ਯੁੱਗ ਤਪ ਕਹਿੰਦੇ ਕੀਤਾ ਫੇਰ ਸ੍ਰਿਸ਼ਟੀ ਸਾਜਣ ਦੀ ਆਗਿਆ ਹੋਈ ਸੀ ਉਹਨੂੰ ਇਸ ਕਰਕੇ ਉਹਨਾਂ ਨੇ ਵੀ ਆਪਣੇ ਆਪ ਨੂੰ ਸਾਧ ਸੰਗਤ ਜੀ ਘੋਣਾ ਕੀਤਾ ਕਿ ਮੈਂ ਉਹ ਪਾਰ ਬ੍ਰਹਮ
ਹਾਂ
8 ਫਿਰ ਸਾਖੀ ਪੈਦਾ ਕੀਤੇ ਹੈ 8 ਸਾਖੀ ਜਿਹੜੇ ਆ ਚੰਦਰਮਾ ਸੂਰਜ ਪ੍ਰਿਥਵੀ ਧਰੂ ਅਗਨੀ ਪਵਨ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਹੋਰ ਸਾਰੇ ਇਹ ਪ੍ਰਕਾਸ਼ ਜਿਹੜਾ ਹੈ ਸਾਰਾ ਕੁਝ 8 ਸਾਖੀ ਪ੍ਰਗਟ ਕੀਤੇ ਪ੍ਰਮਾਤਮਾ ਨੇ 8 ਸਾਖੀ ਬਣਾਏ ਚੰਦਰਮਾ ਸੂਰਜ ਚੰਦ ਤਾਰੇ ਸਾਰੇ ਸਾਖ ਦਾ ਮਤਲਬ ਹੈ ਸਾਖੀ ਦਾ ਮਤਲਬ ਹੈ ਗਵਾਹੀ ਅਕਾਲ ਪੁਰਖ ਨੇ ਆਪਣੀ ਗਵਾਹੀ ਦੇਣ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਦੇਵੇ ਠਹਿਰਾਏ ਇਹਨਾਂ ਨੂੰ ਠਹਿਰਾਉਣਾ ਕੀਤਾ ਹੈ ਸਾਰਿਆਂ ਨੂੰ ਗ੍ਰਹਿਆਂ ਨੂੰ ਇਹ ਗ੍ਰਹਿ ਜਿਹੜੇ ਆ ਨਾ ਸਾਧ ਸੰਗਤ ਜਦੋਂ ਇਹਨਾਂ ਨੂੰ ਠਹਿਰਾਇਆ ਅਕਾਲ ਪੁਰਖ ਜਾ ਕੇ ਦੱਸੋ ਵੀ ਸਾਨੂੰ ਪੈਦਾ ਕੌਣ ਕਰਨ ਵਾਲਾ ਹੈ ਸੂਰਜ ਦਾ ਇੰਨਾ ਤਪ ਹੈ ਉਹ ਤਪ ਵੇਖਿਆ ਉਹਦਾ ਸਾਧ ਸੰਗਤ ਜੀ ਸੂਰਜ ਦੀ ਰੋਸ਼ਨੀ ਵੇਖੀ ਉਹ ਰੋਸ਼ਨੀ ਕਿੱਥੋਂ ਲੈਂਦਾ ਉਸ ਅਕਾਲ ਪੁਰਖ ਵਾਹਿਗੁਰੂ ਕੋਲੋਂ ਲੈਂਦਾ ਹੈ ਅਕਾਲ ਪੁਰਖ ਨੇ ਭੈ ਵਿੱਚ ਪਾਉਣ ਵਾਲਾ ਸਦਭਾਵ ਭੈ ਵਿੱਚ ਚੱਲਿਆ ਲੱਖ ਦਰਿਆ ਭੈ ਵਿੱਚ ਅਗਨ ਕੱਢਿਆ ਹੋਏਗਾ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤਨਾ ਅੰਤ, ਸਗਲਿਆ ਭਾਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਇਹ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ ਨਾ ਆ ਕੇ, ਪਰ ਇਹਨਾਂ ਨੇ ਸਾਰਿਆਂ ਨੇ ਕਹਿ ਦਿੱਤਾ ਹੈ ਕਿ ਉਹ ਸਾਧਸੰਗ ਜੀ ਪਰਮਾਤਮਾ ਨੂੰ ਸਿਮਰਿਆ ਨੇ, ਆਪਣੀ ਪੂਜਾ ਕਰਾਉਣ ਲੱਗ ਪਏ। ਉਹ ਸਾਰੇ ਜਿਹੜੇ ਗ੍ਰਹਿ ਸਨ ਤੇ ਸਾਰੇ ਸਾਧਸੰਗ ਇਹ ਕਹਿੰਦੇ ਵੀ ਉਹ ਕਹੋ ਕਰੋ ਹਮਾਰੀ ਪੂਜਾ, ਕਹਿੰਦੇ ਸਾਡੀ ਪੂਜਾ ਕਰੋ, ਸਾਡੇ ਤੋਂ ਬਿਨਾਂ ਤਾਂ ਕੋਈ ਠਾਕਰ ਨਹੀਂ। ਤਾਂਹੀਓ ਬਾਹਮਣ ਜਿਹੜੇ ਸੂਰਜ ਨੂੰ ਪਾਣੀ ਦਿੰਦੇ ਆ ਤੇ ਚੰਦਰਮਾ ਦੀ ਪੂਜਾ ਕਰਦੇ ਆ, ਨੌਵਾਂ ਗ੍ਰਹਿਆਂ ਦੀ ਪੂਜਾ ਕਰਦੇ ਆ, ਤੇ ਸਾਧ ਸੰਗ ਕੋਈ ਮੰਗਲ ਗ੍ਰਹਿ ਦੀ ਪੂਜਾ ਕਰਦਾ, ਕੋਈ ਸ਼ੁਕਰ ਗ੍ਰਹਿ ਦੀ ਪੂਜਾ ਕਰਦਾ, ਕੋਈ ਸ਼ਨੀ ਗ੍ਰਹਿ ਦੀ ਪੂਜਾ ਕਰਦੇ ਆ, ਤੇ ਇਸ ਤਰ੍ਹਾਂ ਸਾਧ ਸੰਗ ਇਹ ਸਾਰੇ ਦੇ ਸਾਰੇ ਆਪਣੀ ਆਪਣੀ ਪੂਜਾ ਕਰਵਾਉਣ ਲੱਗ
ਪਏ।
ਪਰਮ ਤੱਤ, ਅਸਲ ਤੱਤ ਸਾਰ ਕਿਹੜਾ ਹੈ? ਤੱਤ ਹੈ ਸਾਰ ਨਾ ਜਾਣੀ, ਤੱਤ ਹੈ ਸਾਰ ਨਾ ਜਾਣੀ, ਗੁਰੂ ਬਾਜਾ ਤੱਤ ਹੈ ਸਾਰ ਨਾ ਜਾਣੀ। ਉਹ ਅਸਲ ਤੱਤ ਅਕਾਲ ਪੁਰਖ ਵਾਹਿਗੁਰੂ ਹੈ, ਉਹਦੀ ਸਾਰ ਜੇ ਨਹੀਂ ਜਾਣੀ ਕਿਸੇ ਨੇ ਵੀ ਨਹੀਂ ਜਾਣੀ ਸਾਧ ਸੰਗਤ ਜੀ, ਤਾਂ ਗੁਰੂ ਸਾਹਿਬ ਜੀ ਕਹਿੰਦੇ ਇਹ ਪਰਮ ਤੱਤ ਅਕਾਲ ਪੁਰਖ ਜਿਹੜਾ ਹੈ ਉਹਨੂੰ ਕੋਈ ਪਹਿਚਾਣ ਨਾ ਸਕਿਆ। ਤਿੰਨ ਕਰ ਈਸਰ ਤਿੰਨ ਕਹੋ ਮਾਨਾ, ਤੇ ਉਹਨਾਂ ਨੇ ਇਹ ਗੱਲ ਕਿਹਾ ਵੀ ਆਪਣੇ ਆਪ ਨੂੰ ਹੀ ਉਹਨਾਂ ਨੇ ਕਿਹਾ ਵੀ ਅਸੀਂ ਈਸਰ ਹਾਂ ਤੇ ਅਸੀਂ ਹੀ ਸਭ ਕੁਝ
ਹਾਂ।
ਕਈ ਲੋਕ ਜਿਹੜੇ ਹਨ ਤੇ ਕਈਆਂ ਨੇ ਤੇ ਸਾਧ ਸੰਗਤ ਜੀ ਇਹਨਾਂ ਨੂੰ ਮੰਨਿਆ ਹੈ, ਤੇ ਕਈਆਂ ਨੇ ਸਾਧ ਸੰਗ ਈਸਰ ਨੂੰ ਭਾਵ ਕੇ ਇੰਦਰ ਨੂੰ ਮੰਨਣ ਲੱਗ ਪਏ, ਕਈ ਸਾਧ ਸੰਗ ਇਹ ਜਿਹੜੇ ਬ੍ਰਹਮਾ ਵਿਸ਼ਨੂੰ ਨੂੰ ਮੰਨਣ ਲੱਗ ਪਏ, ਤੇ ਕਈ ਸੂਰਜ ਨੂੰ ਤੇ ਚੰਦਰਮਾ ਨੂੰ ਮੰਨਣ ਲੱਗ ਪਏ। ਅਗਨ ਹੋਤਰ ਕਰ ਲੱਗ ਪਏ, ਅਗਨੀ ਹੋਤਰ ਦਾ ਮਤਲਬ ਹੁੰਦਾ ਹੈ ਕਿ ਅੱਗ ਦੇ ਵਿੱਚ ਜਿੱਦਾਂ ਘਿਓ ਪਾਉਂਦੇ ਆ, ਜਿੱਦਾਂ ਹਵਨ ਕਰਦੇ ਆ, ਇਸ ਤਰ੍ਹਾਂ ਕਈ ਅਗਨ ਹੋਤਰ ਅੱਗ ਦੀ ਪੂਜਾ ਕਰਨ ਲੱਗ ਪਏ, ਕਈ ਪਾਉਣ ਦੀ ਪੂਜਾ ਕਰਨ ਲੱਗ ਪਏ, ਤੇ ਕਿਸੇ ਕਈਆਂ ਨੇ ਤੇ ਸਾਧ ਸੰਗ ਗੁਰੂ ਕਲਗੀਧਰ ਪਿਤਾ ਜੀ ਕਹਿ ਰਹੇ ਆ, ਆ ਜਰਾ ਆਪਾਂ ਵਿਚਾਰ ਦੇ ਕੇ ਸੁਣੀਏ, ਤੇ ਕਈਆਂ ਨੇ ਪੱਥਰਾਂ ਨੂੰ ਹੀ ਕਹਿ ਦਿੱਤਾ ਉਹ ਰੱਬ, ਪੱਥਰਾਂ ਨੂੰ ਕਹਿ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਹਨ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਵਾਚੀ ਦਿਸ਼ਾ ਮੈਂ, ਕਾਹੂ ਕੁਸ਼ਾਹ ਕੋ ਸੀਸ ਨਵਾਇਓ, ਕਹੂ ਬੁਤਾਨ ਕੋ ਪੂਜਤ ਹੈ, ਪਸ ਦਾ ਮਤਲਬ ਪਸ਼ੂ, ਕਈ ਪਸ਼ੂ ਬੁੱਤਾਂ ਨੂੰ ਪੂਜਦੇ ਆ, ਕਹੂ ਮਰਤਾਨ ਕੋ ਪੂਜਨ ਧਾਇਓ, ਕੂੜ ਕਰਿਆ ਉਰਜੋ ਸਭ ਹੀ ਜੱਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਜੇ ਕਿਸੇ ਗੁਰਮੁਖ ਪਿਆਰੇ ਨੂੰ ਕੋਈ ਸ਼ੰਕਾ ਹੋਵੇ ਨਾ, ਆਹ ਬਚਿੱਤਰ ਨਾਟਕ ਪੜ੍ਹ ਕੇ ਵੇਖ ਲੇ ਜੋ ਕਲਗੀਧਰ ਪਿਤਾ ਨੇ ਬਚਨ ਕਿਹਾ, ਕਿਉਂਕਿ ਜੋ ਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਇੱਕ ਅਕਾਲ ਪੁਰਖ ਵਾਹਿਗੁਰੂ ਨੇ ਇਹ ਸਾਧ ਸੰਗ ਸ਼ਬਦ ਤੋਂ ਸ੍ਰਿਸ਼ਟੀ ਪੈਦਾ ਕੀਤੀ ਹੈ, ਉਸੇ ਸ਼ਬਦ ਦੇ ਨਾਲ ਸਾਨੂੰ ਜੋੜ ਦਿੱਤਾ ਹੈ ਗੁਰਮੁਖੋ, ਉਸੇ ਸ਼ਬਦ ਨਾਲ ਅਕਾਲ ਪੁਰਖ ਨਾਲ ਸਿੱਧਾ ਕੰਡਕਟ ਕੀਤਾ ਹੈ ਸਾਡਾ, ਵਿੱਚ ਵਿਚੋਲਾ ਨਹੀਂ ਕੋਈ ਬਣਿਆ। ਤੇ ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਬੱਚੇ ਬਚਨ ਕਰਦੇ ਹਨ ਕਿ ਕਈ ਅਗਨ ਹੋਤਰ ਕਰਦੇ ਆ, ਅੱਗ ਦੀ ਪੂਜਾ ਕਰਦੇ ਆ, ਵੇਦੀ ਦੇ ਦੁਆਲੇ ਫੇਰੇ ਵੀ ਲੈਂਦੇ ਆ, ਇਸ ਤਰ੍ਹਾਂ ਕਈ ਅਗਨ ਹੋਤਰ ਕਰਦੇ ਆ, ਕਈ ਪਵਨ ਪਰਮਾਨ ਹੈ, ਕਈਆਂ ਨੇ ਪਵਨ ਨੂੰ ਕਹਿ ਦਿੱਤਾ ਵੀ ਉਹੀ ਗੁਰੂ ਹੈ ਸਾਡਾ, ਤੇ ਕਈਆਂ ਨੇ ਪ੍ਰਭੂ ਪਾਹਨ ਪੱਥਰ ਨੂੰ ਮੰਨ ਲਿਆ ਕਿ ਪੱਥਰ ਦੀ ਜਿਹੜੀ ਹੈ, ਪੱਥਰ ਦਾ ਸਾਧ ਸੰਗਤ ਜੀ ਇਹ ਤਾਂ ਬੜਾ ਲੰਮਾ ਜਿਹਾ ਇਤਿਹਾਸ ਹੋ ਜਾਵੇਗਾ, ਰਹੋ ਵਿਚਾਰ ਅੱਗੇ ਪੜੋ ਜੀ। ਕਈ ਜਿਹੜੇ ਹਨ, ਕਈ ਕਹਿੰਦੇ ਤੀਰਥਾਂ ਤੇ ਇਸ਼ਨਾਨ ਕਰ ਲਓ, ਠਾਠਾ ਤੀਰਥਾਂ ਦਾ ਇਸ਼ਨਾਨ ਕਰੋ, ਕਈ ਨਹਾਉਣ ਹੀ ਲੱਗ ਪਏ ਤੀਰਥਾਂ ਤੇ, ਉਹ ਕਹਿੰਦੇ ਇਹ ਤੀਰਥਾਂ ਨੂੰ ਕਈ ਮੰਨਣ ਲੱਗ ਪਏ, ਗੁਰੂ ਸਾਹਿਬ ਕਹਿੰਦੇ ਹਨ ਤੇ ਕਈ ਜਿਹੜੇ ਹਨ ਕਈ ਡਰਦੇ ਆ, ਲਓ ਜੀ ਕਰਮ ਅਸੀਂ ਕਿੱਦਾਂ ਕਰਦੇ ਹਾਂ, ਧਰਮ ਕਰਮ ਡਰ ਕਰਨੋ ਹੀ ਡਰ ਗਏ, ਉਹ ਕਹਿੰਦੇ ਕਰਨਾ ਹੀ ਕੁਝ ਨਹੀਂ, ਧਰਮ ਚ ਹੀ ਨਹੀਂ ਆਉਣਾ, ਸ਼ੰਕਰ ਵਰਣ ਹੀ ਹੋ ਗਏ ਸਾਰੇ, ਉਹਨਾਂ ਧਰਮ ਵਿੱਚ ਨਹੀਂ ਆਏ, ਕਈ ਪੂਜਾ ਹੀ ਨਹੀਂ ਕਰਦੇ, ਕਈ ਭਾਵ ਕੇ ਧਰਮ ਕਰਮ ਨਹੀਂ ਕਰੇ ਕੀਤਾ, ਕਈਆਂ ਨੇ ਜੋ ਧਰਮ ਰਾਜਾ ਫਿਰ ਹਿਸਾਬ ਕਿਤਾਬ ਬਹੁਤਾ ਕਰਦਾ ਹੈ ਨਾ, ਉਹ ਕਹਿੰਦੇ ਸ਼ਾਇਦ ਸਾਨੂੰ ਬਖਸ਼ ਲਊਗਾ, ਤੇ ਧਰਮ ਰਾਜੇ ਨੂੰ ਧਰਮ ਪੈ ਸਮਝ ਲਿਆ ਕਿ ਧਰਮ ਰਾਜੇ ਸਾਡਾ ਧਰਮ ਹੈ, ਤੇ ਧਰਮ ਰਾਜੇ ਨੂੰ ਕਈ ਮੰਨਣ ਲੱਗ ਪਏ। ਜਿਹੜੇ ਗੁਰੂ ਸਾਹਿਬ ਅਕਾਲ ਪੁਰਖ ਵਾਹਿਗੁਰੂ ਨੇ ਸਾਖ ਦਾ ਮਤਲਬ ਸਾਖੀ ਦੇਣ ਵਾਸਤੇ, ਗਵਾਹੀ ਦੇਣ ਵਾਸਤੇ ਆਪਣੇ ਨਿਮਿਤ ਜਿਹੜੇ ਠਹਿਰਾਏ ਸਨ, ਸਾਰੇ ਦੇ ਸਾਰੇ ਗ੍ਰਹਿ ਇਹ ਸਾਰੇ ਦੇ ਸਾਰੇ ਭਲ ਭੇਜੇ ਸਨ ਇਸ ਸੰਸਾਰ ਉੱਤੇ,
ਆਏ ਪ੍ਰਭੂ ਕਹਿ ਲਾਏ,
ਇਹ ਆਏ, ਇਹ ਆਏ, ਇਹ ਇੱਥੇ ਆਣ ਕੇ ਆਪਣੇ ਆਪ ਨੂੰ ਪ੍ਰਭੂ ਭਵਾਉਣ ਲੱਗ ਪਏ। ਉਹ ਕਹਿੰਦੇ ਅਸੀਂ ਸਭ ਕੁਝ ਅਸੀਂ ਰੱਬ, ਸਾਡੀ ਪੂਜਾ ਕਰੋ। ਤੇ ਉਹਨਾਂ ਦੀ ਬਾਤ ਵੀ ਕੋਈ ਵਿਸਰ ਜਾਂਦੀ, ਭਾਵ ਕੇ ਕੋਈ ਵਿਸਾਰ ਵੀ ਸਕਦਾ ਸੀ, ਪਰ ਸਾਰਿਆਂ ਨੂੰ ਆਪਣੀ ਆਪਣੀ ਦੀ ਸੋਭਾ ਦੀ ਪੈ ਗਈ। ਸਾਰੇ ਕਹਿੰਦੇ ਜਿਹੜਾ ਥੋੜਾ ਜਿਹਾ ਕੋਈ ਸਿਆਣਾ ਹੋ ਗਿਆ ਉਹ ਮੈਨੂੰ ਹੀ ਮੱਥੇ ਟੇਕੋ। ਕਈਆਂ ਨੇ ਤੇ ਸਟੇਜਾਂ ਤੇ ਬਹਿ ਕੇ ਕਹਿ ਦਿੱਤਾ ਉਹ ਗੁਰੂ ਗ੍ਰੰਥ ਸਾਹਿਬ ਨੂੰ ਬੜੇ ਮੱਥੇ ਟੇਕ ਲਏ, ਮੈਨੂੰ ਟੇਕ ਲਓ। ਹੁਣ ਇਹੋ ਜਿਹੇ ਵੀ ਬੰਦੇ ਹੈਗੇ। ਤੇ ਗੁਰਮੁਖੋ ਗੁਰਮਤ ਕਿਹਨੂੰ ਕਹਿੰਦੇ? ਗੁਰਮਤ ਤਾਂ ਇਹ ਕਹਿੰਦੀ ਆ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਬਿਨਾਂ ਕਿਸੇ ਦੇ ਅੱਗੇ ਸਿਰ ਨਹੀਂ ਝੁਕ ਸਕਦਾ। ਤੇ ਜਿਹੜਾ ਕਹਿੰਦਾ ਮੇਰੇ ਪੈਰਾਂ ਤੇ ਮੱਥਾ ਟੇਕੋ ਉਹਦੀ ਕੀ ਹਾਲਤ ਹੋਵੇਗੀ? ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਬੈਠੇ ਹਰ ਸਤਿਗੁਰੂ ਦੀਵਾਨ ਲਾ ਕੇ ਤੇ ਇੱਕ ਨਾਗ ਆਇਆ ਬੜਾ ਤਕੜਾ ਸਾਸਮ ਸਰਾਲ ਆਏ ਸੱਪ ਆਇਆ ਬਹੁਤ ਵੱਡਾ ਉਹ ਆਇਆ ਪੇਲਦਾ ਆਉਂਦਾ ਗੁਰੂ ਸਾਹਿਬ ਦੇ ਕੋਲ ਬਾਬਾ ਬਿਧੀ ਚੰਦ ਗੁਰੂ ਦਾ ਸੂਰਮਾ ਯੋਧਾ ਬਲੀ ਸਤਿਗੁਰੂ ਦੇ ਕੋਲ ਖਲੋਤਾ ਮਾਰੇ ਝਟਕਾ ਦਾ ਕਹਿੰਦੇ ਨਾ ਪਾਈ ਉਹ ਤੇ ਅੱਗੇ ਦੁਖੀ ਆਉਣ ਲੈ ਕਹਿੰਦੇ ਨਾ ਉਹਨੂੰ ਕੁਝ ਨਾ ਕਹੀ ਅੱਗੇ ਬੜਾ ਦੁਖੀ ਆਉਂਦਾ ਏ ਤੇ ਉਸ ਵਕਤ ਜਦੋਂ ਇਹ ਗੱਲ ਕਹੀ ਤਾਂ ਉਸ ਵਕਤ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਜਦੋਂ ਆਇਆ ਗੁਰੂ ਸਾਹਿਬ ਨੇ ਆਪਣਾ ਚਰਨ ਦਾ ਅੰਗੂਠਾ ਅੱਗੇ ਕਰ ਦਿੱਤਾ ਸਤਿਗੁਰ ਦੇ ਚਰਨਾਂ ਦਾ ਅੰਗੂਠਾ ਜਦੋਂ ਅੱਗੇ ਹੋਇਆ ਉਹਨੇ ਸਿਰ ਉੱਥੇ ਰੱਖ ਦਿੱਤਾ ਗੁਰੂ ਸਾਹਿਬ ਨੇ ਉਹਦੀ ਸੀਸ ਦੇ ਉੱਤੇ ਸਾਧ ਸੰਗਤ ਜੀ ਉਹਦੀ ਸਿਰੀ ਦੇ ਉੱਤੇ ਅੰਗੂਠਾ ਰੱਖਿਆ ਸਾਰੇ ਦਾ ਸਾਰੇ ਪਾਟ ਗਿਆ ਜਦੋਂ ਪਾਟਾ ਤੇ ਉਹਦੇ ਵਿੱਚ ਕਿਰਮ ਚੱਲਦੇ ਵੇਖੇ ਜਦੋਂ ਕਿਰਮ ਚੱਲਦੇ ਵੇਖੇ ਤੇ ਬਾਬਾ ਬਿਧੀ ਚੰਦ ਨੇ ਕਿਹਾ ਮਹਾਰਾਜ ਇਹ ਕੀ ਗੱਲ ਹੈ ਇਹ ਕੀ ਕੌਤਕ ਹੈ ਆਪ ਜੀ ਦਾ ਤੇ ਜਦੋਂ ਸਾਧ ਸਿੰਘ ਇਹ ਵੇਖਿਆ ਵੀ ਉਹ ਮਹਾਰਾਜ ਕਹਿੰਦੇ ਚੰਗਾ ਫਿਰ ਹੁਣ ਇਹਨੂੰ ਹੀ ਪੁੱਛ ਲਓ ਜਦੋਂ ਵਿੱਚੋਂ ਵਾਵਰੋਲਾ ਜਿਹਾ ਉੱਡਣ ਲੱਗਾ ਨਾ ਉਹਨੂੰ ਰੋਕ ਕੇ ਸਿੰਘਾਂ ਨੇ ਆਖਿਆ ਵੀ ਦੱਸ ਕੀ ਆ ਤੂੰ ਕਹਿੰਦਾ ਮਹਾਰਾਜ ਜੀ ਮੈਂ ਪਹਿਲਾਂ ਮਸੰਦ ਹੁੰਦਾ ਹਾਂ ਤੇ ਗ੍ਰਾਹੀ ਜਿਹੜੀ ਆ ਸਾਰੀ ਕਾਰ ਭੇਟਾਂ ਗੁਰੂ ਘਰ ਦੀ ਮੈਂ ਲਿਆ ਕਰਦਾ ਸੀ ਤੇ ਮੈਂ ਸੋਚਿਆ ਵੀ ਚੱਲ ਮੈਂ ਆਪਣੇ ਮਾਇਆ ਦੇ ਲਾਲਚੀ ਹੋ ਕੇ ਤੇ ਮੈਂ ਸਾਰੇ ਜਿਨ੍ਹਾਂ ਨੇ ਮੱਥਾ ਟੇਕਣਾ ਮੈਂ ਗੁਰੂ ਬਣ ਬੈਠਾ ਉਹਨਾਂ ਦਾ ਮੈਂ ਗੁਰੂ ਹਾਂ ਉਹ ਸਾਧ ਸੰਗਤ ਸਾਰੇ ਮੱਥਾ ਟੇਕਣ ਲੱਗ ਪਏ ਸਿੱਧੇ ਪੈਰਾਂ ਦੇ ਮਸਤੇ ਘਸਾਉਣ ਲੱਗ ਪਏ ਸਾਧ ਸੰਗਤ ਗੰਦਗੀ ਦਾ ਟੋਕਰਾ ਹੈ ਮਨੁੱਖ ਇਹਦੇ ਅੱਗੇ ਇਹਦੇ ਪੈਰਾਂ ਦੇ ਉੱਤੇ ਆਪਣਾ ਸਿਰ ਨਵਾਉਂਦੇ ਆ ਤੇ ਜਿਹਨੇ ਸਿਰ ਨਵਾ ਲਿਆ ਉਹ ਤੇ ਫਿਰ ਉਹਦਾ ਬਣ ਗਿਆ ਨਾ ਤੇ ਕਹਿੰਦਾ ਫਿਰ ਮੈਂ ਜਦੋਂ ਮੈਨੂੰ ਬਹੁਤੀ ਮਾਇਆ ਦੇ ਲਾਲਚ ਹੋਣ ਕਰਕੇ ਮੈਂ ਗੁਰੂ ਬਣ ਕੇ ਬਹਿ ਗਿਆ ਤੇ ਮੇਰੀ ਆਪਣੀ ਮਾਇਆ ਦੇ ਲਾਲਚ ਹੋਣ ਕਰਕੇ ਮਹਾਰੇ ਗੁਰਬਾਣੀ ਚ ਕਹਿੰਦੇ ਅੰਤ ਕਾਲ ਜੋ ਲਕਸ਼ਮੀ ਸਿਮਰ ਹੈ ਐਸੀ ਚਿੰਤਾ ਮੈਂ ਜੇਮਰ ਹੈ ਸਰਪ ਜੂਨ ਵਲਵਾ ਲਿਆ ਉਤਰ ਹੈ ਤੇ ਮੈਂ ਅਖੀਰ ਦੇ ਸਮੇਂ ਲਕਸ਼ਮੀ ਸਿਮਰਦਾ ਸਾਂ ਤੇ ਮੈਂ ਸੱਪ ਬਣ ਗਿਆ ਹੁਣ ਆ ਜਿਹੜੇ ਮੇਰੇ ਚੇਲੇ ਬਣੇ ਸੀ ਇਹ ਸਾਰੇ ਕਹਿੰਦੇ ਵੀ ਹੁਣ ਮੈਂ ਅਸੀਂ ਹੋਰ ਤਾਂ ਕਿਸੇ ਨੂੰ ਮੰਨਿਆ ਨਹੀਂ ਆ ਕਈਆਂ ਦੀ ਬਹੁਤੀ ਸ਼ਰਧਾ ਨਹੀਂ ਹੁੰਦੀ ਹੈ ਨਾ ਜਿਹਨੂੰ ਕਹਿ ਦੋ ਤੇ ਜੇ ਉਹਨੂੰ ਕੋਈ ਗੱਲ ਵੀ ਗਲਤ ਕਹਿ ਦੇ ਬੰਦਾ ਵੀ ਏਦਾਂ ਤੋਂ ਕਹਿ ਘੁਆ ਨਹੀਂ ਸਕਦਾ ਕੰਨਾਂ ਨਾਲ ਸੁਣ ਨਹੀਂ ਸਕਦਾ ਗੁਰਮੁਖੋ ਮਨੁੱਖ ਹੈ ਮਨੁੱਖ ਜਾਮਿਤ ਮਨੁੱਖ ਜਿਹੜਾ ਆਇਆ ਭੋਲਾ ਹੋ ਸਕਦੀਆਂ ਸਾਰਿਆਂ ਕੋਲੋਂ ਤੇ ਇਹ ਨਹੀਂ ਹੈ ਕਿ ਉਹੀ ਗੁਰੂ ਗ੍ਰੰਥ ਸਾਹਿਬ ਪ੍ਰਚਾਰ ਕਰਨ ਵਾਲਾ ਗੁਰੂ ਨਹੀਂ ਹੋ ਸਕਦਾ ਗੁਰੂ ਗ੍ਰੰਥ ਸਾਹਿਬ ਜੀ ਹੈ ਤੇ ਫਿਰ ਸਾਧ ਸਿੰਘ ਫਿਰ ਕਿਹਾ ਮਹਾਰਾਜ ਹੁਣ ਇਹਨਾਂ ਨੂੰ ਨਾ ਤੇ ਨਰਕਾਂ ਚ ਵਾਸਾ ਨਾ ਸਵਰਗਾਂ ਚ ਵਾਸਾ ਕਿਸੇ ਪਾਸੇ ਗਏ ਨੀ ਟੇਢੀਆਂ ਜੂਨਾਂ ਚ ਭਟਕਦੇ ਆ ਫਿਰ ਹੁਣ ਸਾਰੇ ਮੇਰੇ ਵਿੱਚ ਆ ਗਏ ਕਿਰਮ ਬਣ ਕੇ ਚੱਲੇ ਆ ਹੁਣ ਮੈਂ ਆਪ ਜੀ ਦੇ ਚਰਨਾਂ ਚ ਆਇਆ ਮਹਾਰਾਜ ਜੀ ਕਿਰਪਾ ਕਰਕੇ ਤੁਸੀਂ ਬਖਸ਼ਿੰਦ ਜੋ ਤੁਹਾਡਾ ਬਿਰਧ ਹੈ ਬਖਸ਼ਣ ਹਾਰ ਜੋ ਤੁਸੀਂ ਹੁਣ ਮੈਨੂੰ ਬਖਸ਼ ਲਓ ਤੇ ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੀ ਸ਼ੋਅ ਦੇ ਨਾਲ ਆਹ ਮੇਰੇ ਜਿੰਨੇ ਸਾਰੇ ਚੇਲੇ ਚਾਕੜੇ ਆ ਇਹ ਵੀ ਅਕਾਲ ਪੁਰਖ ਤੱਕ ਚੱਲੇ ਮੇਰੇ ਕੋਲ ਨਾਲ ਹੀ ਚੱਲੇ ਆ ਇਸ ਕਰਕੇ ਹੁਣ ਗੁਰੂ ਸਾਹਿਬ ਇਹਨਾਂ ਦੀ ਮੁਕਤੀ ਕਰਨ ਲੱਗੇ ਤੇ ਮੇਰੀ ਵੀ ਮੁਕਤੀ ਹੋਣ ਲੱਗੀ ਇਸ ਤਰ੍ਹਾਂ ਦੀ ਸਾਧ ਸੰਗ ਹਾਲਤ ਹੈ ਜਿਹੜੇ ਆਪਣੀ ਪੂਜਾ ਆਪ ਕਰਾਉਂਦੇ ਆ ਜਿਹੜੇ ਆਪਣੇ ਪੈਰਾਂ ਤੇ ਮਸਤਕ ਚੁਕਵਾਉਂਦੇ ਆ ਜਿਹੜੇ ਮੱਥਾ ਟਿਕਾਉਂਦੇ ਆ ਇੱਕ ਵਾਰ ਸੰਤ ਬਾਬਾ ਠਾਕੁਰ ਸਿੰਘ ਜੀ ਨੇ ਵਚਨ ਕੀਤਾ ਹੈ ਕਿ ਇੱਕ ਵਾਰ ਮੇਰਾ ਅਸੀਂ ਦੋਵੇਂ ਭਰਾ ਖਲੋਤੇ ਆ ਮੇਰੇ ਭਰਾ ਕੋਲ ਗੋਡੀਆਂ ਹੱਥ ਲੱਗ ਗਿਆ ਮਹਾਂਪੁਰਖਾਂ ਦੇ ਸੰਤਾ ਬਾਬੇ ਠਾਕੁਰ ਸਿੰਘ ਕਿਹਾ ਭਾਈ ਚੰਗੀਆ ਬਹੁਤ ਚੰਗਾ ਨੀ ਕੀਤਾ ਤੂੰ ਹੁਣ ਬਾਣੀ ਪੜਿਆ ਪੜੀ ਵੱਧ ਤੋਂ ਵੱਧ ਜ਼ਿਆਦਾ ਬਾਣੀ ਪੜੀ ਤਾਂ ਕਰਕੇ ਫਿਰ ਉੱਥੇ ਇੱਕ ਵਚਨ ਸੁਣਾਇਆ ਕਹਿੰਦੇ ਵੀ ਇੱਕ ਮਹਾਤਮਾ ਸੀ ਬਾਣੀ ਸਿਮਰਨ ਭਜਨ ਦੇ ਪੁੰਜ ਬਾਣੀ ਦੇ ਰਸੀਏ ਗੁਰੂ ਹਰਿਮੰਦਰ ਸਾਹਿਬ ਦੇ ਵਿੱਚ ਬੈਠੇ ਕੀਰਤਨ ਸੁਣ ਰਹੇ ਸਨ ਤੇ ਉਹਨਾਂ ਨੇ ਵੇਖਿਆ ਵੀ ਇਹ ਮਹਾਤਮਾ ਹੈ ਭਗਤੀ ਭਾਵ ਵਾਲੇ ਤੇ ਉਹ ਜਦੋਂ ਸ਼ਰਧਾ ਵੀ ਹੋ ਜਾਂਦੀ ਹੈ ਨਾ ਬਹੁਤ ਜ਼ਿਆਦਾ ਤੇ ਬ੍ਰਹਮ ਗਿਆਨੀ ਮਹਾਂਪੁਰਖ ਤਤ ਬੇਤੀਆਂ ਰੂਹਾਂ ਤੇ ਹੋ ਵੀ ਜਾਂਦੀ ਹੈ ਪਰ ਉਹਨਾਂ ਨੇ ਜਦੋਂ ਸਾਧ ਸੰਗਤ ਜੀ ਵੇਖਿਆ ਕਹਿੰਦੇ ਉਹ ਹਰਿਮੰਦਰ ਸਾਹਿਬ ਬੈਠੇ ਨੇ ਉਹਨਾਂ ਦੇ ਗੋਡੀਆਂ ਹੱਥ ਲਾ ਕੇ ਕਿਸੇ ਵੀ ਚਲੇ ਗਏ ਉਹ ਜਦੋਂ ਗੋਡੀਆਂ ਹੱਥ ਲਾ ਕੇ ਚਲੇ ਗਿਆ ਤੇ ਉਹ ਰੋਣ ਲੱਗ ਪਏ ਵਿਰਾਗ ਕਰਨ ਲੱਗ ਪਏ ਕਹਿੰਦੇ ਜਾ ਉਹ ਸਿੰਘ ਨੂੰ ਲੈ ਕੇ ਆਓ ਦੇਖੋ ਇੱਕ ਇੱਕ ਜਿਹੜਾ ਜਿਹੜਾ ਅੰਤਰਜਾਮੀ ਹੈ ਜਿਹੜਾ ਪੂਰਨ ਗੁਰਸਿੱਖ ਹੈ ਜਿਹੜਾ ਪੂਰਾ ਸਾਧੂ ਹੈ ਉਹ ਤੇ ਨਹੀਂ ਜੋ ਮੱਥਾ ਟਿਕਾਉਂਦਾ ਤੇ ਹੱਥ ਵੀ ਨਹੀਂ ਲਾਉਣ ਦਿੰਦਾ ਤੇ ਉਹਨੇ ਸਾਧ ਸੰਗਤ ਜਦੋਂ ਹੱਥ ਲਾਇਆ ਉਹਨੇ ਆਖਿਆ ਵੀ ਉਹਨੂੰ ਲੈ ਕੇ ਆਓ, ਲੱਭ ਕੇ ਲੈ ਕੇ ਆਏ। ਜਦੋਂ ਲੱਭ ਕੇ ਲੈ ਕੇ ਆਏ ਤੇ ਫਿਰ ਉਹਦੇ ਪੈਰੀ ਹੱਥ ਲਾ ਗਏ ਤੇ ਫੇਰ ਸ਼ਾਂਤ ਹੋਏ। ਕਹਿੰਦੇ ਗੁਰਮੁਖਾ ਸਾਰੀ ਦਿਹਾੜੀ ਦਾ ਮੇਰਾ ਨੇਤਰੇ ਵੀ ਲੈ ਜੀ ਲੈ ਗਿਆ, ਤੂੰ ਮੱਥਾ ਟੇਕ, ਆਪ ਤਾਂ ਕੁਝ ਕਰਨਾ ਨਹੀਂ, ਹਰ ਜਾ ਸੁਨੇ ਨਾ ਗੁਣ ਗਾਵੇ, ਬਾਤ ਨਹੀਂ ਸਮਾਨ ਕਰਾਵੇ। ਜਿਹੜਾ ਪੈਰਾਂ ਨੂੰ ਹੱਥ ਲਾਉਂਦਾ ਹੈ ਨਾ ਉਹਦੇ ਕੋਲੋਂ ਕੁਝ ਲੈਂਦਾ ਹੈ, ਜਿਹੜਾ ਲਵਾਉਂਦਾ ਉਹਨੂੰ ਕੁਝ ਦੇਣਾ ਪੈਂਦਾ। ਜਿਹਨੂੰ ਪਤਾ ਹੈ, ਜਿਹਨੂੰ ਸਮਝ ਹੈ, ਤੇ ਇੱਕੋ ਇੱਕ ਗੁਰੂ ਹੈ, ਖਜ਼ਾਨੇ ਭਰੇ ਆ ਸਤਿਗੁਰੂ ਸੱਚੇ ਪਾਤਸ਼ਾਹ ਦੇ, ਇੱਥੇ ਨਮਸਕਾਰ ਕਰੋ ਹਾਂ। ਤੇ ਜੇ ਕਿਸੇ ਨੂੰ ਸਾਧੂ ਬਣਾਇਆ ਤੇ ਕਿੰਨੇ ਬਣਾਇਆ, ਗੁਰੂ ਸਾਹਿਬ ਦੀ ਬਾਣੀ ਨੇ। ਤੇ ਜੇ ਆਪ ਬਾਣੀ ਪੜ੍ਹ ਲਵਾਂਗੇ ਤੇ ਫਿਰ ਸਾਧ ਸਿੰਘ ਸਤਿਗੁਰ ਦੀ ਬਖਸ਼ਿਸ਼ ਆਪਣੇ ਤੇ ਨਾ ਹੋ ਜਾਵੇਗੀ। ਇਹ ਤਾਂ ਇੱਕ ਰਾਜੇ ਕੋਲ ਜੇ ਕੋਈ ਭਿਖਿਆ ਮੰਗਣ ਗਿਆ ਨਾ ਤੇ ਉਹਨੇ ਕਹਿ ਦਿੱਤਾ ਵੀ ਰਾਜਾ ਉਹ ਦੁਆ ਦੇ ਵਿੱਚ ਬੈਠਾ ਸੀ, ਪਰਮਾਤਮਾ ਵੱਲ ਦੁਆ ਕਰ ਰਿਹਾ ਸੀ। ਕਹਿੰਦੇ ਰਾਜਾ ਕੀ ਕਰਦਾ? ਕਹਿੰਦਾ ਮੈਂ ਪਰਮਾਤਮਾ ਕੋਲ ਮੰਗਦਾ। ਕਹਿੰਦਾ ਮੈਂ ਤੇ ਤੇਰੇ ਕੋਲ ਕੁਝ ਮੰਗਣ ਆਇਆ, ਤੂੰ ਗਾਂਹ ਮੰਗਦਾ, ਹੁਣ ਤੂੰ ਵੀ ਮੰਗਦਾ ਤੇ ਮੈਂ ਵੀ ਮੰਗਦਾ, ਮੈਂ ਉਸੇ ਕੋਲ ਮੰਗਾਂਗਾ ਜਿਹਦੇ ਕੋਲ ਤੂੰ ਮੰਗਦਾ। ਇਹ ਸੁਰਤੀ ਦੇ ਵਿੱਚ ਲਿਆਈਏ, ਉਸੇ ਕੋਲੋਂ ਮੰਗੀਏ ਜਿਹਦੇ ਕੋਲ ਮੰਗ ਕੇ ਆਪਾਂ ਜਿਹੜੇ ਸਿਮਰਨ ਕਰਨ ਵਾਲੇ, ਭਜਨ ਕਰਨ ਵਾਲੇ, ਬਾਣੀ ਪੜ੍ਹਨ ਵਾਲੇ ਮਹਾਤਮਾ ਬਣੇ ਆ। ਤੇ ਬਾਬਾ ਠਾਕੁਰ ਸਿੰਘ ਸਾਡੇ ਘਰ ਗਏ, ਕਹਿੰਦੇ ਮੋਲਕ ਸਿਆ ਸਾਨੂੰ ਕਿਉਂ ਬੁਲਾਉਂਦੇ ਜੋ, ਅਸੀਂ ਬਾਣੀ ਪੜ੍ਹਦੇ ਹਾਂ ਨਾ। ਕਹਿੰਦੇ ਤੁਸੀਂ ਬਾਣੀ ਪੜ੍ਹਨ ਲੱਗ ਪਓ, ਤੁਹਾਨੂੰ ਵੀ ਲੋਕ ਬੁਲਾਉਣ ਲੱਗ ਪੈਣਗੇ। ਕਹਿਣ ਦਾ ਭਾਵ ਇਹ ਹੈ ਕਿ ਕੋਈ ਵੀ ਗੁਰਸਿੱਖ ਜਿਹੜਾ ਸਿਮਰਨ ਕਰਦਾ ਹੈ, ਉਹ ਸਾਰੇ ਦਾ ਸਾਰਾ ਸਤਿਗੁਰੂ ਦੀ ਉੱਤੇ ਰਹਿਮਤ ਹੋ ਜਾਂਦੀ ਹੈ, ਬਖਸ਼ਿਸ਼ ਹੋ ਜਾਂਦੀ ਹੈ। ਇਸ ਤਰ੍ਹਾਂ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਹੈ ਕਿ ਸਾਰੇ ਦੇ ਸਾਰੇ ਆਪਣਾ ਨਾਂ ਜਪਾਉਣ ਲੱਗ ਪਏ। ਇੱਕ ਪਰਮਾਤਮਾ ਦਾ ਨਾਂ ਉਹਨਾਂ ਨੇ ਨਹੀਂ ਜਪਾਇਆ, ਤੇ ਉਹ ਸਾਰੇ ਦੇ ਸਾਰੇ ਜਿਹੜੇ ਸਾਖੀ ਪਰਮਾਤਮਾ ਨੇ ਪੈਦਾ ਕੀਤੇ ਸਨ ਗਵਾਹ ਦੇਣ ਵਾਸਤੇ, ਗਵਾਹੀ ਦੇਣ ਵਾਸਤੇ, ਉਹ ਸਾਰੇ ਦੇ ਸਾਰੇ ਸਾਧ ਸੰਗਤ ਆਪਣੇ ਆਪ ਨੂੰ ਗੁਰੂ ਘਵਾਉਣ ਲੱਗ ਪਏ, ਆਪਣੇ ਆਪ ਨੂੰ ਸਭ ਕੁਝ ਕਹਿਣ ਲੱਗ ਪਏ। ਜਦੋਂ ਉਹਨਾਂ ਸਾਖੀ ਜਿਹੜੇ ਭੇਜੇ ਸਨ ਉਹਨਾਂ ਨੇ ਵੀ ਪਰਮਾਤਮਾ ਨੂੰ ਨਹੀਂ ਪਹਿਚਾਣਿਆ, ਨਾਮ ਨਹੀਂ ਜਪਿਆ, ਸਿਮਰਨ ਨਹੀਂ ਕੀਤਾ। ਇਨ ਮਨੁਸ਼ਨ ਠਹਿਰਾਣਾ, ਹੁਣ ਸਾਨੂੰ ਫਿਰ ਠਹਿਰਾਇਆ, ਅਸੀਂ ਮਨੁੱਖ ਹਾਂ ਨਾ, ਸਾਨੂੰ ਮਨੁੱਖਾਂ ਨੂੰ ਫਿਰ ਪੈਦਾ ਕੀਤਾ। ਪਹਿਲਾਂ ਦੈਤ ਪੈਦਾ ਕੀਤੇ ਜਿਹੜੇ ਬਹੁਤ ਜ਼ਿਆਦਾ ਜ਼ਾਲਮ ਸਨ, ਬੜੇ ਤਕੜੇ ਸਨ, ਫਿਰ ਦੇਵਤੇ ਪੈਦਾ ਕੀਤੇ ਜਿਹੜੇ ਬਹੁਤੇ ਨਿਮਰਤਾ ਵਾਲੇ ਸਨ, ਪਰ ਉਹਨਾਂ ਨੇ ਵੀ ਆਪਣਾ ਨਾਂ ਜਪਾਇਆ, ਹੁਣ ਸਾਨੂੰ ਸਾਂਝੇ ਮੀਂਜੇ ਜੇ ਪੈਦਾ ਕਰ ਦਿੱਤਾ। ਤੇ ਜੇ ਗੁਰਮੁਖ ਚਾਹਵੇ ਤੇ ਭਗਤ ਬਣ ਸਕਦਾ ਹੈ, ਗੁਰਮੁਖ ਜੇ ਸਿਮਰਨ ਕਰੇ ਦੇਵਤਾ ਬਣ ਸਕਦਾ ਹੈ, ਤੇ ਜੇ ਸਾਧ ਸੰਗਤ ਪੁੱਠੇ ਪਾਸੇ ਪੈ ਜਾਵੇ ਤੇ ਦੈਤ ਵੀ ਬਣ ਜਾਂਦਾ। ਇਸ ਕਰਕੇ ਸਤਿਗੁਰੂ ਜੀ ਕਹਿ ਰਹੇ, ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ, ਫਿਰ ਮਨੁੱਖ ਠਹਿਰਾਏ, ਮਨੁੱਖਾਂ ਨੂੰ ਫਿਰ ਠਹਿਰਾਉਣਾ ਕੀਤਾ ਪਰਮਾਤਮਾ ਨੇ, ਆਪਣਾ ਰੂਪ ਦੇ ਕੇ ਆ। ਸਾਡਾ ਆਪਣਾ ਰੂਪ ਆ, ਪਰਮਾਤਮਾ ਦਾ ਰੂਪ ਹੈ, ਇਹ ਅਕਾਲ ਪੁਰਖ ਦਾ ਰੂਪ ਹੈ ਜਿਹੜਾ ਸਾਬਤ ਸੂਰਤ ਬਖਸ਼ੀ ਹੈ ਸਾਨੂੰ। ਹਾਂਜੀ, ਤੇ ਹੁਣ ਗੁਰੂ ਸਾਹਿਬ ਜੀ ਕਹਿੰਦੇ ਹੁਣ ਜਿਹੜੇ ਮਨੁੱਖ ਸੀਗੇ ਉਹ ਵੀ ਮਮਤਾ ਦੇ ਵੱਸ ਹੋ ਗਏ, ਮਮਤਾ ਦੇ ਵੱਸ ਹੋ ਕੇ ਫਿਰ ਉਹ ਹੁਣ ਸਾਧ ਸੰਗਤ ਜੀ ਪਰਮੇਸ਼ਰ ਤਾਂ ਪੂਜਦੇ ਆ, ਪਰ ਉਹ ਕਹਿੰਦੇ ਪੱਥਰ ਹੀ ਪਰਮੇਸ਼ਰ ਹੈ, ਉਹ ਪੱਥਰ ਨੂੰ ਪੂਜਣ ਲੱਗ ਪਏ, ਪੱਥਰ ਦੀ ਪੂਜਾ ਕਰਨ ਲੱਗ ਪਏ। ਸਾਧ ਸੰਗਤ ਸਤਿਯੁਗ ਸਤ ਤ੍ਰੇਤਾ ਜੱਗੀ ਦੁਆਪਰ ਪੂਜਾ ਚਾਰ ਤੀਨੋ ਯੁਗ ਤੀਨੋਂ ਦ੍ਰਿੜੇ ਕਲ ਕੇਵਲ ਨਾਮ ਦਾ, ਇਸ ਤਰ੍ਹਾਂ ਉਹ ਪੂਜਾ ਕਰਾਉਣ ਲੱਗ ਪਏ, ਕਰਨ ਲੱਗ ਪਏ ਪੱਥਰਾਂ ਦੀ। ਫਿਰ ਅਕਾਲ ਪੁਰਖ ਵਾਹਿਗੁਰੂ ਨੇ ਸਿੱਧ ਜਿਹੜੇ ਯੋਗ ਸਿੱਧੀਆਂ ਵਾਲੇ ਸਨ, ਫਿਰ ਸਾਧ ਜਿਹੜੇ ਸਾਧਨਾਵਾਂ ਕਰਨ ਵਾਲੇ, ਜਿਹੜੇ ਤਤ ਬੇਤੀਆਂ ਰੂਹਾਂ ਗੁਰਮੁਖ ਪਿਆਰੇ, ਫਿਰ ਉਹ ਵੀ ਠਹਿਰਾਉਣਾ ਕੀਤੇ ਪਰਮਾਤਮਾ ਨੇ। ਹੁਣ ਜੇ ਕੋਈ ਸਾਧ ਬਣ ਜਾਵੇ ਨਾ, ਭੰਗਵੇ ਕੱਪੜੇ ਪਾ ਲਵੇ ਜਾਂ ਕੋਈ ਚੋਲਾ ਬਾਣਾ ਪਾ ਕੇ ਤੁਰ ਪਵੇ, ਤੇ ਇਹ ਆਪਾਂ ਕਹਿ ਦਿੰਦੇ ਵੀ ਇਹ ਸਾਧੂ ਆ ਰੂਪ, ਸਾਧ ਵਾਲਾ ਹੈ, ਮਹਾਤਮਾ ਵਾਲਾ ਰੂਪ ਹੈ, ਪਰ ਅੰਦਰ ਦਾ ਸਾਨੂੰ ਪਤਾ ਨਹੀਂ ਵੀ ਉਹ ਹੈ ਕੀ ਚੀਜ਼ ਹੈ। ਪਰ ਗੁਰਮੁਖੋ ਤੇ ਗੁਰੂ ਸਾਹਿਬ ਜੀ ਨੇ ਇੱਥੇ ਕਿਹਾ ਸਿੱਧ ਤੇ ਸਾਧਕ ਠਹਿਰਾਏ, ਸਾਧਨਾ ਕਰਨ ਵਾਲੇ ਸਾਧਕ ਜਿਹੜੇ ਆ, ਤੇ ਸਿੱਧ ਜੋਗੀ ਜਿਹੜੇ ਯੋਗ ਸਾਧਨਾ ਕਰਨ ਵਾਲੇ ਠਹਿਰਾ ਦਿੱਤੇ ਪਰਮਾਤਮਾ ਨੇ ਭੇਜੇ। ਗੁਰੂ ਸਾਹਿਬ ਕਹਿੰਦੇ ਉਹਨੇ ਵੀ ਪਰਮ ਪੁਰਖ ਪਰਮਾਤਮਾ ਨੂੰ ਪਾਇਆ ਨਹੀਂ ਹੈ। ਮਹਾਰੇ ਕਹਿੰਦੇ ਸੰਤ ਸਮੂਹ ਨੇਕ ਮਤੀ ਕੇ, ਪਰ ਗੁਰੂ ਸਾਹਿਬ ਅੱਗੇ ਕਹਿੰਦੇ ਕੋ ਉਹਨਾਂ ਦੇਖੀਏ ਪ੍ਰਾਣਪਤੀ ਕੇ। ਜਿੰਨੇ ਵੀ ਮਤਾਂ ਦੇ ਸਾਧੂ ਆ, ਕਿਤੇ ਉਹ ਜਿਹੜੇ ਆਪਣੀ ਭਗਤੀ ਕਰਕੇ ਚਾਰ ਸਰੀਰ ਨਾਲ ਜੁੜ ਜਾਂਦੇ ਆ, ਤੇ ਉਹ ਆਪਣੇ ਮਰਿਆਦਾ ਚਲਾ ਕੇ ਬਹਿ ਜਾਂਦੇ, ਗੁਰੂ ਦੀ ਮਰਿਆਦਾ ਹੀ ਛੱਡ ਦਿੰਦੇ ਆ। ਇਹ ਤਾਂ ਮੁੜ ਤੋਂ ਚੱਲਿਆ, ਤਾਂ ਹੁਣ ਵੀ ਏਦਾਂ ਹੀ ਹੋ ਰਿਹਾ ਸਾਧ ਸੰਗਤ ਜੀ। ਇਸ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਬਚਨ ਕਰਦੇ ਹਨ ਕਿ ਉਹ ਵੀ ਪਰਮਾਤਮਾ ਨੂੰ ਪੂਜਣ ਤੋਂ ਰਹਿ ਗਏ, ਪਰਮਾਤਮਾ ਨੂੰ ਉਹਨਾਂ ਨੇ ਨਾ ਪਾ ਸਕੇ।
ਜੇ ਕੋਈ ਹੋ
ਸਿਆਣਾ, ਜਿਹੜਾ ਕੋਈ ਜੱਗ ਦੇ ਵਿੱਚ ਵੇਖਿਆ ਨਾ, ਸਿਆਣਾ ਹੈ ਬੰਦਾ, ਜਿਹਨੇ ਕੋਈ ਚਾਰ ਵੇਦ ਸ਼ਾਸਤਰ ਗ੍ਰੰਥ ਉਪਨਿਸ਼ਦਾਂ ਸਿਮਰਤੀਆਂ ਪੜ੍ਹ ਲਈਆਂ, ਤੇ ਜਿਹਨਾਂ ਨੇ ਵੇਖਿਆ, ਬ੍ਰਾਹਮਣ ਵੀ ਕਹਿੰਦੇ ਸੀ ਨਾ ਅਸੀਂ ਗੁਰੂ ਹਾਂ, ਕਬੀਰ ਜੀ ਨੂੰ ਵੀ ਕਿਹਾ ਕਬੀਰ ਮੈਂ ਗੁਰੂ ਹਾਂ, ਅਸੀਂ ਗੁਰੂ ਹਾਂ, ਕਹਿੰਦੇ ਬ੍ਰਾਹਮਣ ਗੁਰੂ ਹੈ ਜਗਤ ਕਾ, ਭਗਤ ਕਾ ਗੁਰ ਨਾ ਹੈ, ਅਰਜੁਰਜ ਕੇ ਪਚ ਮੂਹਾ ਚਾਰੋਂ ਵੇਦੋ ਮਾਹ ਹੈ। ਚਵਾਂ ਵੇਦਾਂ ਚ ਪਚ ਕੇ ਮੂਹਾ, ਵੇਦਾਂ ਤੋਂ ਉੱਪਰ ਸਾਡਾ ਗਿਆਨ, ਜਿਹੜਾ ਸਾਡਾ ਗਿਆਨ ਹੈ ਗੁਰਮਤ ਦਾ ਗਿਆਨ, ਭਗਤੀ ਦਾ ਗਿਆਨ ਹੈ, ਉਹਦੇ ਵਿਚਾਰੇ ਵੇਦ ਤਾਂ ਬੜੇ ਪਿੱਛੇ ਰਹਿ ਗਏ। ਵੇਦਾਂ ਚ ਇਹ ਦੱਸਿਆ ਵੀ ਏਦਾਂ ਦਾ ਹਮਨ ਕਰੋਗੇ ਆਹ ਪ੍ਰਾਪਤੀ ਹੋਵੇਗੀ, ਏਦਾਂ ਦਾ ਜਾਗ ਕਰੋਗੇ ਆਹ ਪ੍ਰਾਪਤੀ ਹੋਵੇਗੀ, ਆਹ ਬਲੀ ਦੋਗੇ ਆਹ ਪ੍ਰਾਪਤੀ ਹੋਵੇਗੀ। ਇਹ ਤਾਂ ਕਰਮ ਕਾਂਡ ਹੀ ਲਿਖੇ ਹੋਏ ਹਨ ਸਾਧ ਸੰਗਤ ਜੀ, ਅੱਗੇ ਉਹਨਾਂ ਬਾਰੇ ਵੀ ਸਤਿਗੁਰ ਦੱਸ ਰਹੇ ਹਨ, ਸਰਵਣ ਕਰੋ ਜੀ। ਉਹਨਾਂ ਸਾਰਿਆਂ ਨੇ ਆਪਣਾ ਆਪਣਾ ਪੰਥ ਚਲਾ ਦਿੱਤਾ, ਉਹ ਕਹਿੰਦਾ ਮੇਰਾ ਪੰਥ, ਉਹ ਕਹਿੰਦਾ ਮੇਰਾ ਪੰਥ ਆ। ਇਸ ਤਰ੍ਹਾਂ ਜਿਸ ਤਰ੍ਹਾਂ ਮੁਸਲਮਾਨਾਂ ਚ 72 ਫਿਰਕੇ, ਸਿੱਖਾਂ ਦੇ ਵਿੱਚ ਵੀ ਫਿਰਕੇ ਹੋ ਗਏ, ਏਦਾਂ ਹੀ ਹੋ ਗਏ ਸਾਧ ਸੰਗਤ, ਸਾਰੇ ਆਪਣੇ ਆਪਣਾ ਪੰਥ ਚਲਾ ਕੇ ਬਹਿ ਗਏ। ਤੇ ਪਰਮ ਪੁਰਖ ਅਕਾਲ ਪੁਰਖ ਵਾਹਿਗੁਰੂ ਨੂੰ ਕਿਸੇ ਨੇ ਨਾ ਪਾਇਆ, ਪ੍ਰਾਪਤ ਨਹੀਂ ਕੀਤਾ। ਜਿੱਦਾਂ ਭਾਈ ਸਾਹਿਬ ਜੀ ਵੀ ਕਹਿ ਰਹੇ, ਗੁਰਦਾਸ ਜੀ ਕਹਿੰਦੇ ਆ ਖਹਿ ਖਹਿ ਮਾਰਦੇ ਬਾਹਮਣ ਮੁਲਾਣੇ, ਤੇ ਇੱਥੇ ਗੁਰੂ ਸਾਹਿਬ ਜੀ ਨੇ ਕਹਿ ਦਿੱਤਾ ਵਾਰ ਵੈਦ ਅਹੰਕਾਰ ਵਧਾਇਓ। ਵਾਰ ਵੈਰ ਜਿਹੜਾ ਇੱਕ ਦੂਜੇ ਨਾਲ, ਹਿੰਦੂ ਕਹਿੰਦਾ ਅਸੀਂ ਸਿਆਣੇ, ਅਸੀਂ ਤਕੜੇ, ਅਸੀਂ ਚੰਗੇ ਆ, ਤੇ ਮੁਸਲਮਾਨ ਕਹਿੰਦੇ ਅਸੀਂ। ਬਾਹਮਣ ਤੇ ਮੁਲਾਣੇ ਆਪਸ ਵਿੱਚ ਖਹਿ ਖਹਿ ਕੇ ਮਰਦੇ ਰਹੇ। ਇਸ ਕਰਕੇ ਗੁਰੂ ਸਾਹਿਬ ਜੀ ਵੀ ਇੱਥੇ ਵਚਨ ਕਰ ਰਹੇ ਹਨ ਕਿ ਸਾਰਿਆਂ ਨੇ ਆਪਣਾ ਆਪਣਾ ਹੰਕਾਰ ਦੇ ਵਿੱਚ ਰਹਿ ਗਏ, ਤੇ ਹੰਕਾਰ ਵਿੱਚ ਆਣ ਕੇ ਉਹਨਾਂ ਨੇ ਸਾਧ ਸੰਗਤ ਦੇ ਇੱਕ ਦੂਜੇ ਨਾਲ ਖਹਿਣ ਲੱਗ ਪਾਇਆ, ਕਿੱਦਾਂ ਖਾਏ ਜੀ। ਪੇੜ, ਪੇੜ ਜਿਹੜਾ ਦਰਖਤ ਹੁੰਦਾ ਹੈ, ਪਾਤ ਪੱਤੇ, ਉਹਦੇ ਪੱਤੇ ਜਦੋਂ ਡਿੱਗਦੇ ਆ ਨਾ ਦਰਖਤ ਦੇ ਸੁੱਕ ਕੇ, ਤੇ ਜਦੋਂ ਉਹਨਾਂ ਨੂੰ ਅੱਗ ਲੱਗ ਜਾਂਦੀ ਹੈ, ਤੇ ਪੇੜ ਪਾਤ ਆਪਣ ਤੇ ਜਲੇ, ਤੇ ਜਿਹੜਾ ਪੇੜ ਆਪਣੇ ਪੱਤਿਆਂ ਨਾਲ ਜਿੱਦਾਂ ਸੜ ਜਾਂਦਾ ਹੈ, ਸਵਾਹ ਹੋ ਜਾਂਦਾ ਹੈ, ਇਸੇ ਤਰ੍ਹਾਂ ਇਹ ਮਨੁੱਖ ਜਿਹੜੇ ਸਨ, ਪ੍ਰਭੂ ਦੇ ਪੰਥ ਚ ਕੋਈ ਨੀ ਚੱਲਦਾ, ਇਹਨਾਂ ਲੋਕਾਂ ਨੇ ਤੇ ਸਾਧ ਸੰਗਤ ਜੀ ਹੰਕਾਰ ਵਿੱਚ ਆ ਗਏ, ਵਿਸ਼ਿਆਂ ਵਿਕਾਰਾਂ ਵਿੱਚ ਪੈ ਕੇ, ਤੇ ਵਿਕਾਰਾਂ ਵਿੱਚ ਪੈ ਕੇ ਆਪੋ ਵਿੱਚ ਜਲਦੇ ਰਹਿ, ਆਪਣੇ ਆਪ ਨੂੰ ਸਾੜਦੇ ਰਹਿ, ਕਿਉਂਕਿ ਗੁਰਬਾਣੀ ਵਿੱਚ ਕਥਨ ਆਉਂਦਾ ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜੋ ਕੰਚਨ ਸੁਹਾਗਾ ਢਾਲ ਹੈ। ਜਿੱਦਾਂ ਸੁਨਿਆਰਾ ਜਿਹੜਾ ਸੋਨੇ ਨੂੰ ਢਾਲਣ ਵਾਸਤੇ ਉਹ ਵਿੱਚ ਸੁਹਾਗਾ ਪਾ ਦਿੰਦਾ, ਪਾਣੀ ਬਣ ਜਾਂਦਾ ਹੈ, ਇਸ ਤਰ੍ਹਾਂ ਗੁਰਮੁਖੋ ਜਦੋਂ ਤੁਸੀਂ ਆਪ ਖੁਦ ਹੰਕਾਰ ਇਹ ਵਿਸ਼ਿਆਂ ਵਿਕਾਰਾਂ ਵਿੱਚ ਮਨੁੱਖ ਜਿਹੜਾ ਪੈ ਜਾਂਦਾ ਹੈ, ਉਹਦਾ ਫਿਰ ਆਪਣਾ ਆਪ ਹੀ ਸੜਦਾ ਹੈ ਭਾਈ, ਹੋਰ ਨੀ ਕੋਈ ਸੜਦਾ। ਜਿਹੜੀ ਕ੍ਰੋਧ ਹੈ, ਕ੍ਰੋਧ ਦੀ ਅੱਗ ਜਿਹੜੀ ਹੈ, ਜਿਸ ਤਰ੍ਹਾਂ ਦੂਸਰੀ ਅੱਗ ਹੈ, ਉਸ ਅੱਗ ਦੇ ਨਾਲ ਜੇ ਦੇਖੀਏ ਤੇ ਉਹ ਤੇ ਸਾਧ ਸਿੰਘ ਦੂਸਰਿਆਂ ਨੂੰ ਸਾੜਦੀ ਹੈ, ਦਰਖਤਾਂ ਨੂੰ ਸਾੜਦੀ ਹੈ, ਪਰ ਜਿਹੜੀ ਕ੍ਰੋਧ ਦੀ ਅੱਗ ਹੈ, ਇਹ ਕ੍ਰੋਧ ਦੀ ਅੱਗ ਗੁਰਮੁਖੋ, ਇਹ ਕ੍ਰੋਧ ਦੀ ਅੱਗ ਪਹਿਲਾਂ ਉਸ ਬੰਦੇ ਨੂੰ ਸਾੜਦੀ ਹੈ ਜਿਹੜਾ ਕ੍ਰੋਧ ਕਰਦਾ ਹੈ, ਫਿਰ ਉਹ ਅਗਲੇ ਨੂੰ ਸਾੜਦੀ ਹੈ ਜਿਹਨੂੰ ਉਹ ਗੱਲਾਂ ਕਰਦਾ ਅੱਗੋਂ। ਇਸੇ ਤਰ੍ਹਾਂ ਵਿਸ਼ਿਆਂ ਵਿਕਾਰਾਂ ਚ ਪੈ ਕੇ ਹੰਕਾਰ ਵਿੱਚ ਆ ਕੇ ਆਪਣੇ ਆਪ ਹੀ ਸੜਦੇ ਬਲਦੇ ਰਹੇ ਉਹ ਲੋਕ। ਪ੍ਰਭੂ ਅਕਾਲ ਪੁਰਖ ਦੇ ਪੰਥ ਰਸਤੇ ਤੇ ਕੋਈ ਨਾ ਚੱਲਿਆ, ਜਿਨ੍ਹਾਂ ਜਿਨ੍ਹਾਂ ਨੂੰ ਥੋੜੀ ਜਿਹੀ ਸਿੱਧੀ ਪ੍ਰਾਪਤ ਹੋ ਗਈ ਹੈ, ਕਿਸੇ ਨੂੰ ਰਾਜੀ ਕਰਤਾ, ਕਿਸੇ ਨੂੰ ਸਾਧ ਸਿੰਘ ਬਿਮਾਰ ਕਰਤਾ, ਜੇ ਕਿਸੇ ਨੇ ਮਾੜਾ ਕਹਿ ਦਿੱਤਾ ਤਾਂ ਉਹਨੂੰ ਬਿਮਾਰ ਕਰਤਾ, ਜੇ ਕਿਸੇ ਨੇ ਚੰਗਾ ਕਹਿ ਤਾਂ ਉਹਨੂੰ ਰਾਜੀ ਕਰਤਾ, ਕਿਸੇ ਨੂੰ ਸਾਧ ਸਿੰਘ ਇਸੇ ਤਰ੍ਹਾਂ ਇਹ ਇਸੇ ਤਰ੍ਹਾਂ ਰਾਜੀ ਤੇ ਬਿਮਾਰ ਕਰਨ ਤੇ ਲੱਗੇ ਰਹਿ, ਤੇ ਜਿਹਨੇ ਕੋਈ ਚੰਗਾ ਦੇ ਦਿੱਤਾ ਚਾਰ ਛਿੱਲੜਾਂ ਵੱਧ ਦੇ ਤੇ ਉਹਨੂੰ ਸਾਧ ਸੰਗਤ ਇਸੇ ਤਰ੍ਹਾਂ ਵਰ ਦੇਣੇ ਸ਼ੁਰੂ ਕਰਤੇ, ਜਿਹਨੇ ਕੋਈ ਮਾੜਾ ਦਿੱਤਾ ਉਹਨੂੰ ਸ਼ਰਾਪ ਦੇਣੇ ਸ਼ੁਰੂ ਕਰਤੇ, ਜਿਹਨਾਂ ਜਿਹਨਾਂ ਚ ਜਿੰਨੀ ਜਿੰਨੀ ਵੀ ਥੋੜੀ ਥੋੜੀ ਸਿੱਧ ਹੋਈ ਭਾਵ ਕੇ ਸ਼ਕਤੀ ਆਈ ਜਿਹਨਾਂ ਵਿੱਚ, ਉਹਨੇ ਆਪਣਾ ਆਪਣਾ ਰਸਤਾ ਚਲਾ ਦਿੱਤਾ ਹੈ, ਆਪਣੇ ਰਸਤੇ ਪੈ ਗਏ। ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਨੂੰ ਕਿਸੇ ਨੇ ਪਹਿਚਾਣਿਆ ਨਹੀਂ ਭਾਈ, ਤੇ ਇਸੇ ਤਰ੍ਹਾਂ ਆਪਣੇ ਆਪ ਨੂੰ ਉਚਾਰਨ ਵਾਸਤੇ, ਆਪਣੇ ਆਪ ਨੂੰ ਸਾਧ ਸੰਗਤ ਜੀ ਰੱਖਣ ਵਾਸਤੇ ਅਕਾਲ ਪੁਰਖ ਨੇ ਇਹ ਵਚਨ ਕਹਿਤਾ, ਮਾਮਾ ਉਚਾਰ ਤੇ ਭੈਓ ਦੀਵਾਨਾ, ਮੈਨੂੰ ਉਚਾਰਨ ਕਰਕੇ ਦੀਵਾਨਾ ਹੀ ਹੋ ਗਿਆ, ਕਮਲਾ ਹੀ ਹੋ ਗਿਆ, ਭਾਵ ਕਿ ਗੁਰੂ ਸਾਹਿਬ ਅਕਾਲ ਪੁਰਖ ਵਾਹਿਗੁਰੂ ਨੂੰ ਨਾ ਉਚਾਰਿਆ, ਨਾ ਸਿਮਰਨ ਕੀਤਾ। ਪਰਮ ਤੱਤ ਜਿਹੜਾ ਕਿਸੇ ਨੇ ਵੀ ਪਹਿਚਾਣਿਆ ਨਹੀਂ ਹੈ, ਆਪਣੇ ਆਪ ਦੇ ਵਿੱਚ ਹੀ ਉਰਜ ਗਏ, ਆਪ ਇੱਕ ਦੂਜੇ ਦੇ ਵਿੱਚ ਹੀ ਉਰਝਾਈ ਹੋ ਗਈ, ਭਾਵ ਕਿ ਇਸੇ ਤਰ੍ਹਾਂ ਇੱਕ ਦੂਜੇ ਨਾਲ ਸੜਨ ਬਣ ਲੱਗ ਪਏ, ਭਾਵ ਇੱਕ ਦੂਜੇ ਨਾਲ ਖਹਿਣ ਲੱਗ ਪਏ। ਅਕਾਲ ਪੁਰਖ ਵਾਹਿਗੁਰੂ ਨੇ ਜਿਹੜੇ ਜਿਹੜੇ ਰਾਜ ਰਿਖੀ ਪੈਦਾ ਕੀਤੇ ਆ, ਰਿਖੀ ਜਿਹੜੇ ਉਹ ਦਿੰਦੇ ਹੀ ਸ਼ਰਾਪ ਸੀ, ਸ਼ਰਾਪ ਦੇ ਦਿੰਦੇ ਆ, ਬਖਸ਼ਣ ਵਾਲਾ ਉਹਨਾਂ ਕੋਈ ਧੰਨ ਤਰੀਕਾ ਹੀ ਨਹੀਂ, ਜਿਹਨਾਂ ਜਿਹਨਾਂ ਨੂੰ ਸ਼ਰਾਪਿਆ ਗੁਰੂ ਨਾਨਕ ਸਾਹਿਬ ਨੇ ਜਾ ਕੇ ਬਖਸ਼ਿਆ ਉਹਨਾਂ ਨੂੰ, ਜਿਹੜੇ ਸ਼ਰਾਬ ਤਾਂ ਦੇ ਦਿੱਤਾ ਪਰ ਉਹਨਾਂ ਨੂੰ ਬਖਸ਼ਾ ਨਹੀਂ ਸਨ ਸਕਦੇ। ਤੋ ਸਾਧ ਸੰਗਤ ਇਹ ਰਾਜ ਲਿਖੀ ਜਿਹੜੇ ਬਣਾਉਣਾ ਕੀਤੇ ਪ੍ਰਮਾਤਮਾ
ਨੇ,
ਉਹਨਾਂ ਨੇ ਫਿਰ ਸਿਮਰਤੀਆਂ ਬਣਾ ਦਿੱਤੀਆਂ, 27 ਸਿਮਰਤੀਆਂ ਪੈਦਾ ਕਰਤੀਆਂ, 27 ਸਿਮਰਤੀਆਂ ਬੜੇ ਬੜੇ ਗ੍ਰੰਥ ਲਿਖ ਦਿੱਤੇ ਆ। ਇਸੇ ਤਰ੍ਹਾਂ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਨੇ ਆਪਣੀਆਂ ਸਿਮਰਤੀਆਂ ਚਲਾ ਦਿੱਤੀਆਂ, ਜਿਹੜੇ ਰਿਖੀ ਰਾਜ ਬਣਾਏ ਵੱਡੇ। ਜਿਹੜੇ ਸਿਮਰਤੀਆਂ ਦੇ ਅਨੁਰਾਗੀ ਹੋ ਗਏ, ਭਾਵ ਕੇ ਜਿਹੜੇ ਸਿਮਰਤੀਆਂ ਨਾਲ ਪਿਆਰ ਕਰਨ ਲੱਗ ਪਏ ਤੇ ਉਹ ਰਿਖੀਆਂ ਨੇ ਸਿਮਰਤੀਆਂ ਪੈਦਾ ਕੀਤੀਆਂ ਤੇ ਉਹਨਾਂ ਦੇ ਸਾਸਨ ਕਰਮ ਕਾਂਡਾਂ ਵਿੱਚ ਲੱਗ ਗਏ ਜਿਹੜੇ ਲੋਕ, ਉਹਨਾਂ ਨੇ ਬ੍ਰਹਮ ਦੀ ਕਿਰਿਆ ਤਿਆਗ ਦਿੱਤੀ, ਉਹਨਾਂ ਨੇ ਪ੍ਰਮਾਤਮਾ ਨੂੰ ਸਿਮਰਨਾ ਛੱਡ ਦਿੱਤਾ ਹੈ। ਜੋ ਸਿਮਰਤੀਆਂ ਚ ਲਿਖਿਆ ਓਦਾਂ ਓਦਾਂ ਹੀ ਕਰਨ ਲੱਗ ਪਏ ਲੋਕ। ਜਿਹਨੇ ਪ੍ਰਮਾਤਮਾ ਦੇ ਹਿਰਦੇ ਦੇ ਵਿੱਚ ਆਪਣੇ ਮਨ ਨੂੰ, ਪ੍ਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਠਹਿਰਾਉਣਾ ਕੀਤਾ, ਜਿਹਨਾਂ ਨੇ ਪ੍ਰਮਾਤਮਾ ਦੇ ਚਰਨਾਂ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰਨਾ ਕੀਤਾ, ਉਹ ਫਿਰ ਸਿਮਰਤੀਆਂ ਦੇ ਰਾਹ ਤੇ ਨਹੀਂ ਆਇਆ, ਉਹ ਗੁਰਮੁਖ ਪਿਆਰਾ ਫਿਰ ਸਿਮਰਤੀਆਂ ਦੇ ਰਾਹ ਤੇ ਇੱਕ ਇੱਕ ਅਕਾਲ ਪੁਰਖ ਨੂੰ ਉਹਨਾਂ ਸਿਮਰਿਆ। ਬ੍ਰਹਮਾਚਾਰੀ ਵੇਦ ਬਣਾਏ, ਬ੍ਰਹਮਾ ਨੇ ਚਾਰ ਹੀ ਵੇਦ ਪੈਦਾ ਕੀਤੇ, ਬ੍ਰਹਮਾ ਨੇ ਚਾਰ ਵੇਦ ਸਾਧ ਨੂੰ ਉਚਾਰਨਾ ਕੀਤੇ, ਸਾਰਿਆਂ ਲੋਕਾਂ ਦੇ ਵਿੱਚ ਬ੍ਰਹਮਾ ਨੇ ਆਪਣੇ ਧਰਮ ਕਰਮ ਭਾਵ ਕੇ ਵੇਦਾਂ ਮੁਤਾਬਕ ਕਰਮ ਚਲਾ ਦਿੱਤੇ। ਜਜੁਰ ਵੇਦ ਅਥਰਵਣ ਰਿਗ ਇਸੇ ਤਰ੍ਹਾਂ ਸਾਧ ਸੰਗ ਆਯੁਰ ਇਹ ਸਾਰੇ ਵੇਦ ਬ੍ਰਹਮਾ ਨੇ ਪੈਦਾ ਕੀਤੇ ਹਨ। ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪਿਆਰਿਆਂ ਦੀ ਉਹਨਾਂ ਯੁੱਗਾਂ ਦੀ ਗੱਲ ਕਰ ਰਹੇ ਗੁਰੂ ਸਾਹਿਬ ਜੀ, ਜਿਨ੍ਹਾਂ ਜਿਨ੍ਹਾਂ ਦੀ ਹਰੀ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਲਿਵ ਲੱਗ ਗਈ ਸੀ, ਉਹਨਾਂ ਨੇ ਵੇਦਾਂ ਨੂੰ ਤਿਆਗ ਦਿੱਤਾ, ਵੇਦਾਂ ਸ਼ਾਸਤਰਾਂ ਨੂੰ ਤਿਆਗ ਦਿੱਤਾ, ਉਹ ਵੇਦਾਂ ਵੱਲ ਆਏ ਹੀ ਨਹੀਂ ਮੁੜਕੇ। ਜਿਨ੍ਹਾਂ ਨੇ ਵੇਦਾਂ ਤੇ ਕਿਤਾਬਾਂ ਦੀ ਮਤ ਨੂੰ ਤਿਆਗ ਦਿੱਤਾ, ਜਿੰਨੇ ਭਗਤ ਹੋਏ ਗੁਰਮੁਖੋ, ਇਹ ਪਹਿਲੋ ਭਗਤ ਨਾਮਦੇਵ ਜੀ ਨੇ ਜਿਸ ਤਰ੍ਹਾਂ ਸਾਧ ਸੰਗਤ ਜੀ ਦੁੱਧ ਪੀਓ ਗੋਬਿੰਦੇ ਰਾਏ ਤੇ ਸਾਧ ਸੰਗਤ ਦੁੱਧ ਪਿਆਉਣ ਵਾਸਤੇ ਉਹ ਜਿਹੜੀ ਪੱਥਰ ਦੀ ਮੂਰਤ ਨੂੰ ਤੇ ਪ੍ਰਗਟ ਹੋ ਗਏ ਪਰਮਾਤਮਾ ਨੇ ਪੀਤਾ ਤੇ ਉਹਨਾਂ ਨੂੰ ਛੱਡ ਕੇ ਤੇ ਇਸੇ ਤਰ੍ਹਾਂ ਨਿਰਗੁਣ ਅਕਾਲ ਪੁਰਖ ਦੀ ਉਪਾਸ਼ਨਾ ਚ ਲੱਗ ਗਏ ਤੇ ਉਹ ਭਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਥਾਂ ਮਿਲਿਆ। ਇਸ ਤਰ੍ਹਾਂ ਜਿਹੜੇ ਜਿਹੜੇ ਵੀ ਵੇਦਾਂ ਸ਼ਾਸਤਰਾਂ ਦੀ ਮਤ ਨੂੰ ਤਿਆਗ ਕੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਿਰਾਗੀ ਹੋ ਗਏ, ਚਾਹਵਾਨ ਹੋ ਗਏ, ਪਿਆਰੇ ਹੋ
ਗਏ,
ਤਿੰਨ ਕੇ ਗੂੜ ਮਤ ਜੇ ਚੱਲ ਹੀ, ਉਹਨਾਂ ਦੇ ਗੂੜ ਮਤ ਸ੍ਰੇਸ਼ਟ ਮਤ ਦੇ ਵਿੱਚ ਜਿਹੜੇ ਚੱਲਦੇ ਹਨ ਤੇ ਅਨੇਕਾਂ ਤਰ੍ਹਾਂ ਦੇ ਦੁੱਖਾਂ ਨੂੰ ਦਲ ਦਿੰਦੇ ਆ। ਜਿਹੜੇ ਭਗਤ ਕਬੀਰ ਜੀ ਦੇ ਕੋਲ ਰਹਿ ਗਏ ਉਹਨਾਂ ਦੀ ਸੰਗਤ ਕੀਤੀ, ਭਗਤ ਰਵਿਦਾਸ ਜੀ ਦੀ ਸੰਗਤ ਕੀਤੀ ਆ, ਹੋਰ ਗੁਰਮੁਖਾ ਜਿੰਨੇ ਭਗਤ ਹੋਏ ਹਨ ਸਾਧ 15 ਭਗਤ ਆ ਜਿਹਨਾਂ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, 4 ਗੁਰਸਿੱਖ ਆ ਜਿਹਨਾਂ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, 8 ਗੁਰੂ ਸਾਹਿਬਾਨ ਆ ਜਿਹਨਾਂ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਤੋ ਸਾਧ ਸੰਗਤ ਦੀ ਸਾਰੀ ਦੀ ਸਾਰੀ ਬਾਣੀ ਨੂੰ ਗੁਰੂ ਗ੍ਰੰਥ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਆ ਹੁਣ 2008 ਹੈ ਨਾ ਸਾਧ ਸੰਗਤ ਚੜਿਆ, ਇਹਦੇ ਵਿੱਚ ਅਕਤੂਬਰ ਦੇ ਵਿੱਚ 300 ਸਾਲਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਤੇ ਗੁਰਤਾਗਤੀ ਦਿਵਸ ਆ ਰਿਹਾ ਹੈ ਤੇ ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਾਰਾ ਗੁਰੂ ਗ੍ਰੰਥ ਸਾਹਿਬ ਕੰਠੋ ਤੋਂ ਉਚਾਰ ਕੇ ਕਹਿ ਦਿੱਤਾ, ਇੱਕੋ ਹੀ ਬਾਣੀ ਹੈ, ਇੱਕੇ ਅਕਾਲ ਪੁਰਖ ਦੀ ਇੱਕੋ ਹੀ ਬਾਣੀ, ਇੱਕੇ ਕੰਠ ਚੋਂ ਉਚਾਰ ਦਿੱਤੀ ਸਾਰੀ ਬਾਣੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ। ਜਦੋਂ ਧੀਰ ਮਾਲਕੋ ਸਿੰਘ ਹੈ ਬੀੜ ਲੈਣ ਵਾਸਤੇ ਨਹੀਂ ਦਿੱਤਾ ਸਰੂਪ ਮਹਾਰਾਜ ਦਾ ਜਿਹੜਾ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਤੋਂ ਲਿਖਾਇਆ ਸੀ, ਇਸ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਜਿਹੜੀ ਬਾਣੀ ਹੈ ਸਾਧ ਸੰਗਤ ਜੀ, ਜਿਹਨਾਂ ਵੀ ਗੁਰਮੁਖਾਂ ਪਿਆਰਿਆਂ ਭਗਤਾਂ ਨੇ ਉਹ ਜਿਨ੍ਹਾਂ ਨੇ ਸਿਮਰਨ ਅਕਾਲ ਪੁਰਖ ਦਾ ਕੀਤਾ, ਜਿਹੜੇ ਉਹਨਾਂ ਦੇ ਨਾਲ ਸੰਗਤ ਕੀਤੀ ਹੈ, ਉਹਨਾਂ ਨੇ ਦੁੱਖਾਂ ਨੂੰ ਦਲ ਦਿੱਤਾ, ਨਾਸ਼ ਕਰ ਦਿੱਤਾ। ਤੇ ਜਿਹੜੇ ਜਿਹੜੇ ਸਹਿਤ ਜਾਤਨ ਸੰਦੇਹ, ਜਾਤਨ ਦਾ ਮਤਲਬ ਹੈ ਸਾਧ ਸੰਗਤ ਜੀ ਜਾਤਨਾਵਾਂ ਕਸ਼ਟ, ਜਿਨ੍ਹਾਂ ਨੇ ਕਸ਼ਟ ਝੱਲੇ ਆ, ਜਿਨ੍ਹਾਂ ਨੇ ਕਸ਼ਟ ਝੱਲ ਕੇ ਸਿਮਰਨ ਕੀਤਾ, ਤੇ ਪ੍ਰਭੂ ਦੇ ਨਾਲ ਨਿਉ ਨਹੀਂ ਛੱਡਿਆ। ਜੇ ਕਬੀਰ ਜੀ ਨੂੰ ਫੜ ਕੇ ਸਾਸਨ ਸੰਗਲ ਨਾਲ ਬੰਨ ਕੇ ਤੇ ਉਹ ਸਾਸਨ ਗੰਗਾ ਦੇ ਵਿੱਚ ਸੁੱਟ ਦਿੱਤਾ ਗਿਆ ਤੇ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮੇਰੇ ਵਿਸ਼ਾਲਾ ਪਰ ਬੈਠੇ ਕਬੀਰ, ਤੇ ਉਹਨਾਂ ਨੇ ਸਾਧ ਸੰਗਤ ਜੀ ਇੰਨੀਆਂ ਜਾਤਨਾਵਾਂ ਸਹੀਆਂ, ਹਾਥੀ ਦੇ ਅੱਗੇ ਸੁੱਟਿਆ ਗਿਆ। ਤੇ ਇਸੇ ਤਰ੍ਹਾਂ ਭਗਤ ਨਾਮਦੇਵ ਜੀ ਨੂੰ ਕਿਹਾ ਗਊ ਨੂੰ ਜਿੰਦਾ ਕਰ ਦੇ, ਤੇ ਇਸੇ ਤਰ੍ਹਾਂ ਜੋ ਕੁਝ ਵੀ ਹੋਇਆ ਸਾਰਿਆਂ ਭਗਤਾਂ ਦੀਆਂ ਵੱਖਰੀਆਂ ਵੱਖਰੀਆਂ, ਹਰ ਇੱਕ ਭਗਤ ਦੇ ਨਾਲ ਸਦਨੇ ਕਸਾਈ ਨੂੰ ਤੇ ਨੀਂਹ ਦੇ ਵਿੱਚ ਚਿਣ ਲੱਗਾ ਸੀ ਰਾਜਾ ਤੇ ਸਾਧ ਸੰਗਤ। ਇਸ ਤਰ੍ਹਾਂ ਪ੍ਰਮਾਤਮਾ ਇਹ ਜਾਤਨਾਵਾਂ ਵੀ ਸਹੀਆਂ ਉਹਨਾਂ ਨੇ, ਪਰ ਅਕਾਲ ਪੁਰਖ ਦਾ ਸਿਮਰਨ ਨਹੀਂ ਛੱਡੇ। ਜੇ ਭਗਤ ਨਾਮਦੇਵ ਜੀ ਦੇ ਬਾਰੇ ਆਉਂਦਾ ਤੇ ਇੱਕ ਮਾਤਾ ਜਿਹੜੀ ਹੈ ਉਹਨੇ ਕਿਹਾ ਪੁੱਤ ਫੇਰ ਕੀ ਆ, ਤੂੰ ਰਾਮ ਰਾਮ ਛੱਡ ਕੇ ਖੁਦਾ ਖੁਦਾ ਕਹਿ ਦੇ, ਇਹ ਚ ਕਾਹਦੀ ਗੱਲ ਆ। ਬਾ ਭਗਤ ਨਾਮਦੇਵ ਜੀ ਨੇ ਇੱਕ ਮਿੰਟ ਨਹੀਂ ਲਾਇਆ, ਉਸ ਨਾ ਹੋ ਤੇਰਾ ਪੂੰਗਰਾ ਨਾ ਤੂੰ ਮੇਰੀ ਮਾਏ, ਪਿੰਡ ਪੜੇ ਤਾਂ ਹਰ ਗੁਣ ਗਾਏ। ਕਹਿੰਦੇ ਪਿੰਡ ਪੈ ਜਾਏ ਮੈਂ ਤੇ ਰਾਮ ਰਾਮ ਹੀ ਕਹੂੰ, ਮੈਂ ਤੇ ਉਹ ਰਮੇ ਹੋਏ ਪ੍ਰਮਾਤਮਾ ਦਾ ਨਾਂ ਹੀ ਲਊਂਗਾ, ਮੈਂ ਇਸ ਰਾਜੇ ਦੀ ਆਣ ਥੱਲੇ ਆਣ ਕੇ ਕਾਣ ਥੱਲੇ ਆਣ ਕੇ ਮੈਂ ਖੁਦਾ ਖੁਦਾ ਕਹਾਂ ਤਾਂ ਇੱਕ ਹੀ ਹੈ ਭਾਵੇਂ, ਪਰ ਮੈਂ ਰਾਮ ਰਾਮ ਕਹਾਂਗਾ, ਮਾਤਾ ਤੂੰ ਮੇਰੀ ਮਾਂ ਨਹੀਂ। ਇਸ ਤਰ੍ਹਾਂ ਇੰਨੀਆਂ ਜਾਤਨਾਵਾਂ ਵੀ ਸਹਿ ਕੇ ਜਿਨ੍ਹਾਂ ਨੇ ਪ੍ਰਮਾਤਮਾ ਦਾ ਸਿਮਰਨ ਕੀਤਾ, ਪ੍ਰਭੂ ਅਕਾਲ ਪੁਰਖ ਦੇ ਨਾਲੋਂ ਜਿਨ੍ਹਾਂ ਨੇ ਨੇਹ ਨਹੀਂ ਛੱਡਿਆ। ਤੇ ਗੁਰਮੁਖੋ ਇਸੇ ਤਰ੍ਹਾਂ ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ ਪਾਏ ਪਹਾੜਾ ਮਾਰਿਆ ਗਾਫਲ ਆਪਣੇ। ਦੀਨ ਧਰਮ ਦੁਨੀਆਂ ਵਾਸਤੇ ਗਵਾਲਿਆ ਤੇ ਦੁਨੀਆਂ ਨੇ ਨਾਲ ਨਹੀਂ ਜੇ ਜਾਣਾ, ਤੇ ਪੈਰ ਕੁਹਾੜਾ ਗੁਰੂ ਸਾਹਿਬ ਕਹਿੰਦੇ ਆਪੇ ਗਾਫਲ ਬਸਮਝ ਨੇ ਆਪਣੇ ਹੱਥੇ ਆਪੇ ਮਾਰ ਲਿਆ ਕੁਹਾੜਾ। ਇਸ ਕਰਕੇ ਧਰਮੀ ਹੋ ਜਾਈਏ, ਗੁਰਸਿੱਖੀ ਵਿੱਚ ਪ੍ਰਪਕਤਾ ਸਹਿਤ ਆਈਏ, ਗੁਰਸਿੱਖ ਦੇ ਘਰ ਜੇ ਜਨਮ ਲਿਆ ਗੁਰਸਿੱਖ ਬਣਨਾ ਸਾਡਾ ਪਹਿਲਾ ਫਰਜ਼ ਬਣਦਾ ਹੈ। ਇਸ ਕਰਕੇ ਸਾਧਨਾ ਗੁਰਮੁਖੋ ਜਿਨ੍ਹਾਂ ਨੇ ਜਾਤਨਾਵਾਂ ਸਹੀਆਂ, ਜਿਨ੍ਹਾਂ ਨੇ ਯਤਨ ਸਾਧ ਸਿਮਰਨ ਕੀਤਾ ਹੈ, ਪਰਮਾਤਮਾ ਦੇ ਨਾਲ ਪਿਆਰ ਕੀਤਾ, ਜਿਨ੍ਹਾਂ ਨੇ ਉਹ ਪਰਮਪੁਰੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਪਹੁੰਚੇ, ਉਹਦੇ ਵਿੱਚ ਤੇ ਹਰੀ ਅਕਾਲ ਪੁਰਖ ਦੇ ਵਿੱਚ ਕੋਈ ਅੰਤਰ ਨਹੀਂ। ਹਰ ਹਰ ਜਨ ਜੋ ਹੀ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜੋ ਜਲ ਹੀ ਦਿਖੇ ਸਮਾਏ। ਜਿਸ ਤਰ੍ਹਾਂ ਜਲ ਚੋਂ ਲਹਿਰ ਪੈਦਾ ਹੁੰਦੀ ਹੈ, ਤੇ ਜਦੋਂ ਜਦ ਜਲ ਚੋਂ ਲਹਿਰ ਪੈਦਾ ਹੋਈ ਹਵਾ ਦੇ ਸਾਧ ਸੰਗਤ ਸਹਾਇਤਾ ਦੇ ਨਾਲ, ਉਦੋਂ ਵੀ ਜਲ ਸੀ, ਜਦੋਂ ਲਹਿਰ ਪੈਦਾ ਹੋ ਕੇ ਪਾਣੀ ਦੇ ਵਿੱਚ ਸਮਾ ਗਈ ਉਦੋਂ ਵੀ ਉਹ ਜਲ ਸੀ। ਸੂਰਜ ਕਿਰਨ ਮਿਲਿਆ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਸੀ ਆਰਾਮ। ਉਹ ਪੂਰਾ ਹੋ ਗਿਆ ਗੁਰਮੁਖੋ, ਉਹ ਗੁਰਮੁਖ ਪਿਆਰੇ ਪੂਰੇ ਹੋ ਗਏ, ਉਹਨਾਂ ਦੇ ਸਤਿਗੁਰੂ ਦੀ ਰਹਿਮਤ ਹੋ ਗਈ ਹੈ, ਤੇ ਉਹਨਾਂ ਦੇ ਸਾਹਸ ਅਕਾਲ ਪੁਰਖ ਤੱਕ ਪਹੁੰਚ ਗਏ, ਤੇ ਉਹਦੇ ਚ ਤੇ ਪ੍ਰਮਾਤਮਾ ਚ ਕੋਈ ਭੇਦ ਨਹੀਂ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਵਰ, ਜਿਹੜੇ ਜਿਹੜੇ ਮਨੁੱਖ ਜਾਤਨਾਵਾਂ ਤੋਂ ਡਰਦੇ ਆ, ਲਓ ਜੀ ਕਿਰਪਾਨ ਪਾਉਣੀ ਪੈ ਜੂ, ਕਸ਼ਹਿਰਾ ਪਾਉਣਾ ਪੈ ਜੂ, ਇਸੇ ਤਰ੍ਹਾਂ ਕੇਸ ਰੱਖਣੇ ਪੈ ਜਾਣਗੇ, ਫਿਰ ਪੱਗ ਬੰਨਣੀ, ਇਹ ਵੀ ਜਾਤਨਾਵਾਂ ਹੀ ਸਮਝਦੇ ਆ ਵੀ ਸਾਨੂੰ ਦੁੱਖ ਹੋਵੇਗਾ। ਤੋ ਸਾਹਿਬ ਸਾਹਿਬ ਫਿਰ ਸਵੇਰੇ ਵੀ ਉੱਠਣਾ ਪੈ ਜੂ ਵੇੜੇ ਸਿਰ ਥੋੜਾ ਜਿਹਾ, ਅੰਮ੍ਰਿਤ ਵੇਲੇ ਵੀ ਉਹ ਤੇ ਕੰਮ ਕਰਕੇ ਵੀ ਉੱਠਦੇ, ਵੈਸੇ ਵੀ ਉੱਠ ਸਕਦਾ। ਤੋ ਇਹਨਾਂ ਜਾਤਨਾਵਾਂ ਤੋਂ ਜਿਹੜੇ ਲੋਕ ਡਰਦੇ ਆ, ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਇਸ ਤਰ੍ਹਾਂ ਯਤਨ ਤੋਂ ਡਰਦੇ ਹਨ ਜਾਤਨਾਵਾਂ ਤੋਂ, ਉਹ ਪ੍ਰਮਾਤਮਾ ਨੂੰ ਛੱਡ ਕੇ ਤੇ ਪੁੱਠੇ ਰਸਤੇ ਪੈ ਗਏ ਉਹ ਲੋਕ, ਉਹ ਨਰਕ ਕੁੰਡ ਚ ਪੈਣਗੇ। ਇਹ ਵੇਖ ਲਓ ਗੁਰੂ ਕਲਗੀਧਰ ਪਿਤਾ ਨੇ ਕਹਿ ਦਿੱਤਾ ਹੈ, ਜਿਹੜਾ ਧਰਮ ਦੇ ਵਿੱਚ ਨਹੀਂ ਆਉਂਦਾ ਕਹਿੰਦੇ ਉਹ ਨਰਕਾਂ ਦੇ ਵਿੱਚ ਪੈਣਗੇ, ਜਿਹੜੇ ਜਾਤਨਾਵਾਂ ਇਹਨਾਂ ਤੋਂ ਡਰਦੇ ਹਨ।
ਬਾਰ ਬਾਰ ਜਗ ਮੋ ਬਾਪ ਧਰਹੀ,
ਤੇ ਬਾਰ ਬਾਰ ਉਹਨੂੰ ਜਨਮ ਧਾਰਨਾ ਪਵੇਗਾ। ਮਰ ਕੇ ਚਲੇ ਗਿਆ ਜੰਮ ਕੇ ਆ ਗਿਆ, ਮਰ ਕੇ ਚਲੇ ਗਿਆ ਜੰਮ ਕੇ ਆ ਗਿਆ, ਤੇ ਜਨਮਦਾ ਹੈ ਮਰਦਾ ਹੈ, ਜੰਮਦਾ ਹੈ ਮਰਦਾ ਹੈ। ਤੇ ਮਹਾਰਾਜ ਦੀ ਗੁਰਬਾਣੀ ਵਿੱਚ ਬਚਨ ਕੀਤਾ, ਬਹੁਤ ਸਜਾਇ ਪਾਇਆ ਦੇਸ਼ ਲੰਮੈ, ਤੇ ਜੰਮ ਜਾ ਮਰੈ ਮਰੈ ਫਿਰ ਜੰਮੈ, ਬਹੁਤ ਸਜਾਇਆ ਪਾਇਆ ਦੇਸ਼ ਲੰਮੈ, ਫਿਰ ਜੰਮਦਾ ਰਹਿੰਦਾ ਮਰਦਾ ਰਹਿੰਦਾ। ਕਈਆਂ ਸਾਧ ਸਿੰਘ ਗੇੜੇ 84 ਦੇ ਵਿੱਚ ਕੱਢਦਾ ਰਹਿੰਦਾ, ਤੇ ਮੁਸਲਮਾਨ ਮਤ ਕਹਿੰਦਾ ਹੈ, ਈਸਾਈ ਮਤ ਕਹਿੰਦਾ ਹੈ ਕਿ ਇੱਕੋ ਹੀ ਜਨਮ ਹੈ, ਲੇਕਿਨ ਉਹ ਫਿਰ ਆਪਣੇ ਆਪ ਹੀ ਬਦਲ ਦਿੰਦੇ ਆ ਕਿ ਫਿਰ ਦੁਬਾਰਾ ਫਿਰ ਜਨਮ ਆਵੇਗਾ। ਉਹ ਆਪਣੀ ਗੱਲ ਨੂੰ ਆਪਣੇ ਆਪ ਕੱਟ ਦਿੰਦੇ ਰਹੋ ਵਿਚਾਰ। ਤੇ ਜਿਹੜਾ ਸਾਧ ਸਿੰਘ ਹਿੰਦੂ ਮਤ ਹੈ ਉਹ ਕਹਿੰਦਾ 84 ਲੱਖ ਜੂਨ ਹੈ, 84 ਲੱਖ ਜੂਨ ਚ ਬੰਦਾ ਪੈਂਦਾ ਹੈ, ਪਰ ਗੁਰਮਤ ਜਿਹੜੀ ਉਹ ਇਹ ਕਹਿੰਦੀ ਹੈ ਅਖੀਰਲੇ ਸਮੇਂ ਚ ਜਿਹਦਾ ਜਿੱਧਰ ਨੂੰ ਬਿਰਤੀ ਰਹਿ ਗਈ ਉਹ ਮਨੁੱਖ ਬਣ ਗਿਆ, ਉਸ ਤਰ੍ਹਾਂ ਦਾ ਉਹਦਾ ਜਨਮ ਹੋ ਗਿਆ। ਜੇ ਮਾਇਆ ਚ ਬਿਰਤੀ ਰਹਿ ਗਈ ਸੱਪ ਬਣ ਗਿਆ, ਅੰਤਕਾਲ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਮੇ ਜੇ ਮਰੇ ਸਰਪ ਜੂਨ ਵਾਲ ਵਾਲੇ ਉਤਰ, ਅੰਤਕਾਲ ਜੋ ਬੱਚੇ ਸਿਮਰੈ ਐਸੀ ਚਿੰਤਾ ਮੇ ਜੇ ਮਰੇ ਸ਼ੂਕਰ ਜੂਨ ਵਾਲ ਵਾਲੇ ਉਤਰ। ਕਹਿੰਦੇ ਜੇ ਅਖੀਰ ਦੇ ਸਮੇਂ ਕੋਈ ਬੱਚੇ ਸਿਮਰਦਾ ਹੈ, ਬਜ਼ੁਰਗ ਕਹਿੰਦਾ ਮੈਂ ਬੱਚਿਆਂ ਦਾ ਸੁੱਖ ਨਹੀਂ ਲਿਆ ਤੇ ਬੱਚਿਆਂ ਦਾ ਸੁੱਖ ਮੈਨੂੰ ਪ੍ਰਾਪਤ ਨਹੀਂ ਹੋਇਆ, ਤੇ ਇਹ ਬੱਚੇ ਮੇਰੇ ਕਿੱਡੇ ਚੰਗੇ ਸਨ, ਮਾਂ ਪਿਓ ਜਿਹੜੇ ਸਿਮਰਦੇ ਆ, ਤੇ ਉਹਨਾਂ ਨੂੰ ਸੂਰ ਦੀ ਜੂਨ ਪੈਂਦੀ ਆ, ਲੈ 12-12 ਬੱਚੇ ਆ, ਲੈ ਖਡਾਈ ਜਾ ਜਿਵੇਂ ਮਰਜ਼ੀ। ਅੰਤਕਾਲ ਜੋ ਇਸਤਰੀ ਸਿਮਰੈ, ਇਸਤਰੀ ਦੇ ਅਖੀਰਲੇ ਸਮੇਂ ਆਪਣੇ ਪਤੀ ਨੂੰ ਸਿਮਰਦੀ ਹੈ ਕਿ ਪਤੀ ਮੇਰਾ ਜਵਾਨ ਸੀ, ਚੜ੍ਹਦੀ ਕਲਾ ਵਾਲਾ ਸੀ, ਤੇ ਮੈਂ ਸਾਰੀ ਜ਼ਿੰਦਗੀ ਰਹਿਣਾ ਸੀ ਉਹਦੇ ਨਾਲ, ਤੇ ਮੈਂ ਹੁਣੇ ਚੱਲੀ ਉਦੋਂ ਵੇਸਵਾ ਜੂਨ ਦੀ ਪੈਂਦੀ, ਵੇਸਵਾ ਦੀ ਜੂਨ ਚ ਪੈਂਦੀ। ਤੇ ਮਨੁੱਖ ਜਿਹੜਾ ਸਿਮਰਦਾ ਇਸਤਰੀ ਨੂੰ ਉਹ ਵੀ ਵੇਸਵਾ ਦੀ ਜੂਨ ਚ ਪੈਂਦਾ। ਇਸ ਤਰ੍ਹਾਂ ਗੁਰੂ ਸਾਹਿਬ ਦੀ ਗੁਰਬਾਣੀ ਦੇ ਵਿੱਚ ਕਥਨ ਕੀਤਾ ਹੈ ਅਖੀਰ ਦੇ ਸਮੇਂ ਚ ਜਿਹੜਾ ਆਕੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਾਰਾ ਪ੍ਰੇਤ ਜੂਨ ਵਾਲ ਵਾਲੇ ਉਤਰ ਹੈ, ਪ੍ਰੇਤ ਦੀ ਜੂਨ ਵਿੱਚ ਉਹਨੂੰ ਪੈਣਾ ਪੈਂਦਾ ਜਿਹੜੇ ਅਖੀਰਲੇ ਸਮੇਂ ਕਿਤੇ ਮੰਦਰਾਂ ਦੇ ਵਿੱਚ ਧਿਆਨ ਰਹਿ ਗਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੇਲੇ ਜੇ ਕਿਸੇ ਬ੍ਰਾਹਮਣ ਨੇ ਬੜਾ ਤਕੜਾ ਵਿਦਵਾਨ ਸੀ ਉਹ ਜਦੋਂ ਚੜ੍ਹਾਈ ਕਰਨ ਲੱਗਾ ਗੁਰਮੁਖੋ ਕੀ ਹੋਇਆ ਵੀ ਗਵਾਂਢ ਦੇ ਵਿੱਚ ਜਦੋਂ ਕੋਈ ਬੰਦਾ ਪਤਾ ਲੱਗ ਜਾਏ ਨਾ ਚੜ੍ਹਾਈ ਕਰਨ ਲੱਗਾ ਤੇ ਕਈ ਕਹਿੰਦੇ ਅਚੁੱਲੇ ਚ ਅੱਗ ਨਾ ਪਾਇਆ ਜੇ ਕਿਤੇ ਫੁਰਨਾ ਨਾ ਰਹਿ ਜੇ ਉਹਦਾ, ਤੇ ਉਹ ਕਿਤੇ ਗਵਾਂਢ ਦੇ ਵਿੱਚ ਮਾਸ ਨੂੰ ਤੜਕਾ ਲੱਗ ਰਿਹਾ ਸੀ ਤੇ ਉਹਦੇ ਮਨ ਵਿੱਚ ਫੁਰਨਾ ਆ ਗਿਆ ਲੈ ਜੇ ਕਿਤੇ ਇੱਕ ਚਿਮਚਾ ਮੇਰੇ ਮੂੰਹ ਚ ਪੈ ਜੇ ਸਾਰੀ ਜ਼ਿੰਦਗੀ ਖਾਧਾ ਨਹੀਂ, ਮਰ ਲੱਗਿਆ ਫੁਰਨਾ ਆ ਗਿਆ ਤੇ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਲਿਆਂਦਾ ਉਹਨੇ ਤੇ ਗੁਰੂ ਨਾਨਕ ਸਾਹਿਬ ਆਏ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰੋ ਆਣ ਕੇ ਜੱਗ ਸਫਲਾ ਕਰੋ। ਕਹਿੰਦੇ ਜੱਗ ਕੀ ਸਫਲਾ ਕਰਨਾ, ਤੇਰਾ ਪਿਓ ਜਿਹੜਾ ਬਘਿਆੜ ਬਣ ਕੇ ਪਿਆ ਭੁੱਖਾ ਹੀ। ਮਹਾਰਾਜ ਜੀ ਬਘਿਆੜ, ਮੇਰਾ ਪਿਤਾ ਤਾਂ ਏਡਾ ਵਿਦਵਾਨ ਸੀ। ਕਹਿੰਦੇ ਉਹ ਬਘਿਆੜ ਦੀ ਜੂਨ ਚ ਪਿਆ ਹੀ, ਇਸ ਵੇਲੇ ਭੁੱਖਾ ਹੋ ਤੇ ਉਹ ਹੁਣ ਇਹ ਪੂਰਬਲੇ ਜਨਮ ਦਾ ਵੀ ਉਹਨੂੰ ਪਤਾ ਮਾਸ ਕਦੀ ਖਾਧਾ ਨਹੀਂ, ਫੁਰਨਾ ਆ ਗਿਆ ਤੇ ਉਹਨੂੰ ਭਗਿਆਰ ਦੀ ਜੂਨ ਪੈਣੀ ਪਈ ਤੇ ਹੁਣ ਭੁੱਖਾ ਮਰਨ ਡਿਆ ਹੀ ਤੇ ਜਾ ਉਹਨੂੰ ਜਾ ਕੇ ਆ ਪ੍ਰਸ਼ਾਦਾ ਦੇ ਜਾਗ ਮਾਰੇ ਮੈਨੂੰ ਨਾ ਖਾ ਜੂਗਾ। ਨਹੀਂ ਨਹੀਂ ਤੈਨੂੰ ਕੁਛ ਨੀ ਕਹਿੰਦਾ, ਜਾ ਕੇ ਪ੍ਰਸ਼ਾਦਾ ਗੁਰੂ ਸਾਹਿਬ ਨੇ ਜਦੋਂ ਦਿੱਤਾ ਉਹਦੇ ਅੱਗੇ ਰੱਖਿਆ ਉਹਨੇ ਛਕਿਆ ਤੇ ਸਾਧ ਸੰਗਤ ਜੇ ਉਹ ਛਕ ਕੇ ਤੇ ਉਹ ਜਦੋਂ ਵਿੱਚੋਂ ਨਿਕਲ ਲੱਗੀ ਆਤਮਾ ਉਹਨੇ ਆਖਿਆ ਉਹ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦੇ ਸਰੂਪ ਆਏ। ਕਹਿੰਦੇ ਬਾਪੂ ਤੇਰਾ ਏਦਾਂ ਕਿੱਦਾਂ ਹੋਇਆ, ਤੇ ਉਹ ਕਹਿੰਦਾ ਜੀ ਮੇਰਾ ਤਾਂ ਹੋਇਆ ਵੀ ਮੈਂ ਵਾਸ਼ਨਾ ਗਵਾਂਢੋਂ ਆਈ ਸੀ ਤੇ ਮੇਰੇ ਮਨ ਚ ਫੁਰਨਾ ਆ ਗਿਆ ਵੀ ਇਹ ਮੈਨੂੰ ਖਾ ਕੇ ਤੇ ਮਿਲ ਜਾਵੇ। ਅਖੀਰ ਦੇ ਸਮੇਂ ਜਿੱਦਾਂ ਜਿੱਦਾਂ ਦਾ ਬੰਦੇ ਦਾ ਫੁਰਨਾ ਆਉਂਦਾ ਗੁਰਮਤ ਇਹ ਕਹਿੰਦੀ ਹੈ ਵੀ ਉਸ ਉਸ ਤਰ੍ਹਾਂ ਦਾ ਉਹਨੂੰ ਜਨਮ ਮਿਲਦਾ। ਸੋ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਨ ਜਿਹੜੇ ਪ੍ਰਮਾਤਮਾ ਦੇ ਸਿਮਰਨ ਤੋਂ ਅਨੁਰਾਗੀ ਭਾਵ ਤਿਆਗੀ ਹੋ ਗਏ, ਜਿਨ੍ਹਾਂ ਜਾਤਨਾਵਾਂ ਨਹੀਂ ਸਹੀਆਂ, ਜਿਨ੍ਹਾਂ ਨੇ ਸਿਮਰਨ ਨਹੀਂ ਕੀਤਾ, ਜਿਨ੍ਹਾਂ ਭਗਤੀ ਨਹੀਂ ਕੀਤੀ, ਉਹ ਨਰਕ ਕੁੰਡ ਦੇ ਵਿੱਚ ਪਏ ਹਨ ਜੀ। ਫਿਰ ਗੁਰੂ ਅਕਾਲ ਪੁਰਖ ਵਾਹਿਗੁਰੂ ਨੇ ਦੱਤ ਨੂੰ ਦੱਤਾਤਰੇ ਨੂੰ ਪੈਦਾ ਕੀਤਾ ਤੇ ਦੱਤਾਤਰੇ ਨੂੰ ਜਦੋਂ ਪੈਦਾ ਕੀਤਾ ਇਹਨਾਂ ਸਿੱਧਾਂ ਤੋਂ ਬਾਅਦ ਤੇ ਦੱਤਾਤਰੇ ਨੂੰ ਜਦੋਂ ਪੈਦਾ ਕੀਤਾ ਫਿਰ ਕੀ ਹੋਇਆ ਜੀ? ਲਓ ਜੀ ਦੱਤਾਤਰੇ ਨੇ ਵੀ ਆਪਣੇ ਪੱਖ ਚਲਾ ਦਿੱਤਾ। ਉਹ ਕੈਸਾ ਚਲਾਇਆ? ਕਰਮ ਹੈ ਨੱਖ, ਆ ਨੌ ਵੱਡੇ ਵੱਡੇ ਵਧਾ ਲੈ ਤੇ ਸਿਰ ਤੇ ਜੜਾਵਾਂ ਬਹੁਤ ਵੱਡੀਆਂ ਵੱਡੀਆਂ ਬਣਾ
ਲਈਆਂ।
ਪ੍ਰਭੂ ਅਕਾਲ ਪੁਰਖ ਦੀ ਕਿਰਿਆ ਨੂੰ ਉਹਨੇ ਵਿਚਾਰਿਆ ਹੀ ਨਹੀਂ, ਜਾਣਿਆ ਹੀ ਨਹੀਂ ਹੈ। ਫਿਰ ਗੋਰਖ ਨੂੰ ਪੈਦਾ ਕੀਤਾ ਪ੍ਰਮਾਤਮਾ ਨੇ,
ਸਿੱਖ ਕਰੇ ਤੈਨੂੰ
ਵੱਡੇ ਵੱਡੇ ਰਾਜਾ ਉਹਨੇ ਸਿੱਖ ਬਣਾ ਲਿਆ ਆਪਣੇ ਭਾਵ ਕੇ ਰਿੱਧੀਆਂ ਸਿੱਧੀਆਂ ਵਿੱਚ ਆ ਕੇ ਰਾਜਿਆਂ ਨੂੰ ਸਿੱਖ ਬਣਾ ਲਿਆ। ਤਾਂ ਗੁਰੂ ਨਾਨਕ ਸਾਹਿਬ ਨੇ ਜਾ ਕੇ ਉਹਨਾਂ ਨੇ ਗੋਸ਼ਟ ਕੀਤੀ ਸੀ ਨਾ ਵੀ ਜਿਹੜੇ ਰਾਜਿਆਂ ਨੂੰ ਤੁਸੀਂ ਸਿੱਖ ਬਣਾਇਆ ਕੰਨ ਪਾੜ ਦਿੱਤੇ ਉਹਨਾਂ ਦੇ, ਚਾਹੀਦਾ ਤਾਂ ਇਹ ਸੀ ਉਹਨਾਂ ਰਾਜਿਆਂ ਨੂੰ ਧਰਮ ਕਰਮ ਸਿਖਾ ਕੇ ਲੁਕਾਈ ਦਾ ਭਲਾ ਕਰਾਉਂਦੇ, ਧਰਮ ਦਾ ਰਾਜ ਕਰਵਾਉਂਦੇ ਉਹਦੇ ਕੋਲੋਂ। ਪਰ ਤੁਹਾਡੇ ਮਨ ਚ ਇੱਕੋ ਗੱਲ ਆ ਗਈ ਕਿ ਕਿਹੜਾ ਰਾਜਿਆਂ ਨੂੰ ਕਿੰਨਿਆਂ ਨੂੰ ਭਾਵ ਕੇ ਆਪਣੇ ਚੇਲੇ ਬਣਾਵੇਗਾ, ਅਸਲ ਵਿੱਚ ਉਹ ਜੋਗੀ ਹੈ। ਉਸ ਜੋਗੀ ਦੇ ਬਾਰੇ ਇਸ ਤਰ੍ਹਾਂ ਭਾਈ ਉਹਨਾਂ ਵੱਡੇ ਵੱਡੇ ਰਾਜਿਆਂ ਨੂੰ ਤੇ ਆਪਣੇ ਚੇਲੇ ਬਣਾ ਲਿਆ। ਕੀ ਕੀਤਾ ਚੇਲਿਆਂ ਨਾਲ? ਆਪਣੇ ਚੇਲਿਆਂ ਦੇ ਨਾਲ ਏਦਾਂ ਕਰ ਦਿੱਤਾ ਕਿਉਂਕਿ ਵਿਚਾਰੇ ਰਾਜੇ ਥੋੜਾ ਚਿਰ ਰਹਿੰਦੇ ਸਨ, ਉਦਾਸ ਹੋ ਕੇ ਫਿਰ ਵਾਪਸ ਚਲੇ ਜਾਇਆ ਕਰਦੇ, ਫਿਰ ਆਪਣੇ ਰਾਜ ਵਿੱਚ ਚਲੇ ਜਾਇਆ ਕਰਦੇ। ਪਰ ਉਹਨੇ ਕਹਿ ਦਿੱਤਾ ਵੀ ਉਹ ਜੇ ਹਾਥੀ ਦੰਦ ਦੀਆਂ ਮੁੰਦਰਾਂ ਵੱਡੀਆਂ ਵੱਡੀਆਂ ਬਣਾ ਕੇ ਤੇ ਕੰਨਾਂ ਨੂੰ ਪਾੜ ਦਿੱਤਾ ਵੀ ਇਹ ਸ਼ਰਮ ਦੇ ਮਾਰੇ ਜਾਣਗੇ ਨਾ। ਇਸ ਤਰ੍ਹਾਂ ਉਹਨੇ ਕੀਤਾ, ਆਪਣਾ ਧਰਮ ਚਲਾਇਆ ਗੋਰਖ ਨੇ।
ਹਰ ਕੀ ਪ੍ਰੀਤ ਰੀਤ ਨਾ ਵਿਚਾਰੀ,
ਹਰੀ ਅਕਾਲ ਪੁਰਖ ਦੀ ਪ੍ਰੀਤੀ ਤੇ ਰੀਤ ਨੂੰ ਵਿਚਾਰਿਆ ਹੀ ਨਾ ਉਹਨਾਂ ਨੇ ਸਿੱਧਾ ਨੇ। ਫਿਰ ਪਰਮਾਤਮਾ ਨੇ ਰਾਮਾਨੰਦ ਨੂੰ ਭੇਜਿਆ, ਜਿਹੜੇ ਰਾਮਾਨੰਦ ਜੀ ਜਿਹੜੇ ਹੋਏ ਆ ਸਾਧ ਸੰਗਤ ਜੀ ਭਗਤ ਕਬੀਰ ਜੀ ਦੇ ਵੀ ਗੁਰੂ ਹੋਏ ਆ ਤੇ ਦੂਜਿਆਂ ਭਗਤਾਂ ਦੇ ਵੀ ਗੁਰੂ ਹੋਏ, ਇੱਕ ਜਿਹੜੇ ਉਸ ਸਮੇਂ ਦੇ ਸਮਕਾਲੀ ਭਗਤ ਸਨ, ਤੇ ਉਹ ਰਾਮਾਨੰਦ ਜੀ ਨੂੰ ਜਦੋਂ ਬਣਾ ਦਿੱਤਾ ਪਰਮਾਤਮਾ ਨੇ ਪੈਦਾ ਕੀਤਾ, ਉਹਨੇ ਵਿਰਾਗੀਆਂ ਵਾਲਾ ਭੇਸ ਧਾਰਨ ਕਰ ਲਿਆ, ਵਿਰਾਗੀਆਂ ਵਾਲਾ ਭੇਸ ਧਾਰਨ ਕੀਤਾ। ਫਿਰ ਕੀ ਕੀਤਾ ਜੀ? ਕੰਠੀ ਕੰਠ ਕਾਠ ਕੀ ਡਾਰੀ, ਗਲ ਦੇ ਵਿੱਚ ਉਹਨੇ ਲੱਕੜ ਦੀ ਮਾਲਾ ਪਾ ਲਈ, ਕੰਠੀ ਪਾ ਲਈ। ਉਹਨੇ ਵੀ ਪ੍ਰਭੂ ਅਕਾਲ ਪੁਰਖ ਦੀ ਕਿਰਿਆ ਨੂੰ ਪਹਿਚਾਣਿਆ ਨਹੀਂ। ਜਦੋਂ ਕਬੀਰ ਜੀ ਉਹਦੇ ਕੋਲ ਆਏ, ਜਦੋਂ ਕਬੀਰ ਜੀ ਉਸ ਵੇਲੇ ਰਾਮਾਨੰਦ ਜੀ ਸਨ ਸਾਧ ਸੰਗਤ ਜੀ, ਤੇ ਕਬੀਰ ਜੀ ਉਹ ਰੋਜ਼ ਅੰਮ੍ਰਿਤ ਵੇਲੇ ਗੰਗਾ ਦੇ ਇਸ਼ਨਾਨ ਕਰਨ ਜਾਇਆ ਕਰਦੇ, ਉਹਨਾਂ ਪੌੜਾਂ ਦੇ ਵਿੱਚ ਕਬੀਰ ਜੀ ਸਾਧ ਸੰਗਤ ਜੀ ਲੰਮੇ ਪੈ ਗਏ ਜਾ ਕੇ। ਜਦੋਂ ਰਾਮਾਨੰਦ ਜੀ ਦੇ ਚਰਨ ਨੂੰ ਸ਼ੋਹ ਮਿਲੀ ਤੇ ਉਹਨਾਂ ਵੇਖਿਆ ਵੀ ਥੱਲੇ ਬੰਦਾ ਪਿਆ, ਉੱਠ ਰਾਮ ਕਹਿ ਰਾਮ ਕਹੋ, ਇੰਨੀ ਕਹਿ ਕੇ ਤੇ ਉਹਨਾਂ ਨੇ ਰਾਮ ਰਾਮ ਕਬੀਰ ਜੀ ਕਹਿਣ ਲੱਗ ਪਏ, ਤੇ ਉਹ ਕਬੀਰ ਜੀ ਜਿਹੜੇ ਸਨ ਉਹ ਇੰਨੀ ਭਗਤੀ ਇੰਨੀ ਅੰਤਰਜਾਮਤਾ ਹੈ, ਤੇ ਜਦੋਂ ਰਾਮਾਨੰਦ ਜਦੋਂ ਸਾਰੇ ਬ੍ਰਾਹਮਣਾਂ ਨੇ ਕਿਹਾ ਤੇਰੀ ਤੂੰ ਤੇ ਕਿਹੜਾ ਗੁਰੂ ਆ ਤੇਰਾ, ਕਹਿੰਦਾ ਰਾਮਾਨੰਦ ਜੀ, ਤੇ ਉਹ ਕਹਿੰਦਾ ਰਾਮਾਨੰਦ ਜੀ ਗੁਰੂ, ਕਹਿੰਦਾ ਰਾਮਾਨੰਦ, ਕਹਿੰਦਾ ਮੈਂ ਤੈਨੂੰ ਉਪਦੇਸ਼ ਹੀ ਦਿੱਤਾ ਉਦੋਂ ਮੈਂ ਸ਼ੂਦਰ ਨੂੰ ਉਪਦੇਸ਼ ਦੇਣਾ ਸੀ, ਜਦੋਂ ਉਹਨਾਂ ਕਿਹਾ ਤੁਸੀਂ ਏਦਾਂ ਨੀ ਕਿਹਾ ਕਹਿ ਰਾਮ ਕਹਿ ਰਾਮ ਕਹ, ਹਾਂ ਕਹਿੰਦੇ ਮੈਂ ਇਹ ਕਿਹਾ ਸੀ, ਤੇ ਉਹ ਤੇ ਗੁਰੂ ਸੀ ਪਰ ਉਹ ਜਦੋਂ ਸਾਧ ਸਿੰਘ ਦੀ ਸੁਰਤੀ ਦੇ ਨਾਲ ਕ੍ਰਿਸ਼ਨ ਜੀ ਦੇ ਗਲ ਦੇ ਵਿੱਚ ਉਹ ਮਾਲਾ ਡਾਲਣ ਪਾਉਣ ਲੱਗਾ, ਉਹ ਪਵੇ ਨਾ ਮੁਕਤ ਮੁਕਤ ਧਿਆਨ ਦੇ ਨਾਲ ਪਹਿਲਾਂ ਪਾਤਾ, ਤੇ ਫਿਰ ਉਹ ਕਾਂਠੀ ਕਾਠ ਦੀ ਜਿਹੜੀ ਕੰਠੀ ਸੀ ਉਹ ਜਦੋਂ ਪਾਉਣ ਲੱਗੇ ਤੇ ਉਹ ਮੁਕਤ ਅੜ ਜਾਵੇ, ਤੇ ਕਬੀਰ ਜੀ ਨੇ ਬਾਹਰ ਖਲੋਤਿਆ ਕਹਿੰਦੇ ਗੁਰੂ ਜੀ ਇਹਨੂੰ ਥੋੜਾ ਜਿਹਾ ਨਾ ਇਹਦੀ ਡੋਰ ਖੋਲ ਕੇ ਤੇ ਇਹਨੂੰ ਏਦਾਂ ਪਾ ਦੋ, ਉਹ ਹੈਰਾਨ ਹੀ ਰਹਿ ਗਿਆ ਵੀ ਇੰਨੀ ਅੰਤਰਜਾਮਤਾ। ਇਸ ਕਰਕੇ ਸਾਧ ਸੰਗ ਗੁਰੂ ਸਾਹਿਬ ਜੀ ਕਹਿੰਦੇ ਰਾਮਾਨੰਦ ਨੂੰ ਪਰਮਾਤਮਾ ਨੇ ਕੀਤਾ ਪਰ ਉਹਨੇ ਕੰਠੀ ਕਾਠ ਦੀ ਗੱਲ ਦੇ ਵਿੱਚ ਪਾ ਲਈ, ਆਪਣਾ ਉਦਾਸੀ ਮਤ ਧਾਰਨ ਕਰ ਲਿਆ,
ਰੱਬ ਦੀ ਕਿਰਿਆ ਨਾ ਕਛੂ ਵਿਚਾਰੀ,
ਪਰਮਾਤਮਾ ਦੀ ਕਿਰਿਆ ਨਹੀਂ ਵਿਚਾਰੀ ਉਹਨੇ,
ਪੁਰਖ ਉਪਜਾਏ
ਤੇ ਜਿਹੜੇ ਪਰਮ ਪੁਰਖ ਪੈਦਾ ਕੀਤੇ ਪਰਮਾਤਮਾ ਨੇ ਉਹਨਾਂ ਸਾਰਿਆਂ ਨੇ ਆਪਣੇ ਆਪਣੇ ਰਾਹ ਨੂੰ ਚਲਾਉਣਾ ਕੀਤਾ, ਮਹਾਦੀਨ ਜਿਹੜਾ ਸੀ ਸਾਸਨ ਮੁਹੰਮਦ ਸਾਹਿਬ ਉਹਨਾਂ ਨੂੰ ਪੈਦਾ ਕਰ ਦਿੱਤਾ ਰਾਜ ਬਣਾ ਕੇ, ਰਾਜਾ ਬਣਾ ਕੇ ਅਰਬਾਂ ਦਾ, ਅਰਬ ਦੇਸ਼ ਦਾ ਰਾਜਾ ਬਣਾ ਦਿੱਤਾ, ਉਹਨੇ ਫਿਰ ਇੱਕ ਪੰਥ ਪੈਦਾ ਕੀਤਾ ਮੁਹੰਮਦ ਸਾਹਿਬ ਨੇ, ਉਹ ਲਿੰਗ ਬਿਨਾਂ ਰਾਜੇ ਕਰ ਦਿੱਤੇ ਭਾਵ ਸੁਨਤ ਕਰ ਦਿੱਤੇ, ਆਪਣੇ ਧਰਮ ਚਲਾ ਲਿਆ, ਸਾਰਿਆਂ ਤੋਂ ਆਪਣਾ ਹੀ ਨਾਂ ਜਪਾਇਆ, ਜਿਹੜੇ ਰਾਜੇ ਜਿਹੜੇ ਉਸ ਵਕਤ ਸਾਧ ਸੰਗਤ ਦੇ ਇਹਨਾਂ ਦੀ ਇਸ ਤਰ੍ਹਾਂ ਮੁਸਲਮਾਨਾਂ ਦੀ ਜਿਹੜੀ ਮਸੀਤ ਦੇ ਵਿੱਚ ਪਹਿਲੀ ਨਮਾਜ਼ ਹੁੰਦੀ ਹੈ ਨਾ ਉਹਦੇ ਵਿੱਚ ਉਸ ਰਾਜੇ ਦਾ ਨਾਂ ਲਿਆ ਜਾਂਦਾ, ਉਹਦੇ ਇਸੇ ਤਰ੍ਹਾਂ ਇਹਨਾਂ ਨੇ ਮਹਾਦੀਨ ਨੇ ਜਿਹੜਾ ਮੁਹੰਮਦ ਸਾਹਿਬ ਨੇ ਆਪਣਾ ਨਾਂ ਜਪਾਇਆ ਅੱਲਾਹੁ ਅਕਬਰ ਜਿਹੜਾ ਕਹਿੰਦੇ ਆ, ਤੇ ਮੁਹੰਮਦ ਰਸੂਲ ਅੱਲਾਹ ਕਹਿੰਦੇ, ਜਦੋਂ ਮੁਹੰਮਦ ਨੂੰ ਰਸੂਲ ਬਣਾ ਦਿੱਤਾ ਉਹ ਕਹਿੰਦਾ ਮੈਂ ਹੀ ਵਿੱਚ ਵਿਚੋਲਾ ਪੈ ਗਏ, ਤੇ ਸਾਧ ਸੰਗਤ ਜੀ ਉਹਨੇ ਆਪਣਾ ਨਾਂ ਜਪਾਉਣਾ ਕੀਤਾ, ਸਾਰਿਆਂ ਤੋਂ ਆਪਣਾ ਆਪਣਾ ਨਾਂ ਜਪਾਇਆ ਹੈ,
ਸਤਨਾਮ ਕਾਹੂ ਨਾ ਦਰੜਾਇਓ,
ਸਤਨਾਮ ਵਾਹਿਗੁਰੂ ਦਾ ਜਾਪ ਕਿਸੇ ਨੇ ਕੀਤਾ ਨਹੀਂ ਹੈ,
ਸਭ ਆਪਣੀ ਆਪਣੀ ਉਰਜਾਨਾ,
ਸਾਰੇ ਆਪਣੇ ਆਪਣੇ ਦੇ ਵਿੱਚ ਉਰਜ ਗਏ,
ਪਾਰ ਬ੍ਰਹਮ ਕਾਹੂ ਨਾ ਪਛਾਣਾ,
ਤੇ ਪਾਰ ਬ੍ਰਹਮ ਪਰਮਾਤਮਾ ਨੂੰ ਉਹਨਾਂ ਨੇ ਪਹਿਚਾਣਿਆ ਨਾ ਇਹਨਾਂ ਸਾਰਿਆਂ ਨੇ ਭਾਈ,
ਰੱਬ ਸਾਧਤ ਹਰ ਮੋਹੇ ਬੁਲਾਇਓ,
ਫਿਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਫਿਰ ਤਪ ਸਾਧਦਿਆਂ ਨੂੰ ਅਕਾਲ ਪੁਰਖ ਨੇ ਮੈਨੂੰ ਬੁਲਾਉਣਾ ਕੀਤਾ,
ਕਹਿ ਕੇ ਇਹ ਲੋਕ ਪਠਾ,
ਇਸ ਤਰ੍ਹਾਂ ਕਹਿ ਕੇ ਇਸ ਲੋਕ ਦੇ ਵਿੱਚ ਭੇਜਣਾ ਕੀਤਾ ਹੈ, ਇਹ ਦੂਰਾ ਪੜੂ,
ਅਕਾਲ ਪੁਰਖ ਬਾਰ ਚੌਪਈ ਮੈਂ ਆਪਣਾ ਸਭ ਤੋਹੇ ਨਿਵਾਜਾ,
ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਫਿਰ ਅਕਾਲ ਪੁਰਖ ਨੇ ਕਿਹਾ ਮੈਂ ਆਪਣਾ ਸੁੱਤ ਨਿਵਾਜਿਆ ਤੁਹਾਨੂੰ,
ਪੰਥ ਪ੍ਰਚਾਰ ਕਰਵੇ ਕੋ ਸਾਚਾ,
ਪੰਥ ਦੇ ਪ੍ਰਚਾਰ ਕਰਨ ਵਾਸਤੇ ਤੁਹਾਨੂੰ ਭੇਜ ਰਿਹਾ ਹਾਂ,
ਜਾਹੇ ਤਹਾਂ ਤੇ ਧਰਮ ਚਲਾਏ,
ਜਿੱਥੇ ਜਾਓਗੇ ਉੱਥੇ ਧਰਮ ਚਲਾਉਣਾ ਕਰਿਓ, ਬੁੱਧ ਖੋਟੀ ਮਤ ਕਰਨ ਤੋਂ ਲੋਕਾਂ ਨੂੰ ਹਟਾਇਓ, ਤੇ ਸਾਧ ਸੰਗਤ ਜੀ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਧਾਰਨਾ ਕੀਤਾ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਹਨ, ਠੰਡ ਪਾਇਓ ਮੈਂ ਜੋਰ ਕਰ ਬਚਨ ਕਾਂ ਸਿਰ ਨਿਆਏ, ਪੰਥ ਚੱਲਿਆ ਤਬ ਜਗਤ ਮੈਂ ਜਪ ਤੁਮ ਕਰੋ ਸਹਾਏ, ਹੇ ਅਕਾਲ ਪੁਰਖ ਵਾਹਿਗੁਰੂ ਜਦੋਂ ਤੁਸੀਂ ਸਹਾਇਤਾ ਕਰੋਗੇ ਉਦੋਂ ਪੰਥ ਜਿਹੜਾ ਮੇਰਾ ਸਾਰਾ ਜਗ ਦੇ ਵਿੱਚ ਆਪ ਜੀ ਦਾ ਚੱਲੇਗਾ, ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਿਹਾ ਖਾਲਸਾ ਅਕਾਲ ਪੁਰਖ ਦੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਅੱਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹ ਅੱਗੇ ਬਚਨ ਕਿਹਾ ਇਹ ਕਾਰਨ ਪ੍ਰਮੋਹੇ ਪਠਾਇਓ, ਤਬ ਮੈਂ ਜਗਤ ਜਨਮ ਧਾਰਿਆ ਆਇਓ, ਇਹ ਕਾਰਨ ਇਸ ਕਾਰਨ ਕਰਕੇ ਮੈਨੂੰ ਪਰਮਾਤਮਾ ਨੇ ਭੇਜਿਆ ਤਾਂ ਮੈਂ ਇਸ ਅਵਤਾਰ ਇਸ ਸੰਸਾਰ ਦੇ ਉੱਤੇ ਅਵਤਾਰ ਧਾਰ ਕੇ ਆਇਆ ਹਾਂ, ਤੇ ਮਹਾਰਾਜ ਕਹਿੰਦੇ ਜਿੱਦਾਂ ਪਰਮਾਤਮਾ ਨੇ ਮੈਨੂੰ ਕਿਹਾ ਹੈ ਉਦਾਂ ਉਦਾਂ ਮੈਂ ਸਾਰੇ ਸੰਸਾਰ ਨੂੰ ਕਵਾਂਗਾ, ਮੈਂ ਕਿਸੇ ਨਾਲ ਵੈਰ ਨਹੀਂ ਕਮਾਵਾਂਗਾ, ਜੋ ਪਰਮੇਸ਼ਰ ਪਰਮਾਤਮਾ ਨੇ ਮੈਨੂੰ ਕਿਹਾ ਜੋ ਕੁਝ ਕਿਹਾ ਜਿਹੜਾ ਪਰਮੇਸ਼ਰ ਨੂੰ ਨਹੀਂ ਮੰਨੇਗਾ ਜਿਹੜਾ ਪਰਮਾਤਮਾ ਤੋਂ ਪਰੇ ਚਲੇ ਜਾਵੇਗਾ, ਸਿਮਰਨ ਨਹੀਂ ਕਰੇਗਾ, ਗੁਰੂ ਵਾਲਾ ਨਹੀਂ ਬਣੇਗਾ, ਮਹਾਰਾਜ ਕਹਿੰਦੇ ਉਹ ਕੁੰਭੀ ਨਰਕ ਦੇ ਵਿੱਚ ਪਵੇਗਾ। ਜੋ ਹਾਲੇ ਤੇ ਜਿਹੜਾ ਆਪਣੇ ਆਪ ਨੂੰ ਪਰਮੇਸ਼ਰ ਉਪਜਦਾ ਹੈ, ਕਹਿੰਦਾ ਮੈਂ ਪਰਮੇਸ਼ਰ, ਮੈਂ ਹੀ ਸਭ ਕੁਝ ਆ, ਤੇ ਉਹਨੂੰ ਵੀ ਸਾਧ ਸੰਗਤ ਜੀ ਇਸੇ ਤਰ੍ਹਾਂ ਨਰਕ ਕੁੰਡ ਵਿੱਚ ਪਵੇਗਾ, ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਪਿਤਾ ਨੇ ਸਾਧ ਸੰਗਤ ਜੀ ਇਹ ਸਾਡੇ ਤੇ ਬਖਸ਼ਿਸ਼ਾਂ ਕੀਤੀਆਂ ਹਨ, ਗੁਰੂ ਸਾਹਿਬ ਨੇ ਅਵਤਾਰ ਧਾਰਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਡੇ ਗਲੋਂ ਗੁਲਾਮੀ ਦਾ ਜੰਜੀਰ ਲਾ ਦਿੱਤਾ ਹੈ, ਪਰ ਅੱਜ ਅਸੀਂ ਵੀ ਗੁਲਾਮ, ਅੱਜ ਵੀ ਗੁਲਾਮ ਹੈ। ਗੁਰੂ ਦਾ ਸਿੱਖ ਕਦੀ ਗੁਲਾਮ ਨਹੀਂ ਜੇ ਹੁੰਦਾ। ਜੇ ਭਾਈ ਤਾਰੂ ਸਿੰਘ ਨੂੰ ਕਿਸੇ ਨੇ ਕਹਿ ਦਿੱਤਾ ਸੀ ਕਿ ਭਾਈ ਤਾਰੂ ਸਿੰਘ ਤੇਰੇ ਕੇਸ ਕਤਲ ਕਰ ਦੇਣੇ ਆ, ਉਹਨੇ ਕਿਹਾ ਦੁਸ਼ਟਾ ਮੇਰੇ ਕੇਸ ਕਤਲ ਨਹੀਂ ਕਰ ਸਕਦਾ, ਇਹਦੇ ਵਿੱਚ ਅੰਮ੍ਰਿਤ ਪਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ, ਤੇ ਕੇਸਾਂ ਨੂੰ ਕਤਲ ਨਹੀਂ ਸੀ ਕਰ ਸਕਿਆ, ਖੋਪਰਾ ਉਤਰ ਗਿਆ ਸੀ। ਇਸੇ ਤਰ੍ਹਾਂ ਸਾਧ ਸੰਗਤ, ਗੁਰੂ ਦਾ ਸਿੱਖ ਜਿਹੜਾ ਉਹ ਕਦੀ ਕਿਸੇ ਦੇ ਗੁਲਾਮ ਨਹੀਂ ਹੁੰਦਾ, ਤੇ ਅੱਜ ਵੇਖ ਲਈਏ ਅੱਜ ਅਸੀਂ ਇਹਨਾਂ ਦੀ ਸਭਿਅਤਾ ਦੇ ਗੁਲਾਮ ਹੋ ਗਏ, ਤੇ ਜਿੱਦਾਂ ਦੇ ਇਹ ਲੋਕ ਉਦਾਂ ਦੇ ਆਪ ਬਣ ਬਣ ਕੇ ਆਉਣੇ ਆ, ਤੇ ਇਸ ਕਰਕੇ ਗੁਰੂ ਦਾ ਸਿੱਖ ਕਦੀ ਗੁਲਾਮ ਨਹੀਂ ਦੇ, ਜਿਹੜਾ ਗੁਰੂ ਦਾ ਸਿੱਖ ਉਹ ਗੁਰੂ ਤਿਆਰ ਬੁਰਤਿਆਰ ਚੜ੍ਹਦੀ ਕਲਾ ਚ ਅੰਮ੍ਰਿਤ ਧਾਰੀ। ਇਸ ਕਰਕੇ ਸਾਰੇ ਦੇ ਸਾਰੇ ਗੁਰੂ ਵਾਲੇ ਬਣ ਕੇ ਅੰਮ੍ਰਿਤ ਧਾਰੀ ਹੋ ਕੇ ਗੁਰਸਿੱਖੀ ਵਿੱਚ ਪਰਪਕਤਾ ਸਹਿਤ ਆ ਕੇ ਤੇ ਅੰਮ੍ਰਿਤ ਛੱਕ ਕੇ ਤਿਆਰ ਬੁਰਤਿਆਰ ਹੋਵੋ, ਇਹ ਸਾਧਸੰਗ ਅੰਮ੍ਰਿਤ ਦਾ ਬਾਟਾ ਜਿਹੜਾ ਹੈ ਉਹ ਵੀ ਤਿਆਰ ਹੋਵੇਗਾ, ਜਿਸ ਤਰ੍ਹਾਂ ਸਟੇਜ ਵਾਲੇ ਦੱਸਣਗੇ ਗੁਰਮੁਖ ਪਿਆਰੇ, ਇਸੇ ਤਰ੍ਹਾਂ ਸਾਧਸੰਗ ਜਿੱਥੇ ਸ਼ਾਇਦ ਰੱਜੋ ਮਿਲੀ ਹੈ ਅੰਮ੍ਰਿਤ ਸੰਚਾਰ, ਜਿਹਨਾਂ ਜਿਹਨਾਂ ਗੁਰਮੁਖਾਂ ਦੇ ਭਾਗ ਜਾਗੇ ਆ, ਜਿਹੜੇ ਜਾਗ ਪਏ ਆ, ਜਿਨ੍ਹਾਂ ਦੇ ਅੰਦਰੋਂ ਆਤਮਾ ਜਾਗ ਪਈ ਹੈ ਕਿ ਅਸੀਂ ਗੁਰੂ ਦੇ ਸਿੰਘ ਬਣਨਾ ਹੈ, ਗੁਰੂ ਵਾਲੇ ਬਣਨਾ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਦਾ ਅਵਤਾਰ ਜਿਹੜਾ ਪੁਰਬ ਹੈ ਸਾਧਸੰਗ ਮਨਾਉਣ ਦਾ, ਇਹ ਸਭ ਤੋਂ ਵੱਡਾ ਫਾਇਦਾ ਹੈ ਕਿ ਇਹ ਸਾਧਸੰਗ ਆਪਾਂ ਗੁਰੂ ਗੋਬਿੰਦ ਸਿੰਘ ਦੇ ਸਿੰਘ ਤੇ ਸਿੰਘਣੀਆਂ ਬਣੀਏ, ਪੁੱਤਰ ਤੇ ਪੁੱਤਰੀਆਂ ਬਣੀਏ, ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਅੰਮ੍ਰਿਤ ਛੱਕ ਕੇ ਤਿਆਰ ਬਰਤਿਆਰ ਹੋਈਏ। ਇੰਨੀਆਂ ਬੇਨਤੀਆਂ ਕਰਦਾ ਦਾਸ ਕਿਵਾਂ ਦਾ ਜਾਚਕ ਹੈ, ਸਮੇਂ ਦੀ ਸਮਾਪਤੀ ਹੈ, ਦਾਸ ਕੋਲੋਂ ਬੇਨਤੀਆਂ ਕਰਦਾ ਅਨੇਕਾਂ ਤਰੁੱਟੀਆਂ ਰਹਿ ਜਾਂਦੀਆਂ, ਅਨਜਾਣ ਬੱਚਾ ਸਮਝ ਕੇ ਮਾਫ਼ ਕਰਨਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸਤਸੰਗਤ ਬਖਸ਼ਣਹਾਰ ਬਖਸ਼ ਲੈਣਾ ਜੀ, ਤੇ ਇਸੇ ਤਰ੍ਹਾਂ ਸਤਿਗੁਰੂ ਰਹਿਮਤਾਂ ਕਰਨ, ਬਖਸ਼ਿਸ਼ਾਂ ਕਰਨ, ਤੇ ਸਾਧ ਸੰਗਤ ਜੀ ਸਤਿਗੁਰੂ ਦੀ ਬਖਸ਼ਿਸ਼ ਦੇ ਨਾਲ ਆਪਾਂ ਗੁਰੂ ਵਾਲੇ ਬਣ ਕੇ ਗੁਰੂ ਸੱਚੇ ਪਾਤਸ਼ਾਹ ਦੇ ਜਿਹੜਾ ਜਹਾਜ਼ ਹੈ, ਜਿਹੜਾ ਨਾਮ ਰੂਪੀ ਜਹਾਜ਼ ਇੱਥੇ ਚੜ੍ਹ ਜਾਈਏ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਠਾਂਡ ਭਾਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਿਆਏ, ਪੰਥ ਚਲੈ ਤਬ ਜਗਤ ਮੈਂ, ਜਬ ਤੁਮ ਕਰੋ